ਡਾਕੂਮੈਂਟ ਨੇ ਮੈਂ ਉਹ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰੀ ਜਾ ਰਿਹਾ, ਉਹਦੇ 'ਚ ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਠੀਕ ਹੈ, ਉਹਨਾਂ ਨੇ ਕਹੀ ਹੈ। ਉਹਨੇ ਕਿਹਾ ਕਿ ਜਦੋਂ ਕਿਸੇ ਇਨਸਾਨ ਦੀ ਡੈਥ ਹੋ ਜਾਂਦੀ ਹੈ, ਠੀਕ ਹੈ, ਨਹੀਂ ਚਾਹੇ ਉਹ ਕਲਪੇਬਲ ਹੋਮੋਸਾਈਡ ਹੈ ਕਿ ਨਹੀਂ, ਕਲਪੇਬਲ ਹੋਮੋਸਾਈਡ ਤੁਹਾਨੂੰ ਸਾਰਿਆਂ ਨੂੰ ਆਈਡੀਆ ਹੈਗਾ ਹੀ ਹੈ, ਅਮਾਊਂਟਿੰਗ ਔਰ ਨੋਟ ਅਮਾਊਂਟਿੰਗ ਟੂ ਮਰਡਰ, ਦੈਟਸ ਵਟ ਕਲਪੇਬਲ ਹੋਮੋਸਾਈਡ ਇਜ਼। ਸੋ ਉਹਦੇ ਨਾਲ ਉਹ ਕਹਿੰਦੇ ਆ ਕਿ ਉਸ ਓਫੈਂਸ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਲਾਈਫ ਇਫੈਕਟ ਹੁੰਦੀਆਂ ਨੇ, ਠੀਕ ਹੈ, ਇਸ ਕਾਰਨ ਇਹ ਜਿਹੜਾ ਓਫੈਂਸ ਹੈ ਇਟ ਫਾਲਸ ਇਨ ਦਾ ਕੈਟੇਗਰੀ ਆਫ ਐਨ ਓਫੈਂਸ ਅਫੈਕਟਿੰਗ ਲਾਈਫ। ਔਰ ਸਿੱਧੂ ਸਾਹਿਬ ਨੂੰ ਮੈਂ ਫਿਰ ਦੁਬਾਰਾ ਕਹਿ ਦਵਾਂ, ਮੈਂ ਗਲਤ ਵੀ ਹੋ ਸਕਦਾ, ਮੇਰੀ ਨਿਗਾਹ 'ਚ ਬਹੁਤਾ ਨਹੀਂ ਆਇਆ, ਮੈਂ ਜੇ ਮੈਂ ਸਿੱਧੂ ਸਾਹਿਬ ਦੀ ਜਗ੍ਹਾ ਹੁੰਦਾ ਮੈਂ ਸਿੱਧੂ ਸਾਹਿਬ ਨੂੰ ਕਹਿਣਾ, ਸਿੱਧੂ ਸਾਹਿਬ ਜੇਲ੍ਹ ਦੇ ਹੀ ਸਰੈਂਡਰ, ਉਹ ਕਹਿੰਦੇ ਨਾ ਪਟਿਆਲੇ ਸਰੈਂਡਰ ਕਰ ਲਏ, ਉਹ ਵੀ ਬਾਅਦ 'ਚ ਕਰ ਲੈਣਾ, ਪਹਿਲਾਂ ਜਾ ਕੇ ਪਟਿਆਲੇ ਉਸ ਪਰਿਵਾਰ ਦੇ ਉਸ ਪਰਿਵਾਰ ਨੂੰ ਜਾ ਕੇ ਮਾਫ਼ੀ ਮੰਗ ਲਈ ਆਪਾਂ ਹੱਥ ਜੋੜ ਕੇ, ਚਾਹੇ ਉਹ ਮਾਫ਼ ਕਰਨ ਨਾ ਕਰਨ ਉਹਨਾਂ ਦੀ ਮਰਜ਼ੀ ਹੈ, ਦੈਟ ਇਜ਼ ਦੇਅਰ ਪ੍ਰੈਰੋਗੇਟਿਵ, ਬਟ ਆਪਣਾ ਮਨ ਹਲਕਾ ਕਰਨ ਲਈ, ਆਪਣਾ ਮਨ ਹਲਕਾ ਕਰਨ ਲਈ ਔਰ ਇੱਕ ਪਸ਼ਚਾਤਾਪ ਦੀ ਰਾਹ 'ਤੇ ਚੱਲਣ ਲਈ, ਕਿਉਂਕਿ ਸਭ ਤੋਂ ਪਹਿਲਾਂ ਸਭ ਤੋਂ ਵੱਡੇ ਤਾਂ ਗੁਨਾਹਗਾਰ ਤੁਸੀਂ ਉਹਨਾਂ ਦੇ ਹੀ ਹੋ, ਬਾਕੀ ਅਸੀਂ ਤੁਸੀਂ ਤਾਂ ਜੋ ਮਰਜ਼ੀ ਕਹਿ ਲਈਏ, ਪੱਥਰ ਮਾਰਨਾ ਦੇਖੋ ਜੀ ਬੜਾ ਆਸਾਨ ਹੈ, ਕਿਸੇ ਨੂੰ ਕਹਿਣਾ ਬੜਾ ਆਸਾਨ ਹੈ, ਲੇਕਿਨ ਸਭ ਤੋਂ ਪਹਿਲਾਂ ਤਾਂ ਤੁਸੀਂ ਗੁਨਾਹਗਾਰ ਉਹਨਾਂ ਦੇ ਹੋ, ਜਾ ਕੇ ਉੱਥੇ ਮਾਫ਼ੀ ਮੰਗ ਲਈ ਆਪਾਂ, ਔਰ ਜੇ ਉਹ ਪਰਿਵਾਰ ਸਾਨੂੰ ਮਾਫ਼ ਕਰਦਾ ਨਹੀਂ ਕਰਦਾ ਉਹ ਵੱਖਰੀ ਗੱਲ ਹੈ, ਸੋ ਦੈਟ ਸ਼ੁਡ ਹੈਵ ਬੀਨ ਡਨ। ਹਾਂਜੀ, ਥੈਂਕ ਯੂ ਵੈਰੀ ਮੱਚ। ਹਾਂਜੀ ਗੁਰਵਿੰਦਰ ਜੀ, ਤੁਸੀਂ ਆਉਂਦੇ ਰਹੋ, ਗੁਰਵਿੰਦਰ ਜੀ ਗੋਇੰਦ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਯੋਧੇ ਭਾਈ ਕਾਲ ਕਰੀਦੀ ਨਹੀਂ, ਕਦੀ ਕਦੀ ਕਾਲ ਕਰਨੀ ਪੈਂਦੀ ਆ। ਤੁਸੀਂ ਇਹ ਦੇਖੋ ਵੀ ਇਹ ਲੱਭ ਲੱਭ ਕੇ ਬੰਦੇ ਜੇਲ੍ਹਾਂ 'ਚ ਦਿੱਤੇ ਜਾ ਰਹੇ ਆ, ਜਿਹੜੇ 8 ਕਿਸਾਨ ਮਾਰੇ ਸੀਗੇ ਉਹਨਾਂ ਬਾਰੇ ਕੋਰਟਾਂ ਅੱਖਾਂ ਬੰਦ ਕਰਕੇ ਬੈਠੀ,
ਜੀ ਜੀ,
ਕੋਈ ਇਨਸਾਫ਼ ਨਹੀਂ ਹੈਗਾ। ਤੁਸੀਂ ਰੇਡੀਓ ਪ੍ਰੋਗਰਾਮ ਕਾਲ ਤੇ ਖ਼ਬਰ ਦਿੰਦੇ ਆ, ਨਾਲ ਬੈਲੈਂਸ ਵੀ ਕਰੋ ਵੀ ਹਾਂ ਭਾਈ ਆਹ ਵੀ ਇੱਕ ਹੈਗੇ ਆ ਬੰਦੇ, ਜਿਸ ਦਿਨ ਕਰਤਾਰਪੁਰ ਦਾ ਲਾਂਘਾ ਖੁੱਲਿਆ ਸਿੱਧੂ ਵਾਸਤੇ ਉਦਣ ਹੀ ਪ੍ਰੋਬਲਮਾਂ ਸ਼ੁਰੂ ਹੋ ਗਈਆਂ, ਕਿਉਂਕਿ ਉੱਥੇ ਉਹ ਨਹੀਂ ਚਾਹੁੰਦੇ ਕੰਮ ਕਰਨਾ, ਬੜੇ ਡਿੱਕੇ ਪਾਏ ਇਹਨਾਂ ਨੇ, ਫਿਰ ਇਹ ਕੰਮ ਕਰਵਾ ਗਿਆ। ਜਿਹੜਾ ਏਦਾਂ ਦਾ ਵੱਡਾ ਲੀਡਰ ਹੋਏਗਾ ਸਾਹਮਣੇ ਹੈਗਾ, ਉਹਦਾ ਇਹੋ ਅਸ਼ਰ ਹੋਏਗਾ। ਤੁਸੀਂ ਦੇਖੋ ਵੀ ਉਹ ਜਿਹੜਾ ਇੱਕ ਸੀਗਾ, ਇੱਕ ਜਿਹੜਾ ਛਡਾ ਕੇ ਲੱਗੇ ਹਰਿਆਣੇ ਚੋਂ ਪੰਜਾਬ ਪੁਲਿਸ ਕੋਲੋਂ, ਉਹ ਵੀ ਭਾਜਪਾ ਦਾ, ਭਾਜਪਾ ਦੀ ਕੋਈ ਗੇਮ ਚੱਲਦੀ ਹੈ, ਜਿਹਨੂੰ ਮਰਜ਼ੀ ਥੱਲੇ ਲਾ ਲੈਣ, ਜਿਹਨੂੰ ਮਰਜ਼ੀ ਉੱਪਰ ਚੱਕ ਲੈਣ, ਸਾਰਾ ਕੁਛ ਇਹੀ ਹੋ ਰਿਹਾ, ਕੁਛ ਨੀ। ਥੈਂਕ ਯੂ ਜੀ।
ਥੈਂਕ ਯੂ। ਜਿਹੜਾ ਲਖੀਮਪੁਰ ਖੇੜੀ ਦਾ ਇੰਸੀਡੈਂਟ ਤੁਸੀਂ ਕਹਿ ਰਹੇ ਹੋ, ਜਿੱਥੇ ਆਪਣੇ ਕਿਸਾਨ ਸ਼ਹੀਦ ਹੋਏ ਨੇ, ਉਸ ਮਾਮਲੇ ਜੀ ਮਾਮਲਾ ਅਦਾਲਤ ਚੱਲ ਰਿਹਾ। ਪਿਛਲੇ ਹਫ਼ਤੇ ਅਸੀਂ ਖਬਰ ਦਿੱਤੀ ਸੀਗੀ ਕਿ ਉਸ ਮਾਮਲੇ ਦੇ ਵਿੱਚ ਜਿਹੜਾ ਇਲਾਹਾਬਾਦ ਹਾਈਕੋਰਟ ਹੈ, ਬੜਾ ਅਹਿਮ ਉਹਨਾਂ ਦੀ ਆਬਜ਼ਰਵੇਸ਼ਨ ਆਈ ਹੈ। ਇਲਾਹਾਬਾਦ ਹਾਈਕੋਰਟ ਨੇ ਉਸ ਮਾਮਲੇ 'ਚ ਕਿਹਾ ਸੀਗਾ, ਪਿਛਲੇ ਹਫ਼ਤੇ ਅਸੀਂ ਖਬਰ ਦਿੱਤੀ ਸੀ ਕਿ ਜਿਹੜਾ ਕੈਬਨਿਟ ਮੰਤਰੀ ਹੈਗੇ ਨੇ ਅਸ਼ੇ ਮਿਸ਼ਰਾ, ਜੇ ਉਹਨਾਂ ਨੇ ਕਿਸਾਨਾਂ ਨੂੰ ਧਮਕੀ ਨਾ ਦਿੱਤੀ ਹੁੰਦੀ, ਜੇ ਕਿਸਾਨਾਂ ਨੂੰ ਧਮਕੀ ਨਾ ਦਿੱਤੀ ਹੁੰਦੀ ਤਾਂ ਐਸਾ ਕੁਛ ਜਿਹੜਾ ਉਹ ਨਹੀਂ ਹੋਣਾ ਸੀਗਾ। ਦੂਸਰੀ ਜਿਹੜੀ ਉਹਨਾਂ ਦੀ ਬੇਲ ਦੀ ਜਿਹੜੀ ਯਾਚਿਕਾ ਸੀਗੀ, ਇੱਕ ਤਾਂ ਪ੍ਰਾਈਮ ਅਕਿਊਜ਼ਡ ਹੈ ਆਸ਼ੀਸ਼ ਮਿਸ਼ਰਾ ਜਿਹੜਾ ਬੇਟਾ, ਉਹਦਾ ਮਿਨਿਸਟਰ ਦਾ ਬੇਟਾ ਹੈਗਾ, ਉਸ ਮਾਮਲੇ ਦੇ ਵਿੱਚ ਵੀ ਅਦਾਲਤ ਨੇ ਕਿਹਾ ਹੈ ਕਿ ਓਵਰਵੈਲਮਿੰਗ ਐਵੀਡੈਂਸ ਹੈ, ਸਬੂਤ ਹੈ ਸਾਡੇ ਕੋਲ, ਅਸੀਂ ਇਹਨਾਂ ਨਾਲ ਨਰਮੀ ਨਹੀਂ ਵਰਤ ਸਕਦੇ। ਸੋ ਅਦਾਲਤ ਨਾ ਤਾਂ ਮਿਨਿਸਟਰ ਨਾਲ ਨਰਮੀ ਵਰਤ ਰਹੀ ਹੈ, ਨਾ ਮਿਨਿਸਟਰ ਨੂੰ ਵੀ ਘੇਰੇ 'ਚ ਲੈ ਰਹੀ ਹੈ ਵੀ ਭਾਈ ਸਾਹਿਬ ਤੁਸੀਂ ਵੀ ਗਲਤ ਬਿਆਨਬਾਜ਼ੀ ਕੀਤੀ ਹੈ, ਔਰ ਮਿਨਿਸਟਰ ਦੇ ਬੇਟੇ ਨੂੰ ਔਰ ਉਹਦੇ ਨਾਲ ਦੇ ਜਿੰਨੇ ਵੀ ਹੋਰ ਬੰਦੇ ਸੀਗੇ, ਠੀਕ ਹੈ, ਉਹਨਾਂ ਸਾਰਿਆਂ ਦੀ, ਜਿਹੜੀ ਉਹ ਅੰਕਿਤ ਦਾਸ ਹੈ ਉਹ ਤੁਹਾਨੂੰ ਪਤਾ ਆਪਣੇ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਹੁੰਦੇ ਸੀ ਬਾਬੂ ਬਨਾਰਸੀ ਦਾਸ, ਉਹਦਾ ਪੋਤਾ ਹੈ, ਉਹਨਾਂ ਨੇ ਉਹਦੀ ਵੀ ਨਾਲ ਦੇ ਵੀ ਸਾਰੇ ਅੰਕਿਤ ਦਾਸ ਦੀ ਵੀ, ਇਹਦੇ ਦੂਸਰੇ ਮਿਸ਼ਰੇ ਦੀ ਵੀ, ਸਾਰਿਆਂ ਦੀ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ ਕਿ ਕੋਈ ਇਹਦੀ ਬੇਲ ਨਹੀਂ ਹੋਣੀ। ਬੜੀ ਸਖਤੀ ਨਾਲ ਉੱਥੇ ਮਾਮਲਾ ਚੱਲ ਰਿਹਾ ਹੈਗਾ, ਔਰ ਉੱਥੇ ਇੱਕ ਮੈਨੂੰ ਜ਼ਿਆਦਾ ਹੁਣ ਸਾਰੀ ਯਾਦ ਨਹੀਂ ਹੈ ਕਿਉਂਕਿ ਹਫ਼ਤਾ ਡੇਢ ਹਫ਼ਤੇ ਪਹਿਲਾਂ ਆਈ ਸੀ ਸਾਰੀ ਆਬਜ਼ਰਵੇਸ਼ਨ, ਉੱਥੇ ਇੱਕ ਜੱਜ ਸਾਹਿਬ ਨੇ ਬੜੀ ਇੰਪੋਰਟੈਂਟ ਆਬਜ਼ਰਵੇਸ਼ਨ ਦਿੱਤੀ ਹੈ। ਉਹ ਕਹਿੰਦੇ ਆ, ਉਹਨਾਂ ਨੇ ਵਰਡ ਪਤਾ ਕੀ ਯੂਜ਼ ਕੀਤੇ ਆ, ਉਹ ਕਹਿੰਦੇ ਜਿਹੜੇ ਤੁਸੀਂ ਬੰਦੇ ਮਾਰੇ ਆ ਇਨਹਿਊਮਨ ਤਰੀਕੇ ਦੇ ਨਾਲ, ਇਟਸ ਕਰੂਅਲ, ਬਾਰਬੈਰਿਕ, ਗਰੂਸਮ, ਉੱਥੇ ਤਾਂ ਅਦਾਲਤ ਬੜੀ ਸਖਤੀ ਦੇ ਨਾਲ ਸਾਰਾ ਕੁਛ ਕਰ ਰਹੀ ਹੈ, ਅਤੇ ਉੱਥੇ ਮਾਮਲਾ ਚੱਲ ਰਿਹਾ ਜੀ, ਔਰ ਆਈ ਐਮ ਸ਼ੋਰ ਕਿ ਉੱਥੇ ਇਹਨਾਂ ਨੂੰ ਸਜ਼ਾਵਾਂ ਬਿਲਕੁਲ ਹੋਣਗੀਆਂ ਉੱਥੇ ਸਜ਼ਾਵਾਂ ਜੀ। ਨੈਕਸਟ ਕਾਲ ਜੀ, ਗਰੀਸ਼ ਜੀ ਤੁਸੀਂ ਆਉਂਦੇ ਰਹੋ, ਗਰੀਸ਼ ਜੀ ਗੋ ਐਡ।
ਯੁੱਧੂ ਜੀ ਨਮਸਕਾਰ ਜੀ, ਗੁੱਡ ਮਾਰਨਿੰਗ ਜੀ।
ਨਮਸਕਾਰ ਜੀ, ਗੁੱਡ ਮਾਰਨਿੰਗ।
ਯੁੱਧੂ ਜੀ, ਚਲੋ ਮੈਂ ਜਜਮੈਂਟਲ ਤੇ ਨਹੀਂ ਹੋਣਾ ਚਾਹੁੰਦਾ ਵੀ ਸਿੱਧੂ ਸਾਹਿਬ ਦਾ ਜੋ ਵੀ ਇੰਸੀਡੈਂਟ ਹੋਇਆ, ਯੁੱਧੂ ਜੀ ਮੈਨੂੰ ਉਹ ਇੰਸੀਡੈਂਟ ਯਾਦ ਆ ਗਿਆ ਜਦੋਂ ਸਿੱਧੂ ਸਾਹਿਬ ਦੇ ਸਿਸਟਰ ਨੇ ਆ ਕੇ ਰੋ ਰੋ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਯੁੱਧੂ ਜੀ, ਤੁਸੀਂ ਗੱਲ ਕੀਤੀ ਹੈ ਵੀ ਆਦਮੀ ਦਾ ਫਿਊਚਰ ਕੀ ਡਿਸਾਈਡ ਕਰਦਾ, ਯੁੱਧੂ ਜੀ ਤੁਸੀਂ ਐਕਸ਼ਨਸ ਕਿਹਾ, ਤੇ ਮੈਂ ਇੱਕ ਚੀਜ਼ ਹੋਰ ਜੋੜਨਾ ਚਾਹੂੰਗਾ, ਡਿਸੀਜ਼ਨ ਜਿਹੜੇ ਤੁਸੀਂ ਐਕਸ਼ਨ ਜਾਂ ਡਿਸੀਜ਼ਨ ਲੈਂਦੇ ਹੋ ਉਹਦਾ ਰਿਜ਼ਲਟ ਤੁਹਾਨੂੰ ਕੁਛ ਦੇਰ ਬਾਅਦ ਮਿਲਦਾ, ਔਰ ਕਰਮ ਦਾ ਫਲ ਯੁੱਧੂ ਜੀ ਭੋਗਣਾ ਹੀ ਪੈਂਦਾ। ਮੈਨੂੰ ਅੱਜ ਜੋ ਸਿੱਧੂ ਸਾਹਿਬ ਦੀ ਵਰਡਿਕਟ ਆਈ 1 ਸਾਲ ਦੀ ਜੇਲ੍ਹ, ਮੈਨੂੰ ਉਹਦੇ ਸਿਸਟਰ ਦੀ ਉਹ ਬਿਆਨ ਚੇਤੇ ਆ ਗਏ ਜਿਹੜੇ ਰੋ ਰੋ ਕੇ ਕਹਿ ਰਹੇ ਸੀ ਮੈਂ ਤੇਰੀ ਮਾਵਾਂ ਵਰਗੀ ਹਾਂ, ਤੂੰ ਮੈਨੂੰ ਘਰ ਵੜਨ ਨਹੀਂ ਦਿੱਤਾ। ਤੇ ਉਹ ਯੁੱਧੂ ਜੀ ਜਿਹੜੀਆਂ ਦੁਆ ਤੇ ਬਦਦੁਆ ਜਿਹੜੀ ਲੱਗਦੀ ਹੈ ਨਾ, ਉਹ ਸਿੱਧੀ ਉੱਪਰ ਜਾ ਕੇ ਲੱਗਦੀ ਹੈ। ਸਿੱਧੂ ਸਾਹਿਬ ਨਾਲ ਉਹੀ ਕੁਛ ਹੋ ਰਿਹਾ, ਇਗੋਇਸਟਿਕ ਤੁਸੀਂ ਕਹਿ ਹੀ ਦਿੱਤਾ, ਬਟ ਤੁਸੀਂ ਕਹਿ ਰਹੇ ਹੋ ਪਰਿਵਾਰ ਨੂੰ ਮਿਲਣਾ ਚਾਹੀਦਾ ਘਰ ਜਾ ਕੇ, ਜਿਹੜਾ ਆਪਣੀ ਸਿਸਟਰ ਆਪਣੀ ਮਾਵਾਂ ਵਰਗੀ ਸਿਸਟਰ ਨੂੰ ਘਰ ਨਹੀਂ ਬਣਨ ਦੇ ਰਿਹਾ, ਤੇ ਉਹਨਾਂ ਨੇ ਯੁਗਲ ਜੀ ਅਸੀਂ ਕੀ ਕਰ ਸਕਦੇ? ਮੈਨੂੰ ਉਹ ਇੰਸੀਡੈਂਟ ਯਾਦ ਆ ਗਿਆ, ਅੱਜ ਥੋੜਾ ਬਹੁਤ ਰਿਲੀਫ ਉਹਨਾਂ, ਹਾਂ ਉਹਨਾਂ ਦੀ ਭੈਣ ਨੇ ਉਹ ਤਾਂ ਵਾਰ ਵਾਰ ਕਿਹਾ ਸੀ ਮੈਂ ਤੇਰੀ ਦੁਖੀ ਨਹੀਂ ਆ, ਪਰ ਅੱਜ ਉਹਨਾਂ ਨੂੰ ਵੀ ਮੈਨੂੰ ਲੱਗਦਾ ਰਿਲੀਫ ਨਹੀਂ ਮਿਲਿਆ ਹੋਣਾ, ਉਹ ਵੀ ਦੁਖੀ ਹੋਣੇ ਆ। ਸਿੱਧੂ ਸਾਹਿਬ ਨੂੰ ਚੀਜ਼ ਸਮਝਣੀ ਚਾਹੀਦੀ ਸੀ। ਔਰ ਯੁਧਰ ਜੀ ਜਿਹੜਾ ਅਸੀਂ ਕਹਿ ਰਹੇ ਵੀ ਬੀਜੇਪੀ ਕਰ ਰਹੀ ਹੈ, ਬਿਲਕੁਲ ਯੁਧਰ ਜੀ ਬੀਜੇਪੀ ਕਰ ਰਹੀ ਹੈ, ਨਹੀਂ ਤਾਂ ਸੱਜਣ ਕੁਮਾਰ ਵਰਗਾ ਇਮਾਨਦਾਰ ਇਨਸਾਨ ਇੱਕ 35 ਸਾਲ ਬਾਅਦ ਤੁਸੀਂ ਉਹਨੂੰ ਜੇਲ੍ਹ 'ਚ ਦੇ ਤਾ ਜੀ, ਉਹ ਓਨਾ ਹੀ ਸਿੱਖ ਦੰਗਿਆਂ ਨਾਲ ਦੋਸ਼ੀ ਹੁੰਦਾ, ਤੇ 35 ਸਾਲ ਸਿੱਧੂ ਸਾਹਿਬ ਕਿਉਂ ਨਹੀਂ ਬੋਲੇ ਉਹਦੇ ਖਿਲਾਫ ਕਾਂਗਰਸ ਹੁੰਦੇ? ਇਸ ਲਈ ਸਭ ਸਾਜਿਸ਼ ਬੀਜੇਪੀ ਦੀ ਚੱਲ ਰਹੀ ਹੈ। ਨਹੀਂ ਤਾਂ ਸੱਜਣ ਕੁਮਾਰ ਵਰਗਾ ਇਮਾਨਦਾਰ ਇਨਸਾਨ 35 ਸਾਲ ਬਾਹਰ ਰਿਹਾ ਤੇ ਹੁਣ ਬੀਜੇਪੀ ਨੇ ਸਾਜਿਸ਼ ਕਰਕੇ ਉਹਨੂੰ ਅੰਦਰ ਕਰਤਾ, ਇਸ ਲਈ ਉਹਨੂੰ ਵੀ ਛੱਡ ਦੇਣਾ ਚਾਹੀਦਾ ਸੱਜਣ ਕੁਮਾਰ ਨੂੰ। ਮੇਰੀ ਤਾਂ ਇਹੀ ਰਾਏ ਹੈ ਜੇ ਸੱਜਣ ਕੁਮਾਰ ਦੋਸ਼ੀ ਹੁੰਦਾ ਕਾਂਗਰਸ ਤੇ ਸਿੱਧੂ ਸਾਹਿਬ ਉਹਦੇ ਖਿਲਾਫ ਜ਼ਰੂਰ ਬੋਲਦੇ। ਥੈਂਕ ਯੂ ਯੁਧਵੀਰ ਜੀ।
ਥੈਂਕ ਯੂ ਜੀ, ਥੈਂਕ ਯੂ। ਚਲੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਸ ਈਗੋ ਹੈਗੀ ਆ ਉਹਨਾਂ ਦੇ ਅੰਦਰ, ਉਹ ਤੇ ਦੇਖੋ ਛੱਡਣੀ ਪਏਗੀ। ਹਰ ਇਨਸਾਨ ਨੂੰ ਇੱਕ ਟਾਈਮ ਆਉਂਦਾ ਜਦੋਂ ਰਿਅਲਾਈਜੇਸ਼ਨ ਹੁੰਦੀ ਆ, ਉਹ ਛੱਡਣੀ ਪੈਂਦੀ ਈਗੋ, ਉਸ ਤੋਂ ਬਿਨਾਂ ਫਿਰ ਤੁਸੀਂ ਪਛਤਾਪ ਨਹੀਂ ਤੁਹਾਡਾ ਸਹੀ ਆ, ਔਰ ਦਿਸ਼ਾ ਵੀ ਨਹੀਂ ਮਿਲਣੀ ਤੁਹਾਨੂੰ, ਫਿਰ ਤੁਹਾਨੂੰ ਫਿਰ ਤਾਂ ਪਟਕਾਹਟ ਹੀ ਹੈ। ਗਲਤੀ ਹਰ ਇਨਸਾਨ ਤੋਂ ਹੁੰਦੀ, ਜਿਹੜਾ ਬੰਦਾ ਕਹਿੰਦਾ ਜੀ ਮੇਰੇ ਕੋਲ ਗਲਤੀ ਨਹੀਂ ਹੋਈ, ਫਿਰ ਉਹ ਤੇ ਸਾਨੂੰ ਵੀ, ਅਸੀਂ ਵੀ ਮੁਲਾਕਾਤ ਕਰਨਾ ਚਾਹਾਂਗੇ ਉਸ ਇਨਸਾਨ ਦੇ ਨਾਲ, ਉਹ ਤਾਂ ਫਿਰ ਰੱਬ ਹੀ ਹੋ ਗਿਆ ਨਾ। ਗਲਤੀ ਤਾਂ ਹਰ ਇਨਸਾਨ ਤੋਂ ਹੋ ਜਾਂਦੀ ਹੈ, ਸਿੱਧੂ ਸਾਹਿਬ ਤੋਂ ਵੀ ਹੋਈ ਗਲਤੀ, ਪਰ ਉਹ ਫਿਰ ਈਗੋ ਛੱਡ ਗਏ। ਜੇ ਈਗੋ ਆਈ ਫਿਰ ਪਛਤਾਪ ਨਹੀਂ ਹੈ ਪ੍ਰੋਪਰ, ਫਿਰ ਦਿਸ਼ਾ ਵੀ ਨਹੀਂ ਮਿਲੀ, ਦੋਨੋਂ ਚੀਜ਼ਾਂ ਹੀ ਗੜਬੜ ਹੋਣੀਆਂ। ਸਾਲ 2 ਸਾਲ ਦੀ 5 ਸਾਲ ਦੀ ਸਜ਼ਾ ਹੋ ਗਈ, ਠੀਕ ਹੈ ਕੋਈ ਨਹੀਂ, ਸਾਲ ਤੁਸੀਂ ਕੱਟ ਲਿਆ ਜੇਲ੍ਹ, 2 ਸਾਲ 5 ਸਾਲ ਵੀ ਹੋ ਸਕਦੀ ਸੀ ਕੱਟ ਕੇ, ਈਗੋ ਛੱਡ ਕੇ ਪ੍ਰਵਾਹ ਨਾ ਕਰੋ ਲੋਕਾਂ ਦੀ। ਦੇਖੋ ਬਹੁਤ ਕੁਛ ਲੋਕ ਗਲਤ ਵੀ ਕਹਿਣਗੇ, ਇਹੀ ਕਮਿਊਨਿਟੀ, ਮੈਂ ਫਿਰ ਕਹਿ ਰਿਹਾ 60 ਸਾਲ ਦੀ ਉਹਨਾਂ ਦੀ ਉਮਰ ਹੈ, 65 ਸਾਲ ਤੱਕ ਇਹੀ ਕਮਿਊਨਿਟੀ ਉਹਨਾਂ ਨੂੰ ਦੁਬਾਰਾ ਬੱਲੇ ਬੱਲੇ ਕਰੇਗੀ, ਸਾਰਾ ਕੁਛ ਕਰ ਸਕਦੀ ਹੈ, ਲੇਕਿਨ ਉਹਦੇ 'ਚ ਈਗੋ ਸਭ ਤੋਂ ਪਹਿਲਾਂ ਛੱਡ ਕੇ ਪਛਤਾਪ ਕਰਕੇ ਕਮਿਊਨਿਟੀ ਸਰਵਿਸ ਲੱਗਣਾ ਪੈਣਾ ਦਿਲੋਂ। ਜੇ ਸਿੱਧੂ ਸਾਹਿਬ ਐਸਾ ਕਰ ਦੇਣ ਦੇਖੋ ਫਿਰ ਕੀ ਹੁੰਦਾ। ਹਾਂ ਜੇ ਕਹੋ ਫਿਰ ਈਗੋ ਨਹੀਂ ਛੱਡਣੀ ਹੈ, ਫਿਰ ਤੇ ਰਸਤਾ ਹੀ ਨਹੀਂ ਮਿਲਣਾ, ਫਿਰ ਤੇ ਮਾਮਲਾ, ਫਿਰ ਪ੍ਰੋਪਰ ਦਿਸ਼ਾ ਨਹੀਂ ਮਿਲਣੀ, ਫਿਰ ਤੇ ਆ ਫਿਰ ਪੁੱਠੇ ਸਿੱਧੇ ਵਿਦ ਅਟਮੋਸਟ ਰਿਸਪੈਕਟ ਕਹਾਂਗਾ, ਸਲਾਹਕਾਰ ਕਾਹਦੇ, ਤੁਸੀਂ ਆਲੇ ਦੁਆਲੇ 4 ਬੰਦੇ ਉਹ ਰੱਖ ਕੇ ਘੁੰਮਦੇ ਹੋ ਜਿਹੜੇ ਤੁਹਾਡੀ ਈਗੋ ਨੂੰ ਹਵਾ ਦੇਈ ਜਾਣ। ਕੋਈ ਐਸਾ ਤੁਹਾਨੂੰ ਸਲਾਹਕਾਰ ਨਾ ਮਿਲਿਆ ਜਿਹੜਾ ਤੁਹਾਨੂੰ ਇਹ ਕਹਿ ਕੇ ਸਰ ਸਾਹਮਣੇ ਵੁਮੈਨ ਜਰਨਲਿਸਟ ਹੈ, ਬੰਦਾ ਵੀ ਹੋਵੇ, ਯੰਗ ਕਈ ਮੈਂ ਦੇਖਿਆ ਪੱਤਰਕਾਰ ਹੁੰਦੇ, ਉਹ ਤੂੰ ਚੁੱਪ ਕਰ, ਉਹ ਤੂੰ ਸਰ, ਤੁਸੀਂ ਪੱਤਰਕਾਰ ਨੂੰ ਤੂੰ ਤੜਾਕ ਇੱਦਾਂ ਕਰ ਰਹੇ ਹੋ ਸਰ, ਤੁਸੀਂ, ਤੁਹਾਨੂੰ ਪ੍ਰਮਾਤਮਾ ਨੇ ਪ੍ਰਧਾਨ ਬਣਾਇਆ, ਤੁਸੀਂ ਸਟੇਜ ਤੇ ਗਏ ਹੋ, ਲੱਖ ਤੁਸੀਂ ਨਾ ਪਸੰਦ ਕਰਦੇ ਹੋ, ਕੈਪਟਨ ਸਾਹਿਬ ਵੀ ਤੁਹਾਡੇ ਫਾਦਰ ਵਰਗੇ ਹੈਗੇ ਨੇ, ਪੈਰੀ ਹੱਥ ਲਾ ਕੇ ਕਹੋ, ਮਤਲਬ ਇੱਕ ਮਨ ਨੀਵਾਂ ਕਰ ਲਓ ਉਸ ਵੇਲੇ ਕੈਪਟਨ ਸਾਹਿਬ। ਇਹ ਸਲਾਹਕਾਰ ਕਿਹੜੇ ਹੋਏ ਫਿਰ ਜਿਹੜੇ ਇਹਨਾਂ ਨੂੰ ਸਲਾਹ ਹੀ ਨਾ ਦੇ ਸਕੇ? ਸੋ ਜੇ ਤੁਸੀਂ ਖੁਦ ਨਾ ਸੋਚਿਆ ਜਾਂ ਸਲਾਹ ਨਾ ਸਹੀ ਲਈ, ਫਿਰ ਤੇ ਜੇਲ੍ਹ ਤੋਂ ਬਾਹਰ ਆ ਕੇ ਵੀ ਫਿਰ ਤਾਂ ਬਾਅਦ ਦੇ ਵਿੱਚ ਵੀ ਸਿੱਧੂ ਸਾਹਿਬ ਇੱਦਾਂ ਹੀ, ਮੈਂ ਨਹੀਂ ਕਹਿਣਾ ਚਾਹੁੰਦਾ, ਬੜੇ ਸਮਝਦਾਰ ਇਨਸਾਨ ਨੇ, ਫਿਰ ਠੋਕਰ ਲੱਗ ਸਕਦੀ ਹੈ ਦੁਬਾਰਾ ਤੋਂ ਕਿਤੇ ਨਾ ਕਿਤੇ। ਜੇ ਜੇ ਸਿੰਘ ਜੀ ਤੁਸੀਂ ਆਉਂਦੇ ਹੋ, ਜੇ ਸਿੰਘ ਜੀ, ਹਾਂਜੀ ਜੇ ਸਿੰਘ, ਮੈਂ ਨਾਮ ਠੀਕ ਲੈ ਰਿਹਾ ਜੀ, 416-523 ਕੌਣ ਸਾਹਿਬ ਬੋਲ ਰਹੇ ਜੀ? ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ?
ਮੈਂ, ਤੁਸੀਂ ਠੀਕ ਲਿਆ ਜੀ? ਜੇ ਸਿੰਘ।
ਜੇ ਸਿੰਘ ਜੀ, ਹਾਂਜੀ, ਗੋ ਅਹੈਡ ਜੀ।
ਹਾਂਜੀ, ਮੈਂ ਇਹ ਕਹਿਣਾ ਸੀ ਜੀ, ਜਿਹੜੇ ਇਹਨਾਂ ਦੀ ਲੜਾਈ, ਮੱਲਾਂ ਦਾ ਜਦੋਂ ਇਹਨਾਂ ਨੂੰ ਪਾਰਟੀ ਸਪੋਰਟ ਕਰਕੇ ਕੋਈ ਲੜਾਈ ਹੋਈ ਸੀ
ਜੀ ਜੀ,
ਉਹਦੇ ਵਿੱਚ ਜੇ ਹੁਣ ਰੋਡ ਰੇਜ ਵਿੱਚ ਹੁਣ ਬੰਦੇ ਨੂੰ ਵੱਡੇ ਵੱਡੇ ਭਲਵਾਨ ਉਹ ਵੀ ਲੜਦੇ ਆ, ਉਹ ਇਹ ਥੋੜੀ ਨਾ ਲੜਦੇ ਵੀ ਮੈਂ ਘਸੁੰਨ ਮਾਰ ਕਿਸ ਨੂੰ ਮਾਰ ਦੇਣਾ ਜਾਣੂ, ਹਨਾ
ਜੀ ਜੀ,
ਘਸੁੰਨ ਮਾਰਿਆ ਉਹਨਾਂ, ਚਲੋ ਬੰਦੇ ਬਾਅਦ ਚ ਕੌਮੇ ਚਲੇ ਗਿਆ, ਹੋ ਗਈ ਡੈਥ, ਤੇ ਉਹ ਚਲੋ ਜਿੱਦਾਂ ਵੀ ਕਹਿਣ ਦਾ ਮਤਲਬ ਸਾਲ ਦੀ ਹੁਣ ਜਿਹੜੀ ਸਜ਼ਾ ਹੋਈ ਆ, ਪਰ ਇਹ ਸਾਲ ਮੰਨਣ ਨੀ ਲੱਗਦਾ ਵੀ ਪੂਰੇ ਕੱਟਣਾ ਪਏਗਾ ਇਹਨਾਂ ਨੂੰ, ਇਹਦੇ ਵਿੱਚੋਂ ਇਹਨਾਂ ਦੇ ਅੱਛੇ ਕੰਡਕਟ ਵਾਸਤੇ ਥੋੜੀ ਸਜ਼ਾ ਮਾਫ ਵੀ ਹੋਏਗੀ ਕਹਿਣ ਦਾ ਮਤਲਬ, ਤੇ ਜਿਹੜਾ ਇਹਨਾਂ ਦੀ ਇਹ ਜਿਹੜੀ ਸਜ਼ਾ ਜਿਹੜੀ ਜਿਹੜੀ ਜੇਲ੍ਹ ਇਹਨਾਂ ਦੀ, ਇਹ ਸੈਲੀਬ੍ਰਿਟੀ ਜੇਲ੍ਹ ਹੋਣੀ ਹੈ, ਇਹ ਆਮ ਜੇਲ੍ਹ ਚ ਥੋੜੀ ਨਾ ਇਹਨਾਂ ਨੇ ਜਾਣਾ ਕਿਸੇ ਨਾਲ। ਹੈਲੋ,
ਨਹੀਂ ਜੀ ਨਹੀਂ, ਆਮ ਜੇਲ੍ਹ ਚ ਜਾਣਾ ਉਹਨਾਂ ਨੇ, ਕੋਈ ਸੈਲੀਬ੍ਰਿਟੀ ਕੋਈ ਵੱਖਰੀ ਜੇਲ੍ਹ ਨਹੀਂ ਹੈ, ਆਮ ਜੇਲ੍ਹ ਚ ਜਾਣਗੇ। ਹਾਂਜੀ ਹਾਂਜੀ, ਗੋ ਅਹੈਡ।
ਅੱਛਾ ਜੀ, ਠੀਕ ਹੈ ਜੀ, ਥੈਂਕ ਯੂ।
ਹਾਂਜੀ ਹਾਂਜੀ, ਆਮ ਜੇਲ੍ਹ ਦੇ ਵਿੱਚ ਹੀ ਜਾਣਗੇ, ਬਾਕੀ ਮਾਫ਼ ਬਿਲਕੁਲ ਹੋ ਸਕਦੀ ਹੈ ਸਜ਼ਾ, ਉਹ ਤੇ ਇੱਕ ਵੱਖਰੀ ਚੀਜ਼ ਹੈ, ਬਟ ਕੋਈ ਸੈਲੀਬ੍ਰਿਟੀ ਜੇਲ੍ਹ ਨਹੀਂ ਹੋਏਗੀ ਉਹਨਾਂ ਦੀ।
ਠੀਕ ਹੈ ਜੀ, ਓਕੇ ਜੀ,
ਓਕੇ, ਥੈਂਕ ਯੂ ਸਰ, ਥੈਂਕ ਯੂ ਜੇ ਸਿੰਘ ਜੀ। ਹਾਂਜੀ, ਮਨਮੋਹਨ ਸ਼ਰਮਾ ਜੀ, ਤੁਸੀਂ ਆਉਂਦੇ ਰਹੋ ਜੀ। ਮਨਮੋਹਨ ਜੀ, ਕੀ ਹਾਲ ਹੈ? ਠੀਕ ਹੈ,
ਠੀਕ ਹੈ। ਜਦੋਂ ਜੀ ਨਮਸਕਾਰ ਜੀ।
ਨਮਸਕਾਰ ਜੀ
ਜਦੋਂ ਜੀ, ਮੈਂ ਸਿੱਧੂ ਸਾਹਿਬ ਦਾ ਟਾਈਮ ਆ ਗਿਆ ਹੁਣ ਸਿਆਸਤ ਛੱਡਣ ਦਾ, ਹੁਣ ਬੜਾ ਵਧੀਆ ਟਾਈਮ ਹੈ, ਹੁਣ ਇਹਨਾਂ ਨੂੰ ਆਪਣੇ ਆਰਾਮ ਨਾਲ ਆਪਣਾ ਵਧੀਆ, ਇਹਨਾਂ ਪਾਸ ਧਨ ਦੌਲਤ ਹੈ, ਇਹਨਾਂ ਦੇ ਬੱਚੇ ਹੈ, ਇਹਨਾਂ ਦੀ ਵਾਈਫ ਹੈ, ਡਾਕਟਰ ਹੈ, ਇਹਨਾਂ ਨੂੰ ਲੋੜ ਨਹੀਂ ਹੁਣ ਪੋਲਟਿਕਸ 'ਚ, ਆਪਣੇ ਆਰਾਮ ਨਾਲ ਸਾਲ ਆਪਣਾ ਪਛਤਾਪ ਕਰਨ, ਇਹ ਮੈਡੀਟੇਸ਼ਨ ਪਹਿਲਾਂ ਹੀ ਬਹੁਤ ਕਰਦੇ ਹੈ ਮੇਰੇ ਹਿਸਾਬ ਨਾਲ, ਕਿਉਂਕਿ ਇਹਨਾਂ ਨੂੰ ਕੋਈ ਵੀ ਪਾਰਟੀ ਸੂਟ ਨਹੀਂ ਕਰਦੀ, ਨਾ ਬੀਜੇਪੀ ਕਰਦੀ ਹੈ ਨਾ ਕਾਂਗਰਸ ਕਰਦੀ ਹੈ, ਆਮ ਆਦਮੀ ਪਾਰਟੀ ਤਾਂ ਚਲੋ ਲਿਆਈ ਛੋਟੀ ਪਾਰਟੀ, ਮੇਰੇ ਹਿਸਾਬ ਨਾਲ ਇਹਨਾਂ ਨੂੰ ਮਤਲਬ ਸੁਨਿਆਸ ਹੀ ਲੈਣਾ ਚਾਹੀਦਾ ਹੁਣ ਸਿਆਸਤ ਤੋਂ, ਤੇ ਆਪਣੀ ਆਰਾਮ ਨਾਲ ਜੇਲ੍ਹ ਕੱਟਣ, ਜਿਹੜਾ ਕੁਛ ਹੋ ਗਿਆ ਉਹਦਾ ਪਛਤਾਪ ਕਰਨ ਬੈਠ ਕੇ। ਬੰਦਾ ਇਨਸਾਨ ਚੰਗਾ ਹੈ, ਕੋਈ ਨੇ ਜਾਣ ਬੁੱਝ ਕੇ ਕੁਛ ਨਹੀਂ ਸੀ ਕੀਤਾ, ਤੇ ਜੋ ਇੱਕ ਤੋਂ ਗੁਨਾਹ ਹੋ ਗਿਆ ਉਹਦੀ ਨੂੰ ਸਜ਼ਾ ਮਿਲ ਗਈ ਹੈ ਆਪਣੇ ਕੱਟਣ ਤੇ, ਉਸ ਤੋਂ ਬਾਅਦ ਆਪਣੇ ਆਰਾਮ ਨਾਲ ਆਪਣੀ ਜ਼ਿੰਦਗੀ ਜੀਣ। ਸੈਲੀਬ੍ਰਿਟੀ ਬੰਦਾ, ਇਹਨੂੰ ਲੋੜ ਕੀ ਹੈ ਜੀ ਇਹਨੂੰ ਪੋਲਿਟਿਕ ਚਾਹ ਦੀ? ਇਹ ਤੁਹਾਡੇ ਕੀ ਬਣ ਗਏ ਜੇ ਪੋਲਿਟਿਕ ਚਾਹ ਵੀ ਜਾਣ ਚਾਹੇ ਚੀਫ ਮਿਨਿਸਟਰ ਬਣ ਜਾਣ, ਸਾਡੀ ਸਾਡੀ ਜਿਹੜੀ ਜਨਤਾ ਉਹਨੂੰ ਸੁਧਾਰ ਲੂਗੇ? ਕਦੀ ਵੀ ਨਹੀਂ ਹੋ ਸਕਦਾ। ਅੱਜ ਗੁਰੂ ਨਾਨਕ ਦੇਵ ਜੀ, ਰਾਮਚੰਦਰ ਭਗਵਾਨ ਜੀ ਆ ਜਾਣ ਤਾਂ ਵੀ ਸਾਡੀ ਜਨਤਾ ਨੂੰ ਸੁਧਾਰ ਸਕਦੇ, ਅਸੀਂ ਤਾਂ ਕੀ ਸੁਧਾਰ ਲੂਗੇ? ਇਹ ਵਧੀਆ ਇਨਸਾਨ ਹੈ, ਇਹਦੇ ਤੇ ਕੋਈ ਐਲੀਗੇਸ਼ਨ ਨਹੀਂ ਹੈ, ਕੁਛ ਨਹੀਂ ਹੈ, ਕੋਈ ਕਰਪਟ ਨਹੀਂ ਬੰਦਾ। ਮੇਰੇ ਹਿਸਾਬ ਨਾਲ ਇਹਨੂੰ ਹੁਣ ਸੰਨਿਆਸ ਲੈਣਾ ਚਾਹੀਦਾ ਪੋਲਿਟਿਕਸ ਤੋਂ, ਆਪਣੇ ਆਰਾਮ ਨਾਲ ਆਪਣੀ ਜ਼ਿੰਦਗੀ ਜੀਵੇ। ਉਹ ਉਦਾਂ ਜੇ ਕੋਈ ਮਤਲਬ ਬਿਨਾਂ ਪੋਲਿਟਿਕਸ ਚਾਹੇ ਜਿਹੜਾ ਕੋਈ ਚੰਗਾ ਕੰਮ ਕਰਨਾ ਉਹ ਕਰ ਸਕਦਾ ਉਹ, ਤੇ ਮੇਰੇ ਹਿਸਾਬ ਨਾਲ ਇਟਸ ਵੈਰੀ ਗੁੱਡ ਹੈ ਜੀ ਕਿ ਇਹਨੂੰ ਜਿਸ ਸਾਲ ਦੀ ਆਪਣੀ ਸਜ਼ਾ ਕੱਟੇ ਦੇ ਆਪਣੇ ਟੋਰ ਦੀ ਜ਼ਿੰਦਗੀ ਜੀਵੇ। ਇਹਨੂੰ ਕੀ ਲੋੜ ਹੈ ਜੀ ਐਵੇਂ? ਨਾ ਇਹਦੇ ਬੀਜੇਪੀ ਸੂਟ ਕਰਦੀ ਹੈ, ਇਹਨੂੰ ਕਾਂਗਰਸ ਸੂਟ ਕਰਦੀ ਹੈ। ਬਾਕੀ ਮੈਂ ਤੁਹਾਡੇ ਵਿਚਾਰ ਸੁਣ ਲੈਣਾ
ਜੀ। ਹਾਂਜੀ, ਦੇਖੋ ਮੈਂ ਤੇ ਮੇਨ ਟਾਰਗੇਟ ਇਹਨਾਂ ਦਾ ਇਹ ਹੋਣਾ ਚਾਹੀਦਾ ਵੀ ਲੋਕ ਸੇਵਾ, ਉਹ ਕਿੱਦਾਂ ਵੀ ਕਿਸੇ ਤਰ੍ਹਾਂ ਵੀ ਕਰ ਸਕਦੇ ਨੇ, ਬਾਹਰ ਰਹਿ ਕੇ ਵੀ ਸਿਆਸਤ ਤੋਂ ਬੜੀ ਵਧੀਆ ਕਰ ਸਕਦੇ ਨੇ ਜੇ ਉਹ ਲੋਕ ਸੇਵਾ, ਔਰ ਸਿਆਸਤ ਦੇ ਵਿੱਚ ਰਹਿ ਕੇ ਵੀ ਕਰ ਸਕਦੇ ਨੇ ਜੇ ਉਹ, ਜੇ ਟਾਰਗੇਟ ਉਹਨਾਂ ਦਾ ਲੋਕ ਸੇਵਾ ਹੋਵੇ। ਆਹ ਅਹੰਕਾਰ ਛੱਡਣਾ ਪਏਗਾ, ਮੈਨੂੰ ਚੀਫ ਮਿਨਿਸਟਰ ਮੈਨੂੰ ਹੀ ਬਣਾਓ, ਮੈਂ ਹੀ ਪ੍ਰਧਾਨ ਬਣਾ, ਮੈਂ ਹੀ ਚੀਫ ਮਿਨਿਸਟਰ ਨੂੰ ਚਲਾਵਾਂ, ਚੰਨੀ ਤੂੰ ਐਂ, ਜੇ ਉਹ ਛੱਡਣਾ ਪਏਗਾ। ਜੇ ਉਹ ਨਹੀਂ ਛੱਡਣਗੇ ਤਾਂ ਫਿਰ ਬਾਹਰ ਬੈਠ ਕੇ ਵੀ ਉਹਨਾਂ ਨੂੰ ਸਹੀ ਮਾਇਨੇ 'ਚ ਆਰਾਮ ਨਹੀਂ ਆਏਗਾ। ਉਹ ਛੱਡਣਾ ਪੈਣਾ ਇਹਨਾਂ ਨੂੰ, ਉਹ ਛੱਡ ਕੇ ਫਿਰ ਚਾਹੇ ਸਿਆਸਤ 'ਚ ਰਹਿਣ ਚਾਹੇ ਬਾਹਰ ਰਹਿਣ, ਪਰ ਲੋਕਾਂ ਦੀ ਸੇਵਾ। ਦੇਖੋ ਜਦੋਂ ਪਰਮਾਤਮਾ ਨੇ ਤੁਹਾਨੂੰ ਕੁਛ ਦਿੱਤਾ ਨਾ, ਉਹ ਮੈਂ ਤੇ ਬਾਕੀ ਮੈਂ ਸਰ ਇਹੀ ਗੱਲ ਕਹਿ ਸਕਦਾ ਹਾਂ ਕਿ ਮੈਂ ਕਈ ਲੋਕਾਂ ਤੋਂ ਬਹੁਤ ਛੋਟਾ ਵੀ ਹਾਂ ਉਮਰ ਦੇ ਵਿੱਚ, ਤਜੁਰਬੇ 'ਚ ਐਮ 49, ਔਰ ਹੋ ਸਕਦਾ ਹੈ ਕਿ ਸਾਡੇ ਕਈ ਛੋਟੇ ਭਰਾ ਵੀ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ, ਛੋਟੇ ਭੈਣ ਭਰਾ ਵੀ ਸੁਣ ਰਹੇ ਨੇ, ਬਟ ਐਟ 49 ਵਟ ਐਵਰ ਆਈ ਹੈਵ ਰਿਅਲਾਈਜ਼ਡ ਕਿ ਦੇਰ ਇਜ਼ ਨੋ ਅਦਰ ਪਰਪਸ ਆਫ ਲਾਈਫ। ਹੋਰ ਕੋਈ ਪਰਪਸ ਹੋ ਹੀ ਨਹੀਂ ਸਕਦਾ, ਫਿਲਹਾਲ ਤਾਂ ਮੈਂ ਹੀ ਹਾਂ। ਹੁਣ ਹੋ ਸਕਦਾ 49 ਹਜੇ ਕਈ ਲੋਕ 50-60-70 ਸਾਲ 'ਚ ਦੇਣ ਕਿ ਨਹੀਂ ਯੁਧਵੀਰ ਹਜੇ ਉਹ ਬੜਾ ਕੁਛ ਸਿੱਖਣਾ, ਔਰ ਸਿੱਖਣਾ ਤਾਂ ਖੈਰ ਅਸੀਂ ਰੋਜ਼ ਹੀ ਹੈ। ਦੇਰ ਕੁਡ ਬੀ ਨੋ ਅਦਰ ਪਰਪਸ ਆਫ ਲਾਈਫ ਅਦਰ ਦੈਨ ਸਰਵਿੰਗ ਅਦਰ ਪੀਪਲ। ਜਦੋਂ ਪਰਮਾਤਮਾ ਨੇ ਦੇਖੋ ਸਿੱਧੂ ਸਾਹਿਬ ਨੂੰ ਕੀ ਨਹੀਂ ਦਿੱਤਾ, ਸ਼ੋਹਰਤ ਹੈ, ਨਾਮ ਹੈ, ਅੱਜ ਕਿਤੇ ਵੀ ਹੁਣ ਵੀ ਕਿਤੇ ਖੜੇ ਹੋ ਜਾਣ, ਹੁਣ ਵੀ ਕਿੰਨਾ ਮੀਡੀਆ ਉਹਨਾਂ ਨੂੰ ਸੁਣਦਾ, ਤੁਹਾਨੂੰ ਇੱਕ ਮੌਕਾ ਮਿਲਿਆ ਨਾ, ਲੋਕ ਤੁਹਾਡੀ ਲੋਕ ਸੁਣਦੇ ਨੇ ਆਵਾਜ਼, ਕੋਈ ਮੰਨੇ ਨਾ ਮੰਨੇ ਇੱਕ ਵੱਖਰੀ ਗੱਲ ਹੈ। ਸੋ ਸਿੱਧੂ ਸਾਹਿਬ ਨੂੰ ਇਹ ਜਿਹੜਾ ਪਰਪਸ ਆਫ ਲਾਈਫ ਹੈ ਮੇਨ, ਕਿ ਸਰਵਿੰਗ ਦਾ ਕਮਿਊਨਿਟੀ, ਉਹ ਨਹੀਂ ਛੱਡਣਾ ਚਾਹੀਦਾ, ਉਹ ਸਿਆਸਤ 'ਚ ਰਹਿ ਕੇ ਛੱਡਣ, ਸੋਰੀ ਸਿਆਸਤ 'ਚ ਰਹਿ ਕੇ ਕਰਨ ਜਾਂ ਬਾਹਰ ਰਹਿ ਕੇ ਕਰਨ, ਕਰਨਾ ਜ਼ਰੂਰ ਚਾਹੀਦਾ। ਬਾਕੀ ਮੈਂ ਇੱਕ ਗੱਲ ਕਹਾਂਗਾ ਕਿ ਉਹ ਫਿਰ ਦੁਆਰਾ ਹੀ ਕਹਾਂਗਾ ਕਿ ਉਹ ਈਗੋਇਸਟਿਕ ਰਹਿ ਕੇ ਨਹੀਂ ਹੋਣਾ, ਉਹ ਫਿਰ ਤੁਹਾਡਾ ਦਿਸ਼ਾ ਨਹੀਂ ਸਹੀ ਮਿਲਣੀ ਤੁਹਾਨੂੰ, ਤੁਹਾਨੂੰ ਗਲਤੀ ਹਰ ਇਨਸਾਨ ਤੋਂ ਹੋ ਜਾਂਦੀ ਹੈ। ਈਗੋ ਛੱਡ ਕੇ ਲੱਗਣ, ਦੇਖੋ ਫਿਰ ਕਿਆ ਕਮਾਲ ਹੁੰਦਾ। ਹਾਂਜੀ ਹਰਪਾਲ ਜੀ, ਤੁਸੀਂ ਆਉਂਦੇ ਰਹੋ ਹੈਡ।
ਹੈਲੋ, ਹਾਂਜੀ ਹਾਂਜੀ ਜਦਵੀਰ ਜੀ, ਚਲੋ ਜਦਵੀਰ ਜੀ ਤੁਹਾਡਾ ਖ਼ਬਰਾਂ ਦਾ ਟਾਈਮ ਵੀ ਹੋ ਗਿਆ, ਮੈਂ ਸ਼ੋਰਟ ਤੇ ਆਪਣੀ ਗੱਲ ਰੱਖੂੰਗਾ। ਜਦਵੀਰ, ਅੱਜ ਤੋਂ 1.5 ਸਾਲ ਪਹਿਲਾਂ ਤੁਸੀਂ ਦੇਖ ਲਓ ਕਿ ਸਿੱਧੂ ਸਾਹਿਬ ਨੂੰ ਕਿੰਨੀਆਂ ਦੁਆਵਾਂ ਮਿਲੀਆਂ ਸੀ ਜਦੋਂ ਇਹਨਾਂ ਨੇ ਲਾਂਘਾ ਖਿਲਾਇਆ ਸੀ, ਉਹ ਸਹੀ ਸੀ ਜਾਂ ਗਲਤ ਸੀ ਉਹ ਬੈਲੈਂਸ ਰੱਖਣ ਵਾਲੀ ਗੱਲ ਹੈ ਕਿ ਕੌਣ ਕਿੱਦਾਂ ਸੋਚਦਾ ਹੈਗਾ। ਜਿਹੜੀ ਤੁਸੀਂ ਗੱਲ ਕੀਤੀ ਨਾ, ਦੁਆਵਾਂ ਲੈਣੀਆਂ ਚਾਹੀਦੀਆਂ, ਦੁਆਵਾਂ ਕੌਣ ਦੇ ਰਿਹਾ, ਉਹਦਾ ਇੰਟਰਨਲ ਨੌਲੇਜ ਕੀ ਆ, ਉਹਦੀ ਇੰਟਰਨਲ ਨੌਲੇਜ ਮੈਂ ਕਹੂੰਗਾ ਕਿ ਉਹ ਦੁਨਿਆਵੀ ਨੌਲੇਜ ਆ ਜਾਂ ਕਿਹੜੀ ਨੌਲੇਜ ਆ, ਉਹ ਕਿਸ ਹਿਸਾਬ ਨਾਲ ਦੁਆਵਾਂ ਦਿੰਦਾ। ਜੇ ਤੁਸੀਂ ਸਲਮਾਨ ਖਾਨ ਦੀ ਵੀ ਗੱਲ ਕਰੋ, ਬੀਇੰਗ ਹਿਊਮਨ, ਕਿੰਨੀਆਂ ਚੈਰਿਟੀ ਕਰਦਾ, ਸਾਈਕਲ ਸੂਕਲ ਦੇ ਜਾਂਦਾ ਆਪਣੇ ਲੋਕਾਂ ਨੂੰ, ਘੜੀਆਂ ਵੀ ਵੰਡ ਦਿੰਦਾ, ਉਹ ਵੀ ਦੁਆਵਾਂ ਲਈ ਜਾਂਦਾ। ਇਸ ਕਰਕੇ ਦੁਆਵਾਂ ਦਿੰਦਾ ਆ, ਕੌਣ ਦਿੰਦਾ ਆ, ਕਿੰਨੀਆਂ ਦਿੰਦਾ ਆ, ਉਹ ਮੈਟਰ ਮੇਰੇ ਹਿਸਾਬ ਨਾਲ ਨਹੀਂ ਕਰਦੀਆਂ। ਮੈਟਰ ਇਹੀ ਕਰਦਾ ਕਿ ਤੁਸੀਂ ਆਪਣੇ ਆਪ ਨਾਲ ਆਪਣੇ ਆਪ ਨੂੰ ਕਿੱਦਾਂ ਅਸੈਸ ਕਰਦੇ ਜਾਂ ਠੀਕ ਗਲਤ, ਉਹ ਜਿਹੜੀ ਉਹ ਸ਼ਕਤੀ ਜਾਂ ਐਨਰਜੀ ਦੀ ਦੇ ਘਰ ਵਿੱਚ ਜਾਂ ਦਰਬਾਰ ਵਿੱਚ ਜਾਂ ਜਿਹਨੂੰ ਵੀ ਤੁਸੀਂ ਕਹਿੰਦੇ ਆ, ਉਹ ਸਾਨੂੰ ਕਿੱਦਾਂ ਅਸੈਸ ਕਰਦੀ ਆ। ਦੁਨਿਆਵੀ ਦੁਆਵਾਂ ਜਾਂ ਬਦੁਆਵਾਂ ਨਾਲ ਮੈਨੂੰ ਨਹੀਂ ਲੱਗਦਾ ਕੋਈ ਇੰਨਾ ਫਰਕ ਪੈਂਦਾ ਹੈਗਾ, ਤੇ ਉਹੀ ਮੈਂ ਗੱਲ ਕਹਿ ਰਿਹਾ ਸੀ। ਯੁਧਵੀਰ ਸਾਹਿਬ ਆਪਣੇ ਸਿੱਧੂ ਸਾਹਿਬ ਨੂੰ ਅੱਜ ਤੋਂ 1.5 ਸਾਲ ਪਹਿਲਾਂ ਸਾਰੇ ਜਿਹੜੇ ਲਾਂਘਾ ਖਿਲਾਉਣ ਦਾ ਜ਼ਿੰਮੇਵਾਰ ਮੰਨਦੇ ਸੀ, ਔਰ ਲਾਂਘਾ ਏਦਾਂ ਦੀ ਚੀਜ਼ ਸੀ ਵੀ ਇੰਨੇ ਸਿੱਖਾਂ ਦਾ ਰੋਜ਼ ਦੀ ਅਰਦਾਸ ਸੀ, ਔਰ ਜੇ ਉਹ ਸਹੀ ਹੁੰਦੇ ਤਾਂ ਇੰਨੇ ਸਿੱਖਾਂ ਦੀ ਰੋਜ਼ ਦੀ ਅਰਦਾਸ ਜਾਂ ਰੋਜ਼ ਦੀਆਂ ਦੁਆਵਾਂ ਜਿੰਨੇ ਵੀ ਗੁਰਦੁਆਰਿਆਂ ਵਿੱਚ ਅਰਦਾਸਾਂ ਹੁੰਦੀਆਂ ਆ, ਉਹਦੇ ਹਿਸਾਬ ਨਾਲ ਤਾਂ ਸਿੱਧੂ ਸਾਹਿਬ ਨਾਲ ਕੁਛ ਵੀ ਨਹੀਂ ਸੀ ਹੋਣਾ ਚਾਹੀਦਾ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਸਿੱਧੂ ਸਾਹਿਬ ਨੂੰ ਸੈਲਫ ਅਸੈਸਮੈਂਟ ਕਰਨੀ ਚਾਹੀਦੀ ਆ, ਆਪਣੇ ਆਪ ਨੂੰ ਲੋਕਾਂ ਦੀਆਂ ਬਦੁਆਵਾਂ ਜਾਂ ਦੁਆਵਾਂ ਦੇ ਤੌਰ ਤੇ ਨਹੀਂ, ਸਗੋਂ ਸੈਲਫ ਅਸੈਸ ਕਰਕੇ ਕਿ ਉਹ ਠੀਕ ਕਰ ਰਹੇ ਨੇ ਜਾਂ ਗਲਤ ਕਰ ਰਹੇ ਨੇ। ਕਿਸੇ ਓਨੈਸਟ ਬੰਦੇ ਤੋਂ ਜਿੱਦਾਂ ਤੁਸੀਂ ਕਹਿ ਰਹੇ ਕਿ ਸਲਾਹਕਾਰ ਆ ਵੀ ਆਪਣੇ ਠੀਕ ਤਰ੍ਹਾਂ, ਚਲੋ ਤੁਹਾਡੇ ਇੱਕ ਪੱਤਰਕਾਰ ਵੀ ਆਉਂਦੇ ਹੁੰਦੇ ਸੀ, ਉਹ ਵੀ ਉਹਨਾਂ ਦੇ ਸਲਾਹਕਾਰ ਹੀ ਨੇ ਜੀ। ਇਸ ਕਰਕੇ ਮੈਨੂੰ ਲੱਗਦਾ ਇਹੀ ਲੱਗਦਾ ਕਿ ਦੁਆਵਾਂ ਜਾਂ ਬਦੁਆਵਾਂ ਜਿਹੜੀਆਂ ਤੁਸੀਂ ਕਹੀਆਂ, ਉਹ ਦੁਨਿਆਵੀ ਦੁਆਵਾਂ ਜਾਂ ਬਦੁਆਵਾਂ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਜਿੱਦਾਂ ਹੁਣ ਲੋਕੀ ਕਈ ਵੀ ਕਹਿੰਦੇ ਸੀ ਬਾਦਲ ਹਾਰ ਗਏ, ਬਦੁਆਵਾਂ ਦਾ ਅਸਰ ਆ, ਹਾਰਿਆ ਤਾਂ ਕੇਜਰੀਵਾਲ ਵੀ ਸੀ, ਹਾਰਿਆ ਤਾਂ ਭਗਵੰਤ ਮਾਨ ਵੀ ਸੀਗਾ, ਇਸ ਕਰਕੇ ਇਹ ਦੁਨਿਆਵੀ ਚੀਜ਼ਾਂ ਨਾਲ ਦੁਆਵਾਂ ਬਦੁਆਵਾਂ ਦਾ ਮੈਨੂੰ ਲੱਗਦਾ ਕੋਈ ਫਰਕ ਨੀ ਪੈਂਦਾ ਜੀ। ਇਸ ਕਰਕੇ ਜਿਹੜੀਆਂ ਉਹ ਪਰਮਾਤਮਾ ਦੇ ਘਰ ਜਿਹੜੀਆਂ ਦੁਆਵਾਂ ਜਾਂ ਬਦੁਆਵਾਂ ਸਹੀ ਜਾਂ ਗਲਤ ਉਹ ਕਿਸੇ ਹੋਰ ਹੀ ਸਿਸਟਮ ਨਾਲ ਚੱਲਦਾ ਜੀ, ਤੇ ਉਹ ਸਿਸਟਮ ਦੇ ਹਿਸਾਬ ਨਾਲ ਹੀ ਸਿੱਧੂ ਸਾਹਿਬ ਨਾਲ ਜੋ ਹੋਇਆ ਮੈਨੂੰ ਲੱਗਦਾ ਇਨਸਾਫ ਹੀ ਹੋਇਆ ਜੀ।
ਮੈਂ ਸਰ ਬਹੁਤ ਬਹੁਤ ਜ਼ਿਆਦਾ ਰਿਸਪੈਕਟਫੁਲੀ ਹਰਪਾਲ ਸਾਹਿਬ ਬਹੁਤ ਬਹੁਤ ਜ਼ਿਆਦਾ ਰਿਸਪੈਕਟਫੁਲੀ ਹੱਥ ਜੋੜ ਕੇ ਮੈਂ ਤੁਹਾਡੇ ਨਾਲ ਹਲਕਾ ਜਿਹਾ ਡਿਫਰ ਕਰਾਂਗਾ, ਹਲਕਾ ਜਿਹਾ ਨਹੀਂ ਥੋੜ੍ਹਾ ਜ਼ਿਆਦਾ ਹੀ ਡਿਫਰ ਕਰਾਂਗਾ। ਬਹੁਤ ਜ਼ਿਆਦਾ ਰਿਸਪੈਕਟਫੁਲੀ, ਬਹੁਤ ਜ਼ਿਆਦਾ ਹੱਥ ਜੋੜ ਕੇ ਨਹੀਂ, ਇਹਨਾਂ ਨੂੰ ਤੁਸੀਂ ਦੁਨਿਆਵੀ ਦੁਆਵਾਂ ਨਾ ਸਮਝੋ, ਨਹੀਂ। ਇਹ ਅਸਲ ਦੇ ਵਿੱਚ ਤੇ ਜੇ ਹੋ ਸਕਦਾ ਮੈਂ ਗਲਤ ਵੀ ਫਿਰ ਗੱਲ ਕਹਿ ਜਾਵਾਂ ਇੱਥੇ ਕੋਈ, ਅਸਲ ਦੇ ਵਿੱਚ ਜੇ ਮੈਨੂੰ ਤੁਸੀਂ ਪੁੱਛੋ ਮੈਂ ਸਮਝਦਾ ਹਾਂ ਕਿ ਰੱਬ ਦੀ ਦੁਆਰ ਤੋਂ ਵੀ ਇਹ ਜ਼ਿਆਦਾ ਜ਼ਰੂਰੀ ਆ। ਸਰ ਜੀਵਨ ਹੈ, ਲਾਈਫ ਹੈ ਤੁਹਾਡੇ ਸਾਹਮਣੇ ਜੀਵਨ ਹੈ, ਲਾਈਫ ਹੈ। ਅਸੀਂ ਰੱਬ ਲੱਭਣ ਜਾਂਦੇ ਹਾਂ, ਕਈ ਵਾਰ ਧਾਰਮਿਕ ਸਥਾਨਾਂ 'ਚ ਲੱਭਣ ਜਾਂਦੇ, ਕਿਹਨੂੰ ਤੁਸੀਂ ਰੱਬ ਕਿਹਨੂੰ ਕਹਿੰਦੇ ਹੋ ਕਿ ਇਹਨੂੰ ਤੁਸੀਂ ਦੁਨਿਆਵੀ ਕਹਿੰਦੇ ਹੋ? ਤੁਹਾਡੇ ਸਾਹਮਣੇ ਇੱਕ ਗਰੀਬ ਆਦਮੀ ਹੈ, ਉਹ ਤੜਫ ਰਿਹਾ, ਅੱਜ ਖਾਣੇ ਲਈ ਤੁਸੀਂ ਉਹਨੂੰ ਖਾਣਾ ਖਵਾਤਾ, ਤੁਸੀਂ ਇਮੈਜਿਨ ਹੀ ਨਹੀਂ ਕਰ ਸਕਦੇ ਉਹਦਾ ਤੁਹਾਡੀ ਲਾਈਫ ਤੇ ਕੀ ਇੰਪੈਕਟ ਹੋਣਾ, ਤੁਸੀਂ ਸੋਚ ਵੀ ਨਹੀਂ ਸਕਦੇ। ਤੁਹਾਡੀ ਸੋਚ ਤੋਂ ਪਰੇ, ਮੇਰੀ ਸੋਚ ਤੋਂ ਵੀ ਪਰੇ ਹੈ, ਮੇਰੀ ਸੋਚ ਤੋਂ ਵੀ ਪਰੇ ਹੈ ਕਿ ਉਹ ਤੁਹਾਨੂੰ ਜਿਹੜੀ ਉਹਦੀ ਦੁਆ ਹੈ ਉਹ ਤੁਹਾਨੂੰ ਕਿੱਥੇ ਲੈ ਜਾਏਗੀ ਲਾਈਫ 'ਚ, ਤੁਹਾਨੂੰ ਕੀ ਪਤਾ ਕੀ ਗਰੰਟੀ ਹੈ? ਤੁਸੀਂ ਕਹਿੰਦੇ ਸਿੱਧੂ ਸਾਹਿਬ, ਹੋ ਸਕਦਾ ਸਿੱਧੂ ਸਾਹਿਬ ਨੂੰ 5 ਸਾਲ ਦੀ ਸਜ਼ਾ ਹੋਣੀ ਹੋਵੇ, ਹੋ ਸਕਦਾ ਸਿੱਧੂ ਸਾਹਿਬ ਨੇ ਹੋਰ ਬੜਾ ਦੁੱਖ ਝੇਲਣਾ ਹੋਵੇ, ਇਹ ਦੁਆਵਾਂ ਦੇ ਹੀ ਹੋ ਸਕਦਾ। ਸਰ ਉਹ 20 ਸਾਲ ਹੋ ਗਿਆ ਜ਼ਿੰਦਗੀ ਦੇ ਵਿੱਚ, ਹਰੇਕ ਦਾ ਕੋਈ ਇਨਸਾਨ ਐਸਾ ਨਹੀਂ ਆ ਜਿਹੜਾ ਗਲਤੀਆਂ ਨਹੀਂ ਕਰੇਗਾ, ਠੋਕਰਾਂ ਨਹੀਂ ਖਾਏਗਾ। ਮੈਨੂੰ ਸਾਹਮਣੇ ਲੈ ਕੇ ਆਓ ਸਾਹਮਣੇ ਕੋਈ ਐਸਾ ਇਨਸਾਨ ਜਿਹੜਾ ਕਹੇ ਜੀ ਮੈਂ ਜ਼ਿੰਦਗੀ 'ਚ ਕਦੇ ਗਲਤੀ ਨਹੀਂ ਕੀਤੀ, ਮੈਂ ਜ਼ਿੰਦਗੀ ਕਦੇ ਠੋਕਰ ਨਹੀਂ ਖਾਵਾਂਗਾ, ਮੈਨੂੰ ਕਦੇ ਜ਼ਿੰਦਗੀ 'ਚ ਦੁੱਖ ਨਹੀਂ ਆਏਗਾ। ਆਏਗਾ ਦੁੱਖ ਹਰੇਕ ਨੂੰ, ਆਏਗਾ, ਲੇਕਿਨ ਇਹ ਦੁਆ ਜਿਹੜੀਆਂ ਦੁਆਵਾਂ ਨੇ ਨਾ ਸਰ, ਇਹ ਤੇ ਦੁਨਿਆਵੀ ਦੁਆਵਾਂ, ਇਹਨੂੰ ਕਦੇ ਵੀ ਨਾ ਸੋਚਣਾ ਦੁਨਿਆਵੀ ਦੁਆਵਾਂ ਨੇ। ਤੁਹਾਡੇ ਮਦਰ ਦੀਆਂ ਵਿਸ਼ੇਸ ਤੋਂ ਸਭ ਤੋਂ ਪਹਿਲਾਂ ਤੁਹਾਡੇ ਪੇਰੈਂਟਸ, ਤੁਹਾਡੇ ਪੇਰੈਂਟਸ ਨੇ ਤੁਹਾਨੂੰ ਬਲੈਸ ਕਰਦਾ, ਓਏ ਹੋਏ 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 ਕਿਆ ਤਾਕਤ ਹੈ ਉਹਦੀ, ਉਹਦੀ ਤਾਕਤ ਹੀ ਅਲੱਗ ਹੈ। ਮੈਨੂੰ ਮੈਂ ਇੱਥੇ ਕਹਿੰਦਾ, ਮੈਨੂੰ ਤੁਸੀਂ ਹੁਣੇ ਕਹਿ ਦਿਓ ਵੀ ਉੱਥੇ ਮੇਰੇ ਮਦਰ ਬੈਠੇ ਨੇ ਤੇ ਇੱਥੇ ਆਪਾਂ, ਮੈਂ ਕੋਈ ਵੀ ਧਾਰਮਿਕ ਸਥਾਨ ਹੈ ਕਿੱਧਰ ਜਾਣਾ ਪਹਿਲਾਂ ਉੱਧਰ ਮਦਰ ਵੱਲ ਜਾਵਾਂਗਾ ਪਹਿਲਾਂ। ਮੈਂ ਔਨ ਦੀ ਏਅਰ ਬੋਲ ਰਿਹਾ, ਇਹਦੇ ਲਈ ਮੈਨੂੰ ਕੋਈ ਨੁਕਸਾਨ ਹੈ, ਮੈਂ ਚੱਲਣ ਲਈ ਤਿਆਰ ਹਾਂ, ਦੁਨੀਆਂ ਦਾ ਕੋਈ ਨੁਕਸਾਨ ਹੈ ਨਾ ਉਹਨਾਂ ਨੇ, ਇਹ ਦੁਨਿਆਵੀ ਥੋੜ੍ਹੀ। ਸਾਹਮਣੇ ਉਹ ਔਰਤ ਜਿਨ੍ਹਾਂ ਨੇ ਸਾਨੂੰ ਛੋਟੇ ਹੁੰਦਿਆਂ ਆਪਣੀ ਜ਼ਿੰਦਗੀ ਵਾਰ ਦਿੱਤੀ, ਉਹ ਸਾਹਮਣੇ ਬੈਠੀ ਹੈ ਮੇਰੇ, ਔਰ ਮੈਂ ਕਹਾਂ ਮੈਂ ਇੱਥੇ ਰੱਬ ਨੂੰ ਲੱਭਣ ਜਾ ਰਿਹਾ, ਮਤਲਬ ਹੀ ਕੋਈ ਨਹੀਂ ਹੈ, ਉਹ ਰੱਬ ਜੋ ਮੈਨੂੰ ਸਜ਼ਾ ਦੇਗਾ ਮਨਜ਼ੂਰ ਹੈ, ਉੱਥੇ ਮੇਰੇ ਮਦਰ ਬੈਠੇ। ਸਰ ਜੋ ਦੁਆਵਾਂ, ਹਾਂਜੀ ਸੋਰੀ, ਜੋ ਦੁਆਵਾਂ ਦੇ ਵਿੱਚ ਅਸਰ ਹੈ, ਇਹ ਲਾਈਫ ਹੈ, ਐਨਰਜੀ ਹੈ, ਇਸ ਤੋਂ ਉੱਪਰ ਦੀ। ਐਂਡ ਆਈ ਐਮ ਰੈਡੀ ਟੂ ਬੀਅਰ, ਮੈਂ ਗੱਲ ਇਹ ਵੀ ਕਹਿ ਦਵਾਂ, ਐਂਡ ਆਈ ਐਮ ਰੈਡੀ ਟੂ ਬੀਅਰ ਦਾ ਕੋਨਸੀਕੁਐਂਸਿਸ ਇਫ ਐਨੀ, ਕਿ ਅਸੀਂ ਇਹ ਦੁਆਵਾਂ ਨਾ ਲੈਂਦੇ ਹੋਏ ਸਭ ਦਾ। ਸਰ ਮੇਰੀ ਲਾਈਫ 'ਚ ਬੜੇ ਦੁੱਖ ਆਏ ਆ, ਆਉਣੇ ਆ, ਤੁਹਾਡੇ ਆਏ ਹੋਣਗੇ, ਤੁਹਾਡੇ ਪ੍ਰਮਾਤਮਾ ਸੁੱਖ ਰੱਖੇ, ਚੈਲੰਜਸ ਅੱਗੇ ਵੀ ਆ ਸਕਦੇ ਨੇ, ਲੇਕਿਨ ਇਹ ਦੁਆਵਾਂ ਨੂੰ ਦੁਨਿਆਵੀ ਆਂਕਣਾ, ਇਹ ਤਾਂ ਸਰ ਲਾਈਫ ਹੈ ਸਾਡੇ ਸਾਹਮਣੇ, ਇਹ ਜੀਵਨ ਹੈ ਸਾਡੇ ਸਾਹਮਣੇ। ਹਾਂਜੀ ਗੋ ਹੈਡ ਸਰ, ਤੁਸੀਂ ਆਪਣੀ ਗੱਲ ਕਰ ਲਓ, ਫਿਰ ਮੈਂ ਗੱਲ ਬਾਅਦ ਪੂਰੀ ਕਰ ਲਵਾਂ। ਗੋ ਹੈਡ,
ਮੇਰੇ ਕਹਿਣ ਦਾ ਮਤਲਬ ਇਹ ਆ, ਮੇਰਾ ਸਿਰਫ ਸੰਦਰਭ ਕਿਸੇ ਨੂੰ ਰੋਟੀ ਖਵਾਉਣ ਚ ਜਾਂ ਕਿਸੇ ਨੂੰ ਦਾਨ ਪੁੰਨ ਕਰਨ ਚ ਨਹੀਂ ਸੀਗਾ, ਉਹ ਤਾਂ ਉਹਦੇ ਅਰਜੀ ਤਾਂ ਕੋਈ, ਜਿਹੜਾ ਹੱਥੀ ਤੁਸੀਂ ਦਾਨ ਦਿੱਤਾ ਉਹਦਾ ਕੋਈ ਮੁੱਲ ਨਹੀਂ ਹੈਗਾ, ਉਹ ਮੈਂ ਸਾਰੀਆਂ ਗੱਲਾਂ ਮੰਨਦਾ। ਜਿਹੜੀ ਲਾਂਘਾ ਖਲਾਣ ਵਾਲੀ ਗੱਲ ਸੀ, ਜਦੋਂ ਸਿੱਧੂ ਸਾਹਿਬ ਨੇ ਲਾਂਘਾ, ਉਹ ਉਸ ਚੀਜ਼ ਦੇ ਰਿਸਪੋਂਸੀਬਲ ਸੀਗੇ ਕਿ ਨਹੀਂ ਸੀਗੇ? ਮੇਰਾ ਤਾਂ ਇੰਨਾ ਹੀ ਕੌਨਸੀ, ਮੇਰਾ ਤਾਂ ਇੰਨਾ ਹੀ ਮਤਲਬ ਸੀ, ਤੁਸੀਂ ਹੋਰ ਪਾਸੇ ਲੈ ਕੇ ਗੱਲ ਨੂੰ, ਮੇਰਾ ਏਡਾ ਵੱਡਾ ਏਡਾ ਉਹ ਮਤਲਬ ਨਹੀਂ ਸੀਗਾ। ਸਲਮਾਨ ਖਾਨ ਨੇ ਵੀ ਬਹੁਤ ਦੁਆਵਾਂ ਲਈਆਂ ਲੋਕਾਂ ਦੀਆਂ, ਮੇਰਾ ਕਹਿਣ ਦਾ ਮਤਲਬ ਇਹ ਸੀਗਾ, ਉਸੇ ਕਰਕੇ ਸ਼ਾਇਦ ਉਹਨਾਂ ਦੁਆਵਾਂ ਕਰਕੇ ਬਚਿਆ ਹੋਵੇ ਮੇਰੇ ਕਹਿਣ।
ਹਾਂ ਬਿਲਕੁਲ, ਤਾਂ ਹੀ ਸਲਮਾਨ ਖਾਨ ਸਾਹਿਬ ਵੀ ਦੁਆਵਾਂ ਕਰਕੇ ਹੋ ਸਕਦਾ ਬਚੇ ਹੋਣ। ਔਰ ਦੂਸਰਾ ਜਿਹੜਾ ਲਾਂਘੇ ਖੋਲਣ ਦੀ ਗੱਲ ਹੈ, ਜਿਹੜੀਆਂ ਉਸ ਵੇਲੇ ਦੁਆਵਾਂ ਮਿਲੀਆਂ ਨੇ ਸਿੱਧੂ ਸਾਹਿਬ ਨੂੰ, ਹੋ ਸਕਦਾ ਇਹ 2 ਸਾਲ ਦੀ ਸਜ਼ਾ ਵੀ ਹੋ ਸਕਦੀ ਸੀ, 3 ਸਾਲ ਵੀ ਦੇ ਸਕਦੇ ਸੀਗੇ। ਦੇਖੋ ਇਹ ਤੇ ਜਿਹੜਾ ਦੋ ਜਿਹੜੇ ਜੱਜ ਸਾਹਿਬ ਨੇ, 24 ਪੇਜ ਦੀ ਤੁਸੀਂ ਰਿਪੋਰਟ ਪੜ੍ਹੋ, ਉਹਨਾਂ ਨੇ ਇੱਕ ਬੈਲੈਂਸ ਸਟ੍ਰਾਈਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਨੂੰ 1.5 ਸਾਲ ਵੀ ਹੋ ਸਕਦੀ ਸੀਗੀ, ਤੇ 6 ਮਹੀਨੇ ਵੀ ਹੋ ਸਕਦੀ ਸੀ, 2 ਸਾਲ ਵੀ ਹੋ ਸਕਦੀ ਸੀਗੀ। ਕੀ ਪਤਾ ਦੁਆਵਾਂ ਦਾ ਹੀ ਲਾਂਘਾ ਖੁਲਾਉਣ ਦਾ ਦੁਆਵਾਂ ਦਾ ਹੀ ਅਸਰ ਹੈ, ਔਰ ਵਾਕਈ ਹੈ। ਸਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਵਾਕਈ ਹੀ ਹੈ, ਅਜਮਾਈ ਹੋਈ ਗੱਲ ਹੈ। ਤੁਹਾਨੂੰ ਅੱਜ ਜਿੰਨੇ ਵੀ ਇੰਕਲੂਡਿੰਗ ਹਰਪਾਲ ਸਾਹਿਬ, ਤੁਸੀਂ ਦੇਖੋ ਤੁਸੀਂ ਥੋੜਾ ਕਈ ਵਾਰ ਤੁਹਾਡੀ, ਚਲੋ ਅੱਜ ਉਹ ਗੱਲ ਨਹੀਂ ਕਰਦੇ ਜਿਹੜੀ ਉਹ ਦੂਸਰੀ ਗੱਲ ਹੈ। ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਇੱਕ ਗੱਲ ਅੱਜ ਤੁਸੀਂ ਵੀ ਹਰਪਾਲ ਸਾਹਿਬ ਨਾਲੋਂ, ਬਾਕੀ ਸਾਰੇ ਵੀ ਜਿੰਨੇ ਸਾਡੇ ਲਿਸਨਰਸ ਨੇ, ਉਹ ਇਸ ਗੱਲ ਨੂੰ ਅਜਮਾ ਕੇ ਦੇਖ ਲੈਣ। ਲਾਈਫ 'ਚ ਕੋਈ ਕਹੇਗਾ ਜੀ ਮੈਂ ਤੇ ਬੜਾ ਚੰਗਾ ਕੰਮ ਕੀਤਾ, ਮੈਨੂੰ ਆਹ 1-2 ਸਾਲ ਦਾ ਦੁੱਖ ਕਿਉਂ ਆ ਗਿਆ? ਉਹ ਭਾਈ ਸਾਹਿਬ ਕੋਈ ਲਿਖ ਕੇ ਦਿੱਤਾ ਸੀਗਾ ਵੀ 1-2 ਸਾਲ ਦਾ ਦੁੱਖ ਨਹੀਂ ਆਉਣਾ, ਹੋ ਸਕਦਾ ਤੁਹਾਨੂੰ 5 ਸਾਲ ਦਾ ਦੁੱਖ ਆਉਣਾ ਹੋਵੇ, ਲੇਕਿਨ ਤੁਹਾਨੂੰ ਇਹ ਕੋਈ ਕਿਸੇ ਨੂੰ ਡਿਜ਼ੀਜ਼ ਹੋ ਸਕਦੀ ਹੈ, ਕੀ ਪਤਾ ਤੁਸੀਂ ਡਿਜ਼ੀਜ਼ ਨਾਲ ਸ਼ਾਇਦ ਤੁਸੀਂ ਪੂਰੇ ਹੀ ਹੋ ਜਾਣਾ ਹੋਵੇ, ਦੁਆਵਾਂ ਕਾਰਨ ਤੁਸੀਂ ਜ਼ਿੰਦਗੀ ਤੁਹਾਡੀ 2-4 ਸਾਲ ਹੋਰ ਬਚ ਗਈ। ਇੱਕ ਬੰਦਾ ਕਹਿੰਦਾ ਜੀ 40 ਸਾਲ ਦੀ ਉਮਰ 'ਚ ਡੈਥ ਹੋ ਗਈ, ਬੜਾ ਮਾੜਾ ਹੋਇਆ, ਬੰਦਾ ਬੜਾ ਚੰਗਾ ਸੀ, ਬੰਦਾ ਚੰਗਾ ਸੀ ਤਾਂ ਹੀ 40 ਸਾਲ ਤੱਕ ਜੀ ਗਿਆ, ਜੀਣਾ ਤਾਂ ਹੋ ਸਕਦਾ 25 ਸਾਲ ਤੱਕ ਇਸ ਬੰਦੇ ਨੇ। ਐਵਰੇਜ ਏਜ ਵਾਸ 26, ਐਵਰੇਜ ਏਜ ਜਿਹੜੀ ਹੁੰਦੀ ਸੀ ਅੱਜ ਤੋਂ ਤੁਸੀਂ 400-500 ਸਾਲ ਪਹਿਲਾਂ ਲਾ ਲਓ 26 ਸਾਲ ਐਵਰੇਜ ਏਜ ਹੁੰਦੀ ਸੀਗੀ ਐਵਰੇਜ ਏਜ, ਇਹ ਤਾਂ ਅੱਜ ਐਵਰੇਜ ਏਜ 70-80 ਸਾਲ ਤੱਕ ਅਸੀਂ ਟੱਚ ਕਰ ਗਏ ਹਾਂ, ਐਵਰੇਜ ਏਜ 26 ਸਾਲ ਹੁੰਦੀ ਸੀ। ਕਿਸੇ ਨੇ ਲਿਖ ਕੇ ਥੋੜ੍ਹੀ ਦਿੱਤਾ ਸੀ ਕਿਸੇ ਨੇ 40 ਸਾਲ ਤੱਕ ਜੀਣਾ, ਉਹ ਜੀ ਬੰਦਾ ਬਹੁਤ ਚੰਗਾ ਸੀ, ਪਤਾ ਨਹੀਂ ਇੰਨੀ ਜਲਦੀ ਹੋ ਸਕਦਾ 25 ਸਾਲ ਤੱਕ ਜੀਣਾ ਹੋਵੇ ਦੁਆਵਾਂ ਦੇ ਕਾਰਨ, 40 ਸਾਲ ਤੱਕ 15 ਸਾਲ ਐਕਸਟਰਾ ਜੀ ਗਿਆ, ਬਲਕਿ ਉਹ ਇਹ ਦੁਆਵਾਂ ਦੇ ਵਿੱਚ ਇਹਦੇ ਵਿੱਚ ਪੋਜ਼ਿਟਿਵ ਜਦੋਂ ਤੁਸੀਂ ਲੈਂਦੇ ਹੋ ਹੈ ਹੀ ਸਾਰੀ ਗੇਮ ਹੀ ਇਹਦੀ, ਹੋਰ ਕੋਈ ਕੁਛ ਨਹੀਂ ਹੈ, ਬਾਕੀ ਤਾਂ ਸਭ ਅਸੀਂ ਕਹਿੰਦੇ ਹਾਂ ਸਾਡਾ ਬੜਾ ਸਿਆਣਾ ਦਿਮਾਗ ਹੈ ਜੀ, ਇੰਟੈਲੀਜੈਂਟ ਬਹੁਤ ਹੈ ਜੀ, ਟੈਲੈਂਟਡ ਬਹੁਤ ਹੈ, ਹਾਰਡ ਵਰਕਿੰਗ, ਇੰਟੈਲੀਜੈਂਸ ਟੈਲੈਂਟ ਹਾਰਡ ਵਰਕ ਸਭ ਧਰੇ ਦੇ ਧਰੇ ਰਹਿ ਜਾਂਦੇ ਆ, ਸਭ ਧਰੇ ਦੇ ਧਰੇ, ਜਿੱਥੇ ਦੁਆ ਲੱਗ ਗਈ ਉਹਨੂੰ ਉਸ ਤੋਂ ਤਾਂ ਉਹ ਤਾਂ ਫਿਰ ਦੇਖੋ ਉਹਨੇ ਆਪਣੇ ਪੋਟੈਂਸ਼ੀਅਲ ਤੋਂ ਬਹੁਤ ਜ਼ਿਆਦਾ ਅੱਗੇ ਜਾਣਾ, ਚੈਲੇਂਜ ਉਹਨੂੰ ਵੀ ਹੋਏਗਾ, ਔਰ ਜਿੱਥੇ ਦੁਆ ਨਹੀਂ ਹੈ ਉਹਦਾ ਜਿੰਨਾ ਪੋਟੈਂਸ਼ੀਅਲ ਹੋ ਸਕਦਾ ਹੈ। ਸਿੱਧੂ ਸਾਹਿਬ ਦਾ ਕਿੰਨਾ ਪੋਟੈਂਸ਼ੀਅਲ ਹੈ, ਸਿੱਧੂ ਸਾਹਿਬ ਦਾ ਇੰਨਾ ਵੱਡਾ ਪੋਟੈਂਸ਼ੀਅਲ ਹੈ ਤੁਹਾਨੂੰ ਦੱਸ ਹੀ ਨਹੀਂ ਸਕਦੇ। ਹਾਂਜੀ ਹਾਂਜੀ, ਤੁਸੀਂ ਗੱਲ ਮੁਕੰਮਲ ਕਰ ਲਓ ਫਿਰ ਅਗਲੀ ਕਾਲ ਤੇ ਚੱਲਦੇ।
ਹਾਂਜੀ ਹਾਂਜੀ, ਹੁਣ ਤੁਸੀਂ ਗੱਲ ਕਹੀ ਹੈ ਕਿ ਦੁਆਵਾਂ, ਮੈਂ ਕਹਿੰਦਾ ਕਿ ਦੁਆਵਾਂ ਲਾਂਘੇ ਲਈ ਦੁਆਵਾਂ ਮਿਲਣੀਆਂ ਚਾਹੀਦੀਆਂ, ਕਿਹਨੂੰ ਮਿਲਣੀਆਂ ਚਾਹੀਦੀਆਂ? ਹੁਣ ਸਿੱਧੂ ਸਾਹਿਬ ਦਾ ਕਿੰਨਾ ਕੁ ਵੱਡਾ ਹੱਥ ਸੀਗਾ ਲਾਂਘਾ ਖਿਲਾਣ ਦੇ ਵਿੱਚ, ਜਿਹਨੂੰ ਦੁਆਵਾਂ ਡਿਊ ਸੀਗੀਆਂ ਉਹਨੂੰ ਨਾ ਮਿਲ ਕੇ ਕਿਸੇ ਹੋਰ ਨੂੰ ਮਿਲ ਗਈਆਂ। ਮੇਰਾ ਕਹਿਣ ਤੋਂ ਮਤਲਬ ਇਹ ਨਹੀਂ ਸੀ ਦੁਆ, ਹੁਣ ਜਿੱਦਾਂ ਤੁਹਾਡਾ ਇੱਕ ਕਾਲਰ ਆਇਆ ਉਹਨੇ ਕਹਿਤਾ ਜੀ ਜਿਹੜਾ ਲਖੀਮਪੁਰ ਖੀਰੀ ਦੇ ਕੇਸ ਦੇ ਵਿੱਚ ਅਦਾਲਤ ਨੇ ਕੁਛ ਨਹੀਂ ਕੀਤਾ, ਉਹਨੂੰ ਨੌਲੇਜ ਨਹੀਂ ਸੀ, ਉਹਨੇ ਬਦਦੁਆ ਦੇਤੀ ਅਦਾਲਤ ਨੂੰ, ਅਦਾਲਤ ਜਦਕਿ ਆਪਣਾ ਕੰਮ ਕਰਨ ਡਈ ਆ, ਜੱਜ ਸਾਹਿਬ ਆਪਣਾ ਕੰਮ ਕਰਨ ਡਏ ਆ, ਉਹਨੇ ਬਦਦੁਆ ਦੇਤੀ ਕਿਉਂਕਿ ਉਹਨੂੰ ਨੌਲੇਜ ਨਹੀਂ ਸੀ। ਇਸ ਕਰਕੇ ਬਗੈਰ ਨੌਲੇਜ ਤੋਂ ਸਿੱਧੂ ਸਾਹਿਬ ਨੂੰ ਜਿਹੜੀਆਂ ਦੁਆਵਾਂ ਮਿਲੀਆਂ, ਮੈਨੂੰ ਨਹੀਂ ਪਤਾ ਉਹਦਾ ਉਹਨਾਂ ਦਾ ਕਿੰਨਾ ਕੁ ਹੱਥ ਹੈਗਾ ਲਾਂਘਾ ਖਿਲਾਣ ਦੇ ਵਿੱਚ, ਇਹਦਾ ਕਿੰਨੀ ਕੰਟਰੀਬਿਊਸ਼ਨ, ਇਮਰਾਨ ਖਾਨ ਸਾਹਿਬ ਦੀ ਕਿੰਨੀ ਕੰਟਰੀਬਿਊਸ਼ਨ ਆ, ਮੋਦੀ ਸਾਹਿਬ ਦੀ ਕਿੰਨੀ ਕੰਟਰੀਬਿਊਸ਼ਨ ਆ, ਸਿੱਧੂ ਸਾਹਿਬ ਦੀ ਕਿੰਨੀ ਕੰਟਰੀਬਿਊਸ਼ਨ ਆ, ਬਾਜਵਾ ਸਾਹਿਬ ਦੀ ਕਿੰਨੀ ਕੰਟਰੀਬਿਊਸ਼ਨ ਆ, ਪਰ ਅੱਜ ਤੋਂ 1.5 ਸਾਲ ਪਹਿਲਾਂ ਸਾਰੀ ਕੰਟਰੀਬਿਊਸ਼ਨ ਨਾ ਨਾ ਮੋਦੀ ਦਾ ਕੋਈ ਨਾਂ ਲੈ ਰਿਹਾ ਸੀ, ਇਮਰਾਨ ਖਾਨ ਤੇ ਸਿੱਧੂ ਦਾ ਨਾਂ ਲੈ ਰਹੇ ਸੀ। ਮੇਰਾ ਤਾਂ ਉਹਨਾਂ ਕੁ ਸੰਦਰਭ ਸੀ ਕਹਿਣ ਦਾ ਕਿ ਦੁਆਵਾਂ ਤਾਂ ਚਲੋ ਮਿਲੀਆਂ ਪਰ ਉਹ ਡਿਜ਼ਰਵ ਕਰਦੇ ਸੀ, ਉਹਨਾਂ ਦੁਆਵਾਂ ਨੂੰ ਭਿੰਨੇ ਕਰਦੇ ਸੀ, ਤੁਹਾਡੀ ਇੰਟਰਨਲ ਨੌਲੇਜ ਕਿੰਨੀ ਕਾ। ਮੇਰੇ ਹਿਸਾਬ ਨਾਲ ਤਾਂ ਸਿੱਧੂ ਸਾਹਿਬ ਦੀ ਕੋਈ ਕੰਟਰੀਬਿਊਸ਼ਨ ਨਹੀਂ ਸੀ ਲਾਂਘਾ ਖਿਲਾਣ ਦੇ ਵਿੱਚ, ਉਹਨਾਂ ਨੇ ਜਿਹਨਾਂ ਨੇ ਸੋਚਿਆ ਸੀ ਲਾਂਘਾ ਖਿਲਾਣਾ ਉਹਨਾਂ ਨੇ ਸੋਚਿਆ ਸੀ, ਇਹਨਾਂ ਨੂੰ ਮੈਸੇਜ ਦਿੱਤਾ, ਇਹਨਾਂ ਨੇ ਆ ਕੇ ਇਹਨਾਂ ਨੂੰ ਕਿਹਾ ਜੀ ਖੋਲਣ ਵਾਲੇ ਨੇ ਖੋਲ ਦਿੱਤਾ, ਸਿੱਧੂ ਸਾਹਿਬ ਨੂੰ ਹੀਰੋ ਬਣਾਇਆ ਹੋਇਆ ਸੀ। ਮੇਰਾ ਤਾਂ ਇੰਨਾ ਕੁ ਸੰਦਰਭ ਸੀ, ਬਾਕੀ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਉਹਦੇ ਨਾਲ ਮੈਨੂੰ ਕੋਈ ਮੁਨਕਰ ਨਹੀਂ ਹੈਗਾ, ਸਾਰੇ ਦਾਨ ਪੁੱਲ ਉਹ ਕੰਸੈਪਟ ਦੇ ਮੈਂ ਜ਼ਿਆਦਾ ਨਹੀਂ ਜਾਣਾ ਚਾਹੁੰਦਾ, ਦੈਟ ਸ਼ੁੱਡ ਬੀ ਹਿਡਨ, ਉਹ ਇੱਕ ਹੱਥ ਨੂੰ ਕਰਕੇ ਦੂਸਰੇ ਹੱਥ ਨੂੰ ਨਾ ਪਤਾ ਲੱਗਣ ਵਾਲੀ ਥਿਊਰੀ ਤੇ ਮੈਂ ਵਿਸ਼ਵਾਸ ਕਰਦਾ। ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਕਿੰਨੇ ਕੁ ਡਿਜ਼ਰਵ ਕਰਦੇ ਸੀ ਉਹਨਾਂ ਦੁਆਵਾਂ ਤੇ, ਮੈਂ ਤਾਂ ਮੇਰੀ ਇੰਨੀ ਕੁ ਮਤਲਬ ਸੀ ਕਹਿਣ।
ਸਰ ਕੋਈ ਡਿਜ਼ਰਵ ਕਰਦਾ ਹੋਵੇ ਨਾ ਹੋਵੇ ਉਹ ਇੱਕ ਵੱਖਰੀ ਚੀਜ਼ ਹੈਗੀ ਹੈ, ਪਰ ਜਿਹੜੀ ਕੋਈ ਗੱਲ ਦਿਲੋਂ ਦੁਆ ਨਿਕਲੇਗੀ ਨਾ ਉਹਦਾ ਅਸਰ ਡੈਫੀਨੇਟਲੀ ਹੋਏਗਾ ਹੈਗਾ, ਔਰ ਦੁਆ ਦਾ ਅਸਰ ਬਦਦੁਆ ਤੋਂ ਕਿਤੇ ਜ਼ਿਆਦਾ ਹੈ। ਜਿਹੜਾ ਦੁਆ ਦਾ ਅਸਰ ਹੈ ਨਾ ਉਹ ਬਦਦੁਆ ਤੋਂ 100 ਗੁਣਾ ਜ਼ਿਆਦਾ ਹੈ, 100 ਗੁਣਾ ਜ਼ਿਆਦਾ ਪਾਵਰਫੁੱਲ ਹੈ। ਜਿਹੜਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਲੈਸਿੰਗ ਤੁਸੀਂ ਲੈਂਦੇ ਹੋ ਉਹਦਾ ਜਿਹੜਾ ਅਸਰ ਹੈ ਜੀ।
ਬੇਸ਼ੱਕ ਤੁਸੀਂ ਉਸ ਲਾਂਘੇ ਵਾਲੇ ਕੇਸ ਦੇ ਵਿੱਚ ਸਿੱਧੂ ਸਾਹਿਬ ਨੂੰ ਜਿਹੜਾ ਡਿਜ਼ਰਵ ਕਰਦਾ ਸੀ ਉਹਨੂੰ ਨਹੀਂ ਮਿਲੀ, ਤਾਂ ਇਹਦਾ ਮਤਲਬ ਕੋਈ ਨਾ ਕੋਈ ਤਾਂ ਉੱਤੇ ਦੇਖਦਾ ਨਾ ਵੀ ਕਿਹਨੇ ਕੀਤਾ। ਉਹਨੇ ਦਾ ਬੈਲੈਂਸ ਰੱਖਣਾ ਇੱਧਰੋਂ ਦੁਨਿਆਵੀ ਦੁਨੀਆਂ ਨੇ ਤਾਂ ਸਮਝ ਲਿਆ ਮਿਸ ਇਨਫੋਰਮੇਸ਼ਨ ਮਿਲ ਗਈ ਉਹਨਾਂ ਨੂੰ ਵੀ ਸਿੱਧੂ ਨੇ ਖੋਲਤਾ ਲਾਂਘਾ, ਪਰ ਉੱਤੇ ਜਿਹੜਾ ਬੈਠਾ ਹੈਗਾ ਟੌਪ ਤੇ ਬੈਠਾ ਉਹਨੂੰ ਤਾਂ ਪਤਾ ਨਾ ਕਿਹਨੇ ਖੋਲਿਆ ਜਾਂ ਕਿਹਨੇ ਨਾ ਖੋਲਿਆ। ਮੇਰਾ ਤਾਂ ਇੰਨਾ ਕੁ ਮਤਲਬ ਸੀ ਕਹਿਣ ਦਾ।
ਠੀਕ ਹੈ ਜੀ, ਆ ਗਿਆ ਤੁਹਾਡਾ ਵਿਊ ਪੁਆਇੰਟ ਜੀ, ਥੈਂਕ ਯੂ। ਸਤਵੀਰ ਭਿੰਡਰ ਸਾਹਿਬ ਤੁਸੀਂ ਆਉਂਦੇ ਰਹੋ, ਸਤਵੀਰ ਭਿੰਡਰ ਜੀ ਗੋ ਅਹੈਡ। ਸਤਿ ਸ੍ਰੀ ਅਕਾਲ ਜੀ ਭਿੰਡਰ ਸਾਹਿਬ।
ਜਗਵੀਰ ਜੀ, ਸਵੇਰ ਤੋਂ ਹਰੇਕ ਚੈਨਲ ਤੇ ਰੇਡੀਓ ਪ੍ਰੋਗਰਾਮ ਤੇ ਆਹੀ ਵਿਸ਼ਾ ਚੱਲ ਰਿਹਾ, ਪਰ ਕਾਰਨ ਇਹ ਕਿ ਸਾਰੀ ਲੜਾਈ ਦੀ ਜੜ ਕੀ ਸੀਗੀ? ਮੇਰੇ ਬ੍ਰਦਰ ਉਸ ਟਾਈਮ ਝਗੜੇ ਤੋਂ 15 ਫੁੱਟ ਦੂਰ ਖੜੇ ਸੀਗੇ ਜੀ, ਬਿਜਲੀ ਬੋਰਡ ਚ ਕੰਮ ਕਰਦੇ ਸੀ, ਤੇ ਉਹ ਜਿਹੜੇ ਗੁਰਨਾਮ ਸਿੰਘ ਜੀ ਮਾਰੇ ਗਏ ਨੇ ਉਹਨਾਂ ਨਾਲ ਮੇਰਾ ਕੋਈ 3 ਪੀੜੀਆਂ ਤੋਂ ਪਰਿਵਾਰਕ ਸੰਬੰਧ ਹੈ ਜੀ। ਉਹ ਸਾਡੇ ਨਾਲ ਟਰੱਕ ਜ਼ਮੀਨ ਦੇ ਪ੍ਰਧਾਨ ਵੀ ਨੇ, ਉਹਨਾਂ ਨੂੰ ਗੱਲ ਗੱਲ ਦੇ ਵਿੱਚ ਗਾਲ ਕੱਢਣ ਦੀ ਆਦਤ ਸੀ, ਜਿੱਥੋਂ ਸਾਰਾ ਬਖੇੜਾ ਛਿੜਿਆ ਸੀਗਾ ਜੀ। ਉਸ ਗੱਲ ਦੇ ਉੱਤੇ ਮਿਲ ਕੇ ਕੋਈ ਨੀ ਆਉਂਦਾ, ਤੇ ਦੇਖੋ ਨੌਜਵਾਨ ਮੁੰਡਾ ਕੋਈ ਗਾਲ ਕੱਢਦਾ ਤੇ ਗੁੱਸਾ ਆ ਗਿਆ ਜੀ, ਗੁੱਸੇ ਤੇ ਜੇ ਬੰਦਾ ਉਸ ਟਾਈਮ ਕਾਬੂ ਕਰ ਜਾਂਦਾ ਤੇ ਸ਼ਾਇਦ ਇਹ ਭਾਣਾ ਵੀ ਵਾਪਰਦਾ ਜੀ। ਇਹ ਜਿਹੜੀ ਅਸਲੀਅਤ ਗੱਲ ਉਹ ਆ ਜੀ।
ਮੈਂ ਤੁਹਾਡਾ ਪੁਆਇੰਟ ਆ ਗਿਆ ਜੀ ਇਹਦੇ ਵਿੱਚ, ਪਰ ਜੇ ਕਿਸੇ ਨੇ ਕੋਈ ਗਾਲ ਕੱਢੀ ਹੈ ਤੇ ਉਹਦੇ ਬਾਵਜੂਦ ਵੀ ਇਹ ਹੱਕ ਨਹੀਂ ਹੈ ਕਿਸੇ ਨੂੰ ਵੀ ਤੁਸੀਂ ਉਹਨੂੰ ਮੁੱਕਾ ਮਾਰ ਕੇ ਉਹਨੂੰ ਮਾਰ ਦਿਓ।
ਉਹੀ ਗੱਲ ਮੈਂ ਕਹਿ ਰਿਹਾ ਵੀ ਜੇ ਤੁਸੀਂ ਗੁੱਸੇ ਤੇ ਕਾਬੂ ਕਰ ਦਿੰਦੇ ਗਾਲ ਸੁਣ ਕੇ ਤਾਂ ਨਾ ਹੁੰਦਾ ਜੀ,
जी बिल्कुल बिल्कुल, यही असल अदालत ने जिहड़ा तुसीं जे 24 पेज की रिपोर्ट पढ़ो ना, अदालत ने यही कहा कि असी इस सोसायटी वास्ते भी एक लैसन है। 24 पेज की रिपोर्ट च लिखा उन्होंने, जिहड़ा जजमेंट आई है उहदे च लिखा है कि यह सोसायटी वास्ते भी एक लैसन है कि तुसीं कोई भी चीज गुस्से दे विच आके भी जे करोगे तो उहदे कॉन्सिक्वेंसिज होणगे। उन्होंने कहा कि डिसप्रोपोर्शनेट सजा भी नहीं दी जा सकती भी तुसीं नूं 5 साल 10 साल दे दो क्योंकि हालात ऐसे हो गए, गुस्सा सीगा, लेकिन तुसीं उहनूं बिल्कुल ही बरी कर दिओ। वह भी कहें सोसायटी से लिखे उन्होंने बकायदा जजमेंट पढ़ो, पढ़ लो आप सारे पढ़ सकते हैं, उस लिखे भी वह फिर सोसायटी से माड़ा असर पेगा भी जे तुम कह दो जी और सैलीब्रिटी स्टेटस है, ठीक है भी बंदा भाई पावरफुल है सैलीब्रिटी स्टेटस है और तुम कहो जी चलो फिर बिल्कुल भी सजा ना दी जाए। सो थोड़ी गल थैंक यू, तुम बड़ा वधिया पॉइंट भिंडर साहब दसिया है सारा गल का, यह वैसे पहला भी पॉइंट आ चुका है, वैसे पहला भी कई बार डिस्कशन हो चुका है भी ऐसी उन्होंने भी कोई गल कही फिर इन्होंने भी गल कही सारा पंगा वधिया।
बट एक होर है क्वेश्चन जो आम लोगों को नहीं पता
जी,
सिद्धू की बहुत वधिया किस्मत से सारी रात जीपा भर के उन्होंने घर दे लभ रहे ने मारन वास्ते, उन्होंने नहीं मिले।
अच्छा
उस दिन जिस दिन कांड हो क्योंकि मैनू भी मेरे घर लैन आए थी, असं भी ट्रक जून से उन्होंने परिवारक संबंध से रिश्तेदारी भी सी, वो सारी रात जीपा तेन लभ दे रहे उन्होंने नहीं मिले। उस परिवार लभदे रहे नहीं मिलिया किस्मत चंगी जी ने मार देना सी।
ठीक है ठीक है ठीक है, थैंक यू थोड़ी बहुत मेहरबानी, तुसी सारी अंदर दी इनफॉरमेशन सर साझी कीती है, थोड़ी बहुत मेहरबानी, थैंक यू सर, थैंक यू। हाँ जी हरमीत जी तुसी आंदे हो, हरमीत जी गो अहेड।
हाँ जी गुड मॉर्निंग युजवीर जी,
गुड मॉर्निंग।
मैं सिद्धू साहब की श्वेत तो गल चली जाती है, पर मैं सिद्धू साहब की नहीं, मैं मिसी सिद्धू की गल करना चाहूंगा
जी। जी
उन्होंने हाल ही च बयान दिता सीगा कि भी पंजाब के जो हालात चलते हैगे ओदे लई कुंवर विजय प्रताप सिंह नूं होम मिनिस्ट्री दा अहुदा देना चाहिदा हैगा आ, तुसी इस पॉइंट ऑफ व्यू नाल इन्हां दे बयान नूं किदां लैंदे आ? और दूसरी गल जी जून 2 नूं इलेक्शन होनी आ, मैं और मेरे वर्ग के कई होने आ जिहड़े कि नॉट कंफ्यूज बट माइंड नहीं बना पा रहे, एक तो फोर साहब का जिहड़ा हाईवे 413 उन्होंने इंफ्रास्ट्रक्चर से पैसा लाना आ बहुत मैं लाइक कर रहा हाँ पर्सनली कि भी ग्रिडलॉक ये जरूरी आ इकनोमिक ग्रोथ वास्ते, वी हैव टू हैव ए बैटर ट्रांसपोर्टेशन सिस्टम, आई एग्री विद फोर्ड। पर नाल दी नाल मैं एनडीटी मिसिज हॉर्वर्ट उन्होंने भी ब्रैम्पटन नू हॉस्पिटल भी टीवी में लाइक करता हाँ, पर यह दोवें चीजा असं हूं कि मिला के देखिए, वी नीड बोथ द थिंग्स हॉस्पिटल एज वेल एज हाईवेज। मेरी वर्गी हूं तुम यह कि जवाब दे चाहोगे कि असं की करिए, किनू वोट पाइए? मैं थोड़ी जवाब सुनना चाहूंगा।
बहुत बहुत वधिया तुहाडे दोनों सवाल ने, पहले सवाल का मुखसर जिहा जवाब यह है कि इस तो वधिया तो कोई चीज हो ही नहीं सकती कि जे होम मिनिस्टर जिहड़ा है वह आई जी कुंवर विजय प्रताप साहब नूं बनाया जाए। जे आई जी कुंवर विजय प्रताप साहब नूं तुसीं होम मिनिस्टर बनाता पंजाब दे विच तुसीं देखना बहुत मैसिव बहुत बड़ा बदलाव आ जाएगा, और उस बंदे ने किसी नूं नहीं बख्शना, उस बंदे ने किसी नूं नहीं बख्शना, भगवंत मान साहब के कहने भी और केजरीवाल साहब के कहने भी, और होना भी इसी तरह चाहिए। जिहड़ा कोई दोषी होया उन्हें सलाखा के पिछे पा देना उस बंदे ने, और मैनू कितना कितने मैनू कहने हिचकिचाहट नहीं है, यह लगता है कि दबाव है भगवंत मान साहब के उत्ते भी कोई ना कोई, केजरीवाल साहब से भी, जिहदे कारण वह कुंवर विजय प्रताप साहब नूं रोक के बैठे ने। जिधर कुंवर विजय प्रताप साहब बन गए होम मिनिस्टर, तुसीं देखो पंजाब दे विच हुंदा की है, किन्ने फास्ट ट्रैक होना है, बड़ा कुछ बहुत कुछ फास्ट ट्रैक होना है, और लोगों की मंग है, हरेक की मंग है, मीडिया की मंग है, उत्थे दे लोगों की मीडिया की मंग है, सो बिल्कुल उन्होंने बनाना चाहिए। दूसरा जिहड़ा तुसीं पॉइंट कह के इत्थे किनू वोट पानी चाहिए, बहुत सारे लोग, थैंक यू सर, एक तो तुसीं जून 2 की इलेक्शन की गल की है, बहुत सारे लोग सानू इत्थे पुछदे ने, मेरा ऑन द ईयर या ईवन ऑफ द ईयर भी यह कहना कि किनू वोट पानी चाहिए है, वो थोड़ा ठीक नहीं होएगा क्योंकि साडा रोल है इसमें रैफरी का है, यह साडा बड़ा क्रूशल रोल है 2 जून तक, सो आई विल नॉट ब्लर द लाइन्स, ये थोड़ी अपनी डिसीजन है। हाँ मैं थोड़ा साफ कहना इनफॉर्मेशन, तुसीं जिदा हुण कहा कंफ्यूज्ड है, बहुत सारे लोग वाकई थोड़ा जिहा नहीं जानकारी रख पा रहे सर, उहदा इक्को तरीका मैं तुहानूं दस दिंदा, वाई मीडिया दे उत्ते असीं डिबेट्स करवा रहे हां, तुसीं डिबेट्स देखो, सारियां डिबेट्स देखो, जिन्नियां भी डिबेट्स हो रही हैं डिबेट्स देखो, और इंग्लिश दे विच है, बच्चियां नाल डिस्कस करो, बच्चियां नूं भी दिखाओ सारियां डिबेट्स, खुद भी देखो और उत्ते फिर डिस्कशन करो। एंड एक मैं बेनती जरूर कर सकदा, किसी दे फोन करन दे उत्ते वोट नहीं पाउणी, किसी दे भी ਨਾਰਾਜ਼ ਚਾਹੇ ਨਾ ਕਰੋ, ਉਹਨਾਂ ਨੂੰ ਹਾਂ ਕਰਾਂ ਨਾ ਕਰਾਂ ਤੁਹਾਡੀ ਆਪਣੀ ਮਰਜ਼ੀ ਹੈ, ਕਿਸੇ ਦੇ ਵੀ ਫੋਨ ਕਰਨ ਤੇ ਵੋਟ ਨਾ ਪਾਓ। ਨਹੀਂ, ਇਹੀ ਕੰਮ ਅਸੀਂ ਉੱਥੇ ਕਰਦੇ ਆਏ ਹਾਂ, ਇਹ ਬਿਲਕੁਲ ਨਾ ਕਰੀਏ। ਮੇਕ ਐਨ ਇਨਫੋਰਮ, ਜਿਹੜਾ ਵੀ ਬੰਦਾ ਤੁਹਾਨੂੰ ਠੀਕ ਲੱਗਦਾ, ਜੇ ਤੁਸੀਂ ਵਾਕਈ ਇਹ ਦਮ ਭਰਦੇ ਹੋ ਕਿ ਜੀ ਅਸੀਂ ਆਪਣੇ ਫਿਊਚਰ ਲਈ, ਆਪਣੇ ਫਿਊਚਰ ਲਈ ਔਰ ਬੱਚਿਆਂ ਦੇ ਫਿਊਚਰ ਲਈ ਇੱਥੇ ਆਏ ਹਾਂ, ਫਿਰ ਡਿਬੇਟਸ ਦੇਖ ਕੇ ਮੇਕ ਐਨ ਇਨਫੋਰਮ ਡਿਸੀਜਨ। ਕਿਸੇ ਦੇ ਕਾਲ ਕਰਨ ਤੇ, ਕਿਸੇ ਦੇ ਉਹਦੇ ਕਰਨ ਤੇ ਵੀ ਠੀਕ ਹੈ ਜੀ ਕਿ ਹਾਂ, ਜੇ ਕੋਈ ਕਾਲ ਕਰਕੇ ਇਹ ਦੱਸਦਾ ਕਿ ਸਾਡਾ ਕੈਂਡੀਡੇਟ ਚੰਗਾ, ਮਾਪਦੰਡ ਇੱਕੋ ਹੀ ਹੋਵੇ, ਹਾਂ ਕਹੋ ਜੀ ਠੀਕ ਹੈ ਜੀ, ਫਿਰ ਮੈਂ ਤੁਹਾਡੀ ਗੱਲ ਸੁਣਦਾ, ਤੁਸੀਂ ਕਾਲ ਕੀਤੀ ਹੈ ਮੈਨੂੰ ਚੈੱਕ ਕਰਨ ਦਿਓ, ਆਪ ਚੈੱਕ ਕਰੋ। ਔਰ ਡਿਬੇਟਸ ਤੋਂ ਬਿਹਤਰ ਕੋਈ ਡਿਬੇਟ, ਇੱਕ ਘੰਟੇ ਦੀ ਡਿਬੇਟ, ਅਸੀਂ ਸਾਰਾ ਕੈਂਡੀਡੇਟ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਰਿਹਾ, ਉੱਥੇ ਸਾਹਮਣੇ ਬੈਠੇ ਨੇ ਸਾਰੇ ਕੈਂਡੀਡੇਟ ਤੁਹਾਡੇ, ਔਰ ਇੱਕ ਘੰਟੇ ਦਾ ਸਮੇਂ ਅਸੀਂ ਉਹਨਾਂ ਨੂੰ ਪੂਰਾ ਦਿੰਦੇ ਹਾਂ ਵੀ ਤੁਸੀਂ ਆਪਣੀ ਗੱਲ ਹਰ ਮੁੱਦੇ ਤੇ ਕਰੋ, ਹੈਲਥ ਕੇਅਰ ਤੇ ਕਰੋ ਤੁਸੀਂ, ਔਰ ਆਹ ਦੋਨੋਂ ਮੁੱਦੇ ਵਿਚਾਰੇ ਜਾ ਰਹੇ ਨੇ ਜੀ ਉੱਥੇ ਹਰ ਡਿਬੇਟ ਦੇ ਵਿੱਚ, ਜਿਹੜੀਆਂ ਡਿਬੇਟਸ ਹੋ ਰਹੀਆਂ ਨੇ ਵਾਈ ਮੀਡੀਆ ਦੇ ਉੱਤੇ, ਚੈਨਲ ਵਾਈਜ਼ ਤੇ ਡਿਬੇਟਸ ਹੋ ਰਹੀਆਂ ਨੇ, ਉਹਦੇ ਉੱਤੇ ਸਾਰੇ ਮੁੱਦੇ ਵਿਚਾਰੇ ਜਾ ਰਹੇ ਨੇ। ਆਹ ਜਿਹੜਾ ਤੁਸੀਂ ਕਿਹਾ ਬਿਲਕੁਲ ਤੁਸੀਂ ਠੀਕ ਹੈ, ਇੱਕ ਮੇਜਰ ਕਨਫਿਊਜ਼ਨ ਹੈ ਕਿ ਸਾਨੂੰ ਹਾਈਵੇ ਵੀ ਚਾਹੀਦਾ ਹੈ ਤੇ ਬ੍ਰਹਮਪੁਰ ਨੂੰ 3 ਹਸਪੀਟਲ ਵੀ ਚਾਹੀਦੇ ਆ। ਐਨਡੀਪੀ ਕਹਿ ਰਹੀ ਅਸੀਂ 3 ਹਸਪੀਟਲ ਦੇਣ ਨੂੰ ਤਿਆਰ ਹੈ। ਸਰੀ ਜੀ,
ਇੱਕ ਡਿਸਕ੍ਰਿਮੀਨੇਸ਼ਨ ਆਫ ਆਟੋ ਇੰਸ਼ੋਰੈਂਸ ਦੀ, ਇਹ ਵੀ ਗੱਲ ਮੈਂ ਐਨਡੀਪੀ ਨਾਲ ਇਸ ਗੱਲ ਤੇ ਮੈਂ ਐਗਰੀ ਕਰਦਾ ਆ, ਇਹ ਵੀ ਪੁਆਇੰਟ ਹੈਗਾ ਮੇਰਾ, ਬਟ ਮੈਨੂੰ ਹਾਈਵੇ ਵੀ ਚਾਹੀਦਾ ਆ ਨਾਲ ਦੀ ਨਾਲ। ਇਹ ਯੂ ਨੋ ਦਿਸ ਇਜ਼ ਦ ਬਲਰ ਲਾਈਨ ਵਟ ਟੂ ਡਿਸਾਈਡ। ਔਰ ਥੋੜਾ ਸਾ ਠੀਕ ਹੈ, ਡਿਬੇਟ ਆਪਾਂ ਸੁਣ ਲੈਂਦੇ ਆ, ਪਰ ਚੀਜ਼ਾਂ ਸਾਨੂੰ ਦੋਨੇ ਚਾਹੀਦੀਆਂ ਆ, ਇੰਸ਼ੋਰੈਂਸ, ਹਾਸਪਿਟਲ, ਹਾਈਵੇਜ, ਯੂ ਨੋ ਵੀ ਨੀਡ ਦੋਸ ਥਿੰਗਸ।
ਤੁਹਾਡੀ ਗੱਲ ਹੀ ਹੈ ਹਰਮੀਤ ਸਾਹਿਬ, ਇਹ ਸਾਰਿਆਂ ਦੀ ਗੱਲ ਹੈ। ਉਹ ਕਹਿੰਦੇ ਜੀ ਦੇਖੋ ਐਨਡੀਪੀ ਜੋ ਕੁਛ ਵਾਅਦੇ ਕਰ ਗਈ ਬ੍ਰਹਮਪੁਰ ਚ, ਉਹ ਬੜੇ ਜ਼ਬਰਦਸਤ ਨੇ। ਐਨਡੀਪੀ ਕਹਿੰਦੀ ਅਸੀਂ ਹਸਪਿਟਲ ਵੀ ਦੇਵਾਂਗੇ, ਐਨਡੀਪੀ ਕਹਿੰਦੀ ਅਸੀਂ ਯੂਨੀਵਰਸਲ ਹੈਲਥ ਕੇਅਰ ਦੇਣ ਦੀ ਗੱਲ ਕਰੀਏ, ਡੈਂਟਲ ਕੇਅਰ ਕਿਹਨੂੰ ਨਹੀਂ ਚਾਹੀਦਾ, ਡੈਂਟਲ ਕੇਅਰ ਸਾਰਿਆਂ ਨੂੰ ਚਾਹੀਦਾ, ਠੀਕ ਹੈ, ਡੈਂਟਲ ਕੇਅਰ ਵੀ ਸਾਨੂੰ ਮਿਲਦਾ ਪਿਆ। ਐਨਡੀਪੀ ਕਹਿੰਦੀ ਹੈ $20 ਮਿਨੀਮਮ ਵੇਜ ਅਸੀਂ ਕਰ ਦੇਣੀ ਹੈ, ਐਨਡੀਪੀ $20 ਮਿਨੀਮਮ ਵੇਜ ਵੀ ਦੇ ਰਹੀ ਹੈ, ਐਨਡੀਪੀ ਕਹਿੰਦੀ ਅਸੀਂ ਬ੍ਰਹਮਪੁਰ ਚ 2 ਹਸਪਿਟਲ ਵੀ ਦੇਣੇ ਨੇ, ਐਨਡੀਪੀ ਸਾਰਾ ਕੁਝ ਦੇ ਰਹੀ ਹੈ, ਪਰ ਉਹ ਕਹਿੰਦੇ ਸਾਨੂੰ ਹਾਈਵੇ ਵੀ ਚਾਹੀਦਾ। ਜੋ ਤੁਸੀਂ ਕਹਿ ਰਹੇ ਹੋ, ਪੀਸੀ ਪਾਰਟੀ ਕਹਿੰਦੀ ਅਸੀਂ ਹਾਈਵੇ ਦੇਣਾ, ਇਹ ਬੜਾ ਤੁਹਾਡੀ ਗੱਲ ਸਹੀ ਹੈ। ਹੁਣ ਮੈਂ ਨਹੀਂ ਕਹਿੰਦਾ, ਸਾਰਿਆਂ ਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ, ਇਹ ਫੈਸਲਾ ਤੁਸੀਂ ਕਰਨਾ ਸਰ, ਮੈਂ ਇਹਦੇ ਬਾਰੇ ਇਸ ਤੋਂ ਅੱਗੇ ਹੁਣ ਕੁਛ ਨਹੀਂ ਕਹਾਂਗਾ। ਸਾਨੂੰ ਸਾਰਾ, ਔਰ ਲਿਬਰਲ ਪਾਰਟੀ ਜਿਹੜੀ ਐਜੂਕੇਸ਼ਨ ਦੀ ਗੱਲ ਕਰ ਰਹੀ ਹੈ, ਉਹ ਵੀ ਬੜੀ ਇੰਟਰਸਟਿੰਗ ਹੈ। ਲਿਬਰਲ ਪਾਰਟੀ ਦੀ $1 ਦੀ ਜਿਹੜੀ ਰਾਈਡ ਹੈ, ਉਹ ਵੀ ਬੜੀ ਇੰਟਰਸਟਿੰਗ ਹੈਗੀ ਹੈ। ਸੋ ਸਾਰੀਆਂ ਪਾਰਟੀਆਂ ਉਹਨੇ ਤੁਸੀਂ ਦੇਖਣਾ, ਇਹਦੇ 'ਚ ਇੱਕ ਚੀਜ਼ ਹੋਰ ਦੇਖੋ, ਕੈਂਡੀਡੇਟ ਵੀ ਦੇਖੋ, ਠੀਕ ਹੈ, ਨਹੀਂ ਕੈਂਡੀਡੇਟ ਵੀ ਦੇਖੋ, ਉਹਦਾ ਕੀ ਮੁੱਦੇ ਤੇ ਪਕੜ ਹੈ ਨਹੀਂ ਹੈ, ਕਿਉਂਕਿ ਅੱਜ ਦਾ ਜਿਹੜਾ MP ਨਾ, ਪਲੀਜ਼, ਸਭ ਤੋਂ ਜ਼ਿਆਦਾ ਖਤਰਨਾਕ ਗੱਲ ਔਰ ਸਭ ਤੋਂ ਜ਼ਿਆਦਾ ਖਰਾਬ ਔਰ ਖਤਰਨਾਕ ਗੱਲ ਇਹ ਹੋਏਗੀ ਕਿ ਅਸੀਂ ਇਨਕੰਪੀਟੈਂਟ ਬੰਦੇ ਅੱਗੇ ਭੇਜ ਦਾਂਗੇ। ਨਹੀਂ ਪਲੀਜ਼, ਇਹ ਜੇ ਭਵਿੱਖ ਬਚਾਉਣਾ, ਇਨਕੰਪੀਟੈਂਟ ਕੋਈ ਜਿਹਨੂੰ ਪਕੜ ਹੈ ਮੁੱਦੇ ਦੀ, ਇਹ ਨਹੀਂ ਕਿ ਜੀ ਮੈਨੂੰ ਪਾਪਾ ਨੇ ਕਿਹਾ ਤਾਂ, ਮੈਨੂੰ ਮੰਮੀ ਨੇ ਕਿਹਾ ਤਾਂ, ਮੈਂ ਬੇਸਮੈਂਟ 'ਚ ਬੈਠੇ ਹਾਂ ਅਤੇ ਬ੍ਰਹਮਪੁਰ ਦੇ ਵਿੱਚ ਮੈਂ ਹੁਣ ਤੁਹਾਡੀ ਪੰਜਾਬੀ ਧੀ ਹੈ, ਤੁਹਾਡੀ ਹਿੰਦੂਆਂ ਦੀ ਧੀ ਹੈ, ਸਿੱਖਾਂ ਦਾ ਮੈਂ ਪੁੱਤ ਹੈਗਾ, ਨਾ ਨਾ ਨਾ, ਇੱਦਾਂ ਛੱਡ ਦਿਓ, ਸਾਰੀ ਗੱਲ ਛੱਡ ਦਿਓ, ਸਿਰਫ਼ ਇੱਕ ਆਧਾਰ, ਕੰਪੀਟੈਂਟ। ਦੇਖੋ ਡਿਬੇਟ 'ਚ ਮਜ਼ਾ ਆਏਗਾ ਤੁਹਾਨੂੰ, ਮੈਨੂੰ ਫੋਨ ਕਰਕੇ ਦੱਸ ਦੇਣਾ ਵੀ ਅਸੀਂ ਸਵਾਲ ਪੁੱਛਣ 'ਚ ਕੋਈ ਕਮੀ ਕੀਤੀ ਔਰ ਕੋਈ ਮੁੱਦਾ ਅਸੀਂ ਛੱਡਿਆ ਹੋਵੇ, ਮਜ਼ਾ ਆਏਗਾ ਤੁਹਾਨੂੰ। ਡਿਬੇਟ ਦੇਖੋ ਚੈਨਲ ਵਾਈ ਦੇ ਉੱਤੇ, ਦੈਟ ਵਿਲ ਹੈਲਪ ਯੂ ਇਨ ਡਿਸਾਈਡ, ਔਰ ਫਿਰ ਮੇਕ ਐਨ ਇਨਫੋਰਮ ਡਿਸੀਜਨ। ਦੇਖੋ ਡਿਬੇਟਸ ਕੀ ਹੁੰਦੀਆਂ, ਲੀਡਰ ਦੀਆਂ ਡਿਬੇਟ ਦੇਖ ਲਓ, ਲੀਡਰ ਨੇ ਜਿਹੜੀ ਡਿਬੇਟ ਕੀਤੀ ਉਹ ਵੀ ਦੇਖਣੀ ਚਾਹੀਦੀ ਹੈ ਸਾਨੂੰ, ਵੀ ਲੀਡਰ ਕੀ ਕਹਿੰਦੇ, ਜਾਂ ਤਿੰਨੇ ਲੀਡਰ, ਸੋਰੀ ਚਾਰੋਂ ਲੀਡਰ ਆਹਮਣੇ ਸਾਹਮਣੇ ਹੁੰਦੇ ਨੇ, ਉਹਨਾਂ ਦੀ ਡਿਬੇਟ ਦੇਖੋ, ਕੈਂਡੀਡੇਟਸ ਦੀ ਡਿਬੇਟ ਦੇਖੋ, ਤੁਹਾਡਾ ਮਨ ਬਣ ਜਾਏਗਾ, ਉੱਥੋਂ ਮਨ ਬਣਾਓ, ਕੈਂਡੀਡੇਟਸ ਦੀ ਡਿਬੇਟ ਦੇਖੋ ਤੁਹਾਨੂੰ, ਕਿਉਂਕਿ ਜੇ ਕੋਈ ਵੀ ਐਸਾ ਕੈਂਡੀਡੇਟ ਜਿਹਨੂੰ ਨੌਲੇਜ ਨਹੀਂ ਹੈ, ਉਹ ਕੁਛ ਨਹੀਂ ਕਰ ਸਕੇਗਾ, ਫਿਰ 4 ਸਾਲ ਫਿਰ ਕੋਈ ਸਵਾਲ ਨਹੀਂ ਪੁੱਛਣਾ ਕੋਈ, ਫਿਰ 4 ਸਾਲ ਇਹ ਕਹਿ ਦੇਣਾ ਵੀ ਭਾਈ ਸਾਹਿਬ। ਔਰ ਮੈਂ ਤੁਹਾਨੂੰ ਦੱਸ ਰਿਹਾ ਇੱਕ ਗੱਲ ਵਾਰ-ਵਾਰ, ਰੋਜ਼ ਦੇ ਜੇ ਕੋਈ ਮੈਨੂੰ ਆ ਕੇ ਕਹੇ ਜੀ ਰੋਜ਼ ਦੀ ਸਾਡੀ ਸਰਕਾਰ ਨੇ ਹਰ ਰੋਜ਼ ਦਾ $2 million ਦਾ ਚੈੱਕ ਕੱਟਣਾ ਹੈ, ਮੈਂ ਉਹਨੂੰ ਕਹਾਂਗਾ ਭਾਈ ਸਾਹਿਬ ਕਿਹੜੇ ਭੁਲੇਖੇ 'ਚੋਂ, ਕਿਹੜੀ ਦੁਨੀਆ 'ਚੋਂ, ਹਰ ਰੋਜ਼ ਦਾ $2 million ਦਾ? ਨਹੀਂ ਸਰ, ਤੁਹਾਨੂੰ ਅੰਦਾਜ਼ਾ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ 1 billion ਕਿੰਨਾ ਹੁੰਦਾ ਹੈ, 1,000 million ਖਰਚਾ ਕਰਨਗੇ ਤਾਂ 1 billion ਹੋਏਗਾ, 1,000 million ਖਰਚਾ ਕਰਨਗੇ, ਰੋਜ਼ ਦੇ ਮਿਲੀਅਨਸ ਆਫ ਡਾਲਰ ਦੇ ਚੈੱਕ ਲਿਖਣੇ, 2 million 5 million ਨਹੀਂ ਲਿਖਣੇ, ਔਰ ਇਹੀ 10-12 ਬੰਦਿਆਂ ਨੇ ਲਿਖਣੇ ਆ, 10-12 ਓਂਟੇਰੀਓ ਦੀ ਗੱਲ ਕਰ ਰਿਹਾ ਮੈਂ, 124 ਤੋਂ ਤੁਹਾਡੇ ਬੰਦੇ ਇਲੈਕਟ ਹੋਣੇ ਟੋਟਲ, 124 ਦੇ ਵਿੱਚੋਂ ਇਹ ਤਾਂ ਚਾਂਸ ਨਹੀਂ ਹੈ ਵੀ ਪੰਜਾਬ ਦੀ ਤਰ੍ਹਾਂ 92 ਇੱਕੋ ਪਾਰਟੀ ਆ ਜਾਣ, ਆ ਵੀ ਸਕਦੇ, ਮੈਨੂੰ ਪਤਾ ਨਹੀਂ, ਐਨੀਵੇਜ਼, ਪਰ 70-80 ਇੱਕ ਪਾਰਟੀ ਦੇ ਆਉਣਗੇ, 63 ਦੀ ਮੈਜੋਰਿਟੀ ਚਾਹੀਦੀ ਹੈ, ਸਾਰੀ 63 ਇਜ਼ ਅ ਮੈਜੋਰਿਟੀ ਮਾਰਕ, ਸੋ 60-70-80 ਬੰਦਿਆਂ ਨੇ ਸਰਕਾਰ ਬਣਾਉਣੀ ਹੈ, ਉਹਦੇ ਵਿੱਚੋਂ 10-15 ਬੰਦੇ ਹੋਣਗੇ ਜਿਹੜੇ ਸਰਕਾਰ ਚਲਾਉਣਗੇ, ਇਹ 10-15 ਬੰਦਿਆਂ ਨੇ ਮਿਲੀਅਨਸ ਆਫ ਡਾਲਰ ਦੇ ਚੈੱਕ ਰੋਜ਼ ਲਿਖਣੇ ਨੇ, ਐਵਰੀ ਡੇ ਸਾਈਨ ਕਰਨੇ, ਰੋਜ਼ ਇੱਧਰ 2 million 5 million 10 million 50 million 100 million, ਰੋਜ਼ ਮਿਲੀਅਨਸ ਆਫ ਡਾਲਰ ਦੇ ਚੈੱਕ ਸਾਈਨ ਹੋਣੇ ਨੇ। ਦੇਣੇ ਕਿਵੇਂ ਆ? ਮੈਂ ਹੁਣ ਕਹਿਣ ਲੱਗ ਪਿਆ ਪਿਛਲੇ ਹਫ਼ਤੇ ਤੋਂ, ਮੈਂ ਨਹੀਂ ਦੇਣੇ, ਮੈਂ ਨਹੀਂ ਦੇਣੇ, ਕਿਉਂ ਦੇਵਾਂ? ਆਪਾਂ ਤਾਂ 49 ਦੇ ਹੋ ਗਏ, ਹੋਰ 10-20-30 ਸਾਲ ਜਿੰਨੀ ਉਮਰ ਹੈ ਕਰਕੇ ਸਿਸਟਮ ਨਿਕਲ ਜਾਣਾ ਸਰ। ਜਿਹੜਾ ਬੱਚਾ ਅੱਜ 2 ਸਾਲ ਦਾ 5 ਸਾਲ ਦਾ ਹੈ ਨਾ, ਉਹ ਜੇ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਬੱਚਿਆਂ ਦੇ ਬਾਹਰ ਨੌਕਰੀ ਲੱਭ ਰਿਹਾ, ਜਿਹੜਾ ਬੱਚਾ ਬੱਚੇ ਦੀ ਡ੍ਰੀਮਸ ਨੇ ਕਿ ਮੈਂ ਮੈਨੂੰ ਵਧੀਆ ਸਮਾਜ ਮਿਲੇ, ਉਸ ਬੱਚੇ ਦੇ ਡ੍ਰੀਮਸ ਬਾਰੇ ਸੋਚੋ, ਉਹਨਾਂ ਉਹਨਾਂ ਨੇ ਦੇਣੇ ਆ ਸਾਰਾ ਕੁਝ, ਇਹ ਪੈਸਾ ਵੀ ਉਹਨਾਂ ਨੇ ਮੋੜਨਾ ਹੈ ਅਤੇ ਆਉਣ ਵਾਲਾ ਜਿਸ ਤਰ੍ਹਾਂ ਦਾ ਸਮਾਜ ਅਸੀਂ ਸਿਰਜ ਰਹੇ ਹਾਂ ਇਹ ਉਹਨਾਂ ਨੇ ਜੀਣਾ। ਸੋ ਜੇ ਅਸੀਂ ਇਹ ਸਾਰਾ ਕੁਝ ਸੋਚ ਸਕਦੇ ਹਾਂ ਤਾਂ ਫਿਰ ਤੁਹਾਡੀ ਇੱਛਾ ਹੈਗੀ ਹੈ। ਸੁਰਜੀਤ ਜੀ ਤੁਸੀਂ ਆਉਂਦੇ ਰਹੋ, ਸੁਰਜੀਤ ਜੀ ਗੋ ਹੈਡ, ਸੁਰਜੀਤ ਜੀ ਤੁਸੀਂ ਆਉਂਦੇ ਰਹੋ ਸਰ, ਫੋਨ ਅਨਮਿਊਟ ਕਰ ਲਓ।
ਹੈਲੋ,
ਹਾਂਜੀ ਹਾਂਜੀ, ਹੈਲੋ ਜੀ, ਗੋ ਹੈਡ ਸਰ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ, ਜਦਵੀਰ ਜੀ ਆਪਣੀ ਗੱਲ ਚੱਲਦੀ ਸੀ ਸਿੱਧੂ ਬਾਰੇ ਤੇ ਉਹਦੇ ਅਕੋਰਡਿੰਗ ਦੁਆਵਾਂ ਬਾਅਦ ਦੁਆਵਾਂ ਦੀ ਗੱਲ ਚੱਲਦੀ ਸੀਗੀ
ਜੀ ਜੀ,
ਤੇ ਸਰ ਜੀ ਗੱਲ ਹੈਗੀ ਇਹ ਵੀ ਜਿਹੜੀਆਂ ਦੁਆਵਾਂ ਅਰਬਾਦਾਂ ਜਿਵੇਂ ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਵੀ ਹੋ ਸਕਦਾ ਪੰਜ ਸਾਲ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਹੋ ਸਕਦਾ ਚਾਰ ਸਾਲ ਦੀ ਸਜ਼ਾ ਹੁੰਦੀ, ਦੋ ਸਾਲ ਦੀ ਹੁੰਦੀ, ਤਿੰਨ ਸਾਲ ਦੀ ਹੁੰਦੀ, ਕੋਈ ਵੀ ਆਪਾਂ ਪ੍ਰੋਟੈਕਸ਼ਨ ਕਰਨ ਲੱਗੇ ਆਪਾਂ ਨੂੰ ਬਹੁਤ ਧਿਆਨ ਨਾਲ ਸੋਚ ਕੇ ਕਰਨੀ ਚਾਹੀਦੀ ਆ, ਔਨ ਏਅਰ ਗੱਲ ਕਿਸੇ ਬਾਰੇ ਵੀ, ਕਿਸੇ ਪਾਰਟੀ ਬਾਰੇ ਵੀ, ਕੱਲ ਨੂੰ ਕੀ ਹੋ ਸਕਦਾ ਆਪਾਂ ਨੂੰ ਕੀ ਪਤਾ, ਠੀਕ ਹੈ ਨਾ। ਅੱਜ ਤੋਂ ਚਾਰ ਮਹੀਨੇ ਜਾਂ ਸਾਲ ਦੋ ਸਾਲ ਪਹਿਲਾਂ ਪਤਾ ਸੀ ਵੀ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਆਉਣੀ ਹੈ, ਨਹੀਂ ਪਤਾ ਸੀ, ਕਿਸੇ ਨੂੰ ਨਹੀਂ ਪਤਾ ਵੀ ਇੱਕ ਸਾਲ ਦੀ ਸਜ਼ਾ ਹੋਊ, ਠੀਕ ਹੈ ਨਾ। ਹੁਣ ਉਹ ਇੱਕ ਸਾਲ ਦੀ ਸਜ਼ਾ ਹੋਗੀ, ਹੋ ਸਕਦਾ ਦੋ ਸਾਲਾਂ ਨੂੰ, ਕਿਉਂ ਸਾਲਾਂ ਉਹ ਚੀਫ ਮਿਨਿਸਟਰ ਬਣ ਜੇ, ਜ਼ਰੂਰੀ ਹੈ, ਠੀਕ ਹੈ ਨਾ। ਦੁਆਵਾਂ ਜਿਹੜੇ ਚੰਗੇ ਕੰਮ ਕੀਤੇ, ਚਲੋ ਕਰਤਾਰਪੁਰ ਲਾਂਘੇ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਸਾਰਿਆਂ ਨੇ ਯੋਗਦਾਨ ਪਾਇਆ, ਜਿਹਨਾਂ ਨੇ ਯੋਗਦਾਨ ਪਾਇਆ ਉਹਨਾਂ ਨੂੰ ਮਿਲਦਾ ਗਿਆ ਸਾਰਾ ਕੁਝ। ਬੀਜੇਪੀ ਹੈ, ਬੀਜੇਪੀ ਸਾਰੀਆਂ ਸੀਟਾਂ ਜਿੱਤ ਗਈ, 24 ਸਾਰ ਬਣਦੇ ਜਾਂਦੇ ਆ, ਠੀਕ ਹੈ ਨਾ। ਤੇ ਦੁਆਵਾਂ ਦੀ ਗੱਲ ਤੁਹਾਨੂੰ ਦੱਸਦਾ ਜੀ, ਕਿਸਾਨੀ ਸੰਘਰਸ਼ ਦੇ ਦੌਰਾਨ ਇੱਥੇ ਤੁਹਾਡੇ ਇੱਥੇ ਕਲਰ ਆ ਕੇ ਕਹਿੰਦੇ ਸੀ ਜੇ ਤੁਸੀਂ ਜਦਵੀਰ ਦੇ ਇਤਿਹਾਸ ਬੀਜੇਪੀ ਇਹਨਾਂ ਨੇ ਵਾਪਸ ਲੈਣੇ ਕੇਸ, ਠੀਕ ਹੈ ਨਾ। ਤੇ ਮੈਂ ਕਈ ਰੇਡੂਆਂ ਤੇ ਜਾ ਕੇ ਮੈਂ ਗੱਲ ਕੀਤੀ ਸੀ, ਤੁਹਾਡੇ ਵੀ ਇੱਥੇ ਕਿਹਾ ਸੀ ਵੀ ਅਰਦਾਸ ਕਰੋ ਮਹਾਰਾਜ ਅੱਗੇ, ਅਰਦਾਸ ਕਰੋ ਗੁਰੂ ਸਾਹਿਬ ਅੱਗੇ ਵੀ ਜਿਹੜੀਆਂ ਮਾੜੀਆਂ ਨਾ ਇਹਨਾਂ ਦੀਆਂ ਹੈਗੀਆਂ ਆਪਣਾ ਮਾੜੇ ਵਿਚਾਰਾਂ ਦੀ ਜੜ ਪੱਟੀ ਜਾਵੇ ਮੋਦੀ ਦੇ, ਇਹਨੂੰ ਸਦਬੁੱਧੀ ਦੇਵੇ, ਤੁਹਾਡੇ ਸਾਹਮਣੇ ਆ ਕੇਸ ਵਾਪਸ ਲੈ ਲਏ ਦੁਆਵਾਂ ਤੇ, ਫਿਰ ਯੂਪੀ ਜਿੱਤ ਲਏ, ਕੱਲ ਨੂੰ ਕੀ ਹੋਣਾ ਆਪਾਂ ਹੁਣੇ ਅੱਜ ਇੱਕ ਸਾਲ ਦੇ ਵਿੱਚ ਹੁਣ ਇੱਕ ਸਾਲ ਦੀ ਸਜ਼ਾ ਹੋ ਗਈ ਜਾਂ ਖੁਸ਼ੀ, ਕਈ ਬੰਦਿਆਂ ਨੂੰ ਅੰਦਰ ਹੋਈ ਖੁਸ਼ੀ ਉਹਦੀ ਵਾਲੀ ਗੱਲ ਹੈ ਕੀ ਹੈ, ਕੱਲ ਨੂੰ ਹੋ ਸਕਦਾ ਚੀਫ ਮਿਨਿਸਟਰ ਭਗਵੰਤ ਮਾਨ ਨੇ ਕਦੇ ਸੋਚਿਆ ਹੋਊ ਵੀ ਮੈਂ ਚੀਫ ਮਿਨਿਸਟਰ ਬਣ ਜੂ, ਉਹ ਲੋਕਾਂ ਦੀ ਖਾਤਰ ਬੋਲਿਆ ਜਾ ਕੇ ਪਾਰਲੀਮੈਂਟ ਦੇ ਵਿੱਚ, ਜਿਹੜੇ ਆਪਣੇ ਬੰਦੇ ਦੂਜੇ ਨਹੀਂ ਬੋਲੇ, ਲੋਕਾਂ ਨੇ ਉਹਨਾਂ ਨੇ ਸਾਥ ਦਿੱਤਾ ਜਿੱਥੇ ਵੀ, ਚਲੋ ਉਹ ਇੱਥੇ ਮਤਲਬ ਉਹ ਲੋਕਾਂ ਨੇ ਫਿਰ ਉਹਨਾਂ ਨੂੰ ਹੁਣ ਚੀਫ ਮਿਨਿਸਟਰ ਵੀ ਬਣਾਤਾ, ਠੀਕ ਹੈ ਨਾ ਜੀ। ਸੋ ਸਾਨੂੰ ਪ੍ਰੋਟੈਕਸ਼ਨ ਬਹੁਤ ਹਿਸਾਬ ਸੋਚ ਸਮਝ ਕੇ ਕਰਨੀ ਚਾਹੀਦੀ ਆ ਵੀ ਕੱਲ ਨੂੰ ਕੋਈ ਇਹਦੀ ਕੋਈ ਗੱਲ ਮਤਲਬ ਉਲਟਵੀਂ ਨਿਕਲ ਸਕਦੀ ਹੈ, ਬਸ ਜੀ ਮੇਰਾ ਤਾਂ ਇੰਨਾ ਹੀ ਕਹਿਣਾ ਸੀਗਾ ਜੀ, ਬਾਕੀ ਤੁਹਾਡੇ ਵਿਚਾਰ ਜਾਣ ਲੈ ਜੀ।
ਸਰ ਮੇਰੇ ਵਿਚਾਰ ਬੜੇ ਸਪਸ਼ਟ ਨੇ ਸੁਰਜੀਤ ਸਾਹਿਬ, ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ ਬਿਲਕੁਲ, ਜਿਹੜੀ ਦੁਆਵਾਂ ਦਾ ਨਾ ਉਹ ਬਹੁਤ ਬੜਾ ਅਸਰ ਹੈ, ਕਮਿਊਨਿਟੀ ਜਦੋਂ ਇਕੱਠੇ ਹੋ ਕੇ ਕੋਈ ਵੀ ਕੰਮ ਕਰਦੀ ਹੈ, ਦੁਆ ਦਿੰਦੀ ਹੈ ਤੁਹਾਨੂੰ, ਉਹਦਾ ਬਹੁਤ ਬਹੁਤ ਬੜਾ ਅਸਰ ਹੈ। ਔਰ ਸਿੱਧੂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਵੀ ਦੋ ਜਣਿਆਂ ਤੋਂ ਮਾਫ਼ੀ ਮੰਗਣ ਦੀ ਜ਼ਰੂਰਤ ਹੈ, ਇੱਕ ਤਾਂ ਉਹ ਜਿਹੜਾ ਪਰਿਵਾਰ ਹੈ ਉਹਦੇ ਤੋਂ ਮਾਫ਼ੀ ਮੰਗ ਲੈਣ, ਔਰ ਦੂਸਰਾ ਕਮਿਊਨਿਟੀ ਦੇ ਨਾਲ ਸੇਵਾ ਕਰਕੇ ਜੁੜ ਜਾਣ। ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਜੇ ਆਪਣੀ ਈਗੋ ਛੱਡ ਦੇਣ ਔਰ ਉਹ ਸਾਰੇ ਸਲਾਹਕਾਰਾਂ ਨੂੰ ਵੀ ਪੁੱਛਣ, ਸੱਚ ਇੱਕ ਚੀਜ਼ ਹੋਰ ਵੀ ਹੈ, ਉਹ ਸਾਰੇ ਸਲਾਹਕਾਰ ਨੂੰ ਪੁੱਛਣ, ਯਾਰ ਮੈਨੂੰ ਬੋਲਣ ਦੀ ਤਮੀਜ਼ ਨਹੀਂ ਸੀ, ਤੁਸੀਂ ਮੈਨੂੰ ਕਦੇ ਤੁਸੀਂ ਸਲਾਹਕਾਰ ਹੋਏ, ਆਪਣੀ ਈਗੋ ਛੱਡ ਦੇਣ ਔਰ ਕਮਿਊਨਿਟੀ ਦੀ ਸੇਵਾ ਜੁੜ ਜਾਣ। ਦੇਖੋ 58 ਸਾਲ ਦੀ ਉਮਰ ਹੈ, 65 ਸਾਲ ਦੀ ਉਮਰ 'ਚ ਕਮਿਊਨਿਟੀ ਕਿੰਨਾ ਪਿਆਰ ਦੇਗੀ, ਦੁਆਵਾਂ ਬਹੁਤ ਜਲਦੀ ਤੁਸੀਂ ਕਮਿਊਨਿਟੀ ਦੀ ਦਿਸ਼ਾ ਆਪਣੇ ਵੱਲ ਮੋੜ ਸਕਦੇ ਹੋ, ਔਰ ਜੁੜ ਜਾਣ, ਬਸ ਅਸਲੀ ਮਨੋ ਜੁੜ ਜਾਣ, ਕਮਿਊਨਿਟੀ ਦੀ ਮੈਂ ਸੇਵਾ ਕਰਨੀ ਹੈ, ਰਾਜਨੀਤੀ 'ਚ ਰਹਿ ਕੇ, ਬਾਹਰ ਰਹਿ ਕੇ, ਜਿੱਥੇ ਵੀ, ਬਹੁਤ ਪਰਮਾਤਮਾ ਨੇ ਉਹਨਾਂ ਨੂੰ ਤਾਕਤ ਦਿੱਤੀ ਹੈ, ਪੈਸਾ ਹੈ, ਸ਼ੋਹਰਤ ਹੈ, ਨਾਮ ਹੈ, ਅੱਜ ਵੀ ਮੀਡੀਆ ਜਿੱਥੇ ਜਾਣਗੇ ਮੀਡੀਆ ਅੱਗੇ ਪਿੱਛੇ ਫਿਰਦਾ ਹੈ, ਸੁਣਦੀ ਹੈ ਸਾਰੀ ਗੱਲ। ਸੋ ਜੇ ਕਰਨਗੇ, ਦੇਖੋ ਹੋਰ ਦੁਆਵਾਂ 'ਚ ਤਾਂ ਸਰ ਉਹ ਤਾਂ ਸਾਰਾ ਕੁਛ ਹੈ ਹੀ ਦੁਆਵਾਂ ਸਰ, ਹੋਰ ਜੋ ਮਰਜ਼ੀ ਅਸੀਂ ਗੱਲ ਕਰ ਲਈਏ, ਮੈਂ ਬੜੇ ਬੜੇ ਟੈਲੈਂਟਡ ਲੋਕ ਦੇਖੇ ਸਰ, ਤੁਹਾਨੂੰ ਕੀ ਲੱਗਦਾ ਸ਼ਾਹਰੁਖ ਖਾਨ 'ਚ ਉਹ ਟੈਲੈਂਟ ਹੈ? ਬਸ ਬੜੇ ਬੜੇ ਟੈਲੈਂਟਡ ਲੋਕ ਨੇ, ਬੜੇ ਬੜੇ ਬੰਦਾ ਕਹਿੰਦਾ ਜੀ ਮੈਂ ਬੜਾ ਟੈਲੈਂਟਡ ਹੈ, ਫਿਰ ਭਾਈ ਤੁਸੀਂ ਟੈਲੈਂਟਡ ਹੈਗੇ ਹੋ ਠੀਕ ਹੈ ਆਪਣੀ ਜਗ੍ਹਾ, ਮੈਂ ਹਾਰਡ ਵਰਕਿੰਗ ਹਾਂ, ਮੈਂ ਇੰਟੈਲੀਜੈਂਟ ਹਾਂ, ਮੈਂ ਇੱਦਾਂ ਉਹਨੂੰ ਦੁਆਵਾਂ ਸਾਰਾ ਕੁਛ ਹੀ ਦੁਆਵਾਂ ਦਾ ਆ ਤੁਹਾਡੀ ਲਾਈਫ ਦੇ ਵਿੱਚ, ਜਿੰਨੀ ਤੁਹਾਡੀ ਬਲੈਸਿੰਗ ਹੈ ਉਹਦਾ ਬਸ ਲੇਖਾ ਜੋਖਾ, ਹੋਰ ਕੁਛ ਨਹੀਂ ਹੈ। ਸੁਖੀ ਸਾਹਿਬ, ਸੁਖਵੰਤ ਜੀ ਬੋਲ ਰਹੇ ਜੀ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸੁਖਵੰਤ ਸਾਹਿਬ, ਗੋ ਹੈ ਜੀ।
ਅੱਛਾ ਜੀ, ਮੈਂ ਮੇਰੀ ਤਾਂ ਬੇਨਤੀ ਹੈ ਜੀ, ਬੜੇ ਬੜੇ ਸਿਆਣੇ ਲੋਕ ਵਿਚਾਰ ਕਰ ਰਹੇ ਨੇ, ਮੈਂ ਵੀ ਗੁਸਾਖੀ ਕਰ ਰਿਹਾ ਇਹ ਚ, ਮੇਰੀ ਬੇਨਤੀ ਹੈ ਜੀ ਦੇਖੋ ਸਾਨੂੰ ਇੱਥੇ ਮਿਲਦਾ ਹੈ ਨਾ ਓਨਟੈਰੀ ਵਿੱਚ, ਤਾਂ ਸਾਡੇ ਕਹਿੰਦੇ ਹੁੰਦੇ ਆ ਵੀ ਜਾਂਦੇ ਚਾਰ ਦੀ ਲੰਗੋਟੀ ਸੀ, ਵਾਅਦੇ ਤਾਂ ਬੜੇ ਕਰ ਰਹੇ ਆ ਲੇਕਿਨ ਪੂਰਾ ਕਰਨ ਵੇਲੇ ਪੈਸੇ ਵੀ ਚਾਹੀਦੇ ਆ ਖਜ਼ਾਨੇ 'ਚ, ਅਤੇ ਖਜ਼ਾਨੇ 'ਚ ਪੈਸੇ ਤਾਂ ਉਹ ਸਾਡਾ ਪੰਜਾਬ ਵਾਲਾ ਹਿਸਾਬ ਬਣਿਆ ਹੈ, ਅਤੇ ਮੈਂ ਕਹਿੰਦਾ ਵੀ ਹਾਈਵੇ ਪਹਿਲਾਂ ਬਣਨੇ ਚਾਹੀਦੇ ਆ, ਹਸਪਤਾਲ ਵੀ ਡਿਮਾਂਡ ਚਾਹੀਦਾ ਤਾਂ ਬਹੁਤ ਕੁਝ ਆ। ਹੁਣ ਮੈਂ ਇਸ ਸਾਈਡ ਤੇ ਰਹਿੰਦਾ, ਇਸ ਸਾਈਡ ਤੇ ਏਅਰਪੋਰਟ ਹੀ ਕੋਈ ਨੀਗਾ, ਅਸੀਂ ਜਾਂਦੇ ਹਾਂ। ਹੁਣ ਟ੍ਰੈਫਿਕ ਦਾ ਕੀ ਹਾਲ ਹੁੰਦਾ ਹਾਈਵੇ ਤੇ, ਸਾਨੂੰ ਪਤਾ ਲੈਣ ਲੱਗੀਆਂ ਹੁੰਦੀਆਂ ਕਿਵੇਂ ਤਕਲੀਫ ਹੈ ਟ੍ਰੈਫਿਕ ਦੀ। ਹਾਂਜੀ, ਤੇ ਜੋ ਜਿਹੜੇ ਬੰਦੇ ਹਾਈਵੇ ਤੇ ਨਹੀਂ ਰਹਿੰਦੇ ਉਹਨਾਂ ਨੂੰ ਇਸ ਗੱਲ ਦਾ ਨਹੀਂ, ਉਹਨਾਂ ਨੂੰ ਇਲਮ ਕਾਗਜ਼ੀ ਪੱਤਰੀ ਤੇ ਠੀਕ ਹੈ ਜੀ ਹਾਈਵੇ, ਹਾਂ ਟ੍ਰੈਫਿਕ ਬਹੁਤ ਹੈ, ਹਾਈਵੇ ਬਣੇ ਕੋਈ ਨੀ। ਜੇ ਉਹ ਬਣ ਜਾਵੇਗਾ ਤਾਂ ਫਿਰ ਸਾਨੂੰ ਤਾਂ ਨਹੀਂ ਫਾਇਦਾ, ਉਹ ਤੇਰੀ ਬੱਸਿਆਂ ਨੂੰ ਫਾਇਦਾ ਹੈ। ਲੇਕਿਨ ਮੈਂ ਕਹਾਂ ਹਾਈਵੇ ਬਣਨੇ ਚਾਹੀਦੇ, ਹਸਪਤਾਲ ਵੀ ਜ਼ਰੂਰੀ ਹੈ, ਬਾਕੀ ਵੀ ਚੀਜ਼ਾਂ ਜਿਹੜੀਆਂ ਇੰਸ਼ੋਰੈਂਸ ਦੀ ਗੱਲ ਕਰਦੇ। ਹੁਣ ਮੈਨੂੰ 35-40 ਸਾਲ ਟੈਕਸੀ ਚਲਾਉਂਦੇ ਹੋ ਗਿਆ ਸੀ, ਉਹ ਦੂਜੀ ਪ੍ਰਾਈਵੇਟ ਗੱਡੀ ਦੀ ਇੰਸ਼ੋਰੈਂਸ ਲੈਣੀ ਹੋਵੇ, ਉਹ ਕਹਿੰਦੇ ਤੁਹਾਨੂੰ ਐਕਸਪੀਰੀਅੰਸ ਕੋਈ ਨੀਗਾ, ਕੋਈ ਸੈਂਸ ਬਣਦੀ ਹੈ। ਅਸੀਂ ਪ੍ਰੋਫੈਸ਼ਨਲ ਡਰਾਈਵਰ ਹਾਂ ਤੇ ਦੂਜੇ ਆਮ ਗੱਡੀ ਦੀ ਇੰਸ਼ੋਰੈਂਸ ਲੈਣੀ, ਕਹਿੰਦੇ ਤੁਹਾਨੂੰ ਐਕਸਪੀਰੀਅੰਸ ਕੋਈ ਨੀ, ਤੇ ਮਜ਼ਾਕ ਬਣਿਆ ਜਿਹਨਾਂ ਦਾ ਕੰਮ ਚੱਲ ਰਿਹਾ ਚੱਲਦਾ। ਹਾਂਜੀ, ਤੇ ਉਹ ਜਿਹੜੀ ਉੱਥੇ ਪਿੱਛੇ ਪੰਜਾਬ ਦੀ, ਮੈਂ ਆਪਣੇ ਹਸਪਤਾਲ ਦੀ ਗੱਲ ਕਰਦਾ, ਮੈਂ ਹੁਣ ਕੱਲ ਆਲਮੋਸਟ ਮੈਂ ਆਪਣੇ ਸਮਝ ਮੈਂ ਮਰ ਜਾਣਾ, ਮੇਰੇ ਇੰਨੀ ਦਰਦ ਹੋਈ ਸੀ, ਕੋਈ ਅਪੁਆਇੰਟਮੈਂਟ ਨਹੀਂ ਮਿਲੀ ਡਾਕਟਰ ਦੀ, ਮੈਂ ਉਹ ਹਸਪਤਾਲ ਐਮਰਜੈਂਸੀ ਤਾਂ ਨਹੀਂ ਗਿਆ, ਉੱਥੇ ਸਲੀਪਿੰਗ ਬੈਗ ਖੜਨਾ ਪੈਂਦਾ 5-6 ਘੰਟਿਆਂ ਬਾਅਦ ਤੁਹਾਡੀ ਵਾਰੀ ਆਉਂਦੀ ਹੈ, ਤੇ ਉਦੋਂ ਤੁਹਾਨੂੰ ਹੋ ਸਕਦਾ ਮੈਂ ਅਗਲੇ ਪਿੰਡ ਤੋਂ ਚੱਲਾਂ। ਬਾਕੀ ਤੱਕ ਜੇ ਇੰਡੀਆ ਦੀ ਗੱਲ ਰਹੀ ਹੈ ਜੀ, ਇੰਡੀਆ 'ਚ ਉੱਥੇ ਰੱਬ ਆਖਾ ਰਾਮ ਰਾਜ ਬਣਿਆ ਪਿਆ। ਮੈਂ ਗੱਲ ਕਰਦਾ ਸ਼ਹਿਰਾਂ 'ਚ ਲੋਕਾਂ ਦੇ, ਇਹਨਾਂ ਦਾ ਦੌਰ ਆ, ਸ਼ਹਿਰਾਂ ਲੋਕਾਂ ਨੇ ਸ਼ਹਿਰ ਦੀਆਂ ਗਲੀਆਂ ਬੰਦ ਕਰਕੇ ਆਪਣੇ ਕਬਜ਼ੇ 'ਚ ਕਰ ਲਈਆਂ, ਨਾਲ ਲੋਕ ਇੱਥੇ ਆ ਸਕਦੇ ਆ ਨਾ ਜਾ ਸਕਦੇ ਆ, ਉੱਥੇ ਕੀ ਇੰਡੀਆ ਦੀ ਗੱਲ ਕੀ ਕਰੀਏ। ਮੈਨੂੰ ਤਾਂ ਇੱਥੋਂ ਦਾ ਹੀ ਵਿਚਾਰ ਆ, ਇੱਥੇ ਮੇਰਾ ਤਾਂ ਵਿਚਾਰ ਇੱਥੇ ਦਾ ਬਣਦਾ ਵੀ ਇੱਥੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ, ਸਿਆਣੇ ਬੰਦਿਆਂ ਨੂੰ, ਸਰਕਾਰ ਇਹਨਾਂ ਦੀ ਹੈਗੀ ਹੈ, ਇਹਨਾਂ ਦੀ ਆ ਜਾਣੀ ਦੁਬਾਰਾ, ਮੇਰਾ ਵਿਚਾਰ ਹੈ। ਮੈਂ ਕਿਸੇ ਦਿਨ ਗੱਲ ਕਰ ਰਿਹਾ, ਜੋ ਕੋਈ ਪੇਪਰ ਰੌਲਾ ਪਾ ਰਿਹਾ ਇਹਨਾਂ ਦੀ ਆ ਜਾਣੀ, ਅਤੇ ਜੋ ਕੋਈ ਮਿਲਦਾ ਲੈ ਲਓ, ਜੇ ਇੱਕ ਚੀਜ਼ ਮਿਲ ਗਈ ਦੁਬਾਰਾ ਦੂਜੀ ਦੀ ਡਿਮਾਂਡ ਕਰ ਲਓ, ਡਿਮਾਂਡ ਚਾਹੀਦਾ ਤਾਂ ਬਹੁਤ ਕੁਝ ਹੈ, ਲੇਕਿਨ ਦੇਣਾ ਜਿੰਨਾ ਹੈ ਉਹਨਾਂ ਦੇ ਮੁਨਸਰ ਕਰਦਾ, ਵਾਅਦੇ ਕਰਕੇ ਉਹ ਵਾਅਦਾ ਪੂਰਾ ਨਹੀਂ ਕਰਦੇ। ਮਿਹਰਬਾਨੀ ਵਰਤ ਦਿੰਦਾ, ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੁਖਵੰਤ ਸਾਹਿਬ, ਇਸ ਤਰ੍ਹਾਂ ਆ ਕਿ ਇੱਥੇ ਜਿਹੜੇ ਪਲੇਟਫਾਰਮਸ ਨੇ ਸਾਰੇ, ਜਿਸ ਤਰ੍ਹਾਂ NDP ਨੇ ਕਿਹਾ ਸਾਰੀਆਂ ਚੀਜ਼ਾਂ ਦੇਵਾਂਗੇ, ਫੁੱਲੀ ਕੋਸਟਡ ਹੈ। PC ਪਾਰਟੀ ਨੇ ਆਪਣੇ ਬਜਟ ਦੇ ਵਿੱਚ ਕੀਤਾ, ਸਾਰਾ ਕੁਝ ਬਜਟ ਦੇ ਵਿੱਚ ਉਹਨਾਂ ਨੇ ਪਾ ਦਿੱਤਾ ਹੈ। ਦੂਸਰਾ ਜਿਹੜੀ ਆਪਣੀ ਲਿਬਰਲ ਪਾਰਟੀ, ਉਹਨਾਂ ਦਾ ਵੀ ਪਲੇਟਫਾਰਮ ਫੁੱਲੀ ਕੋਸਟਡ ਹੈ। ਕੋਸਟਡ ਦਾ ਮਤਲਬ ਵੀ ਪੈਸਾ ਕਿੱਧਰੋਂ ਆਏਗਾ ਤੇ ਕਿੱਧਰ ਜਾਏਗਾ, ਉਹ ਸਾਰਾ ਕੁਝ ਉਹਨਾਂ ਨੇ ਉਹਦੇ ਵਿੱਚ ਲਿਬਰਲ ਪਾਰਟੀ ਨੇ ਵੀ NDP ਨੇ ਵੀ ਸਾਰਾ ਦੱਸਿਆ ਹੋਇਆ। ਹਾਂ, ਕੱਲ੍ਹ ਨੂੰ ਉਹ ਤੋਂ ਬੈਕ ਟਰੈਕ ਕਰ ਜਾਣ ਤੇ ਉਹ ਗੱਲ ਵੱਖਰੀ ਹੈ, ਪਰ ਇਹ ਨਹੀਂ ਕਹਿ ਸਕਦੇ ਕਿ ਪੈਸਾ ਇਹਦੇ ਵਾਸਤੇ ਐਲੋਕੇਟ ਨਹੀਂ ਕੀਤਾ ਗਿਆ। ਜੋ ਵੀ ਉਹ ਵਾਅਦੇ ਕਰ ਰਹੇ ਨੇ ਫੁੱਲੀ ਕੋਸਟਡ ਨੇ ਸਾਰੇ ਦੇ ਸਾਰੇ ਜੀ। ਨੈਕਸਟ ਕਾਲ ਜੀ, 647-325, ਕੌਣ ਸਾਹਿਬ ਬੋਲੇ ਜੀ? ਹੈਲੋ, ਹਾਂਜੀ, 647-325 ਜੀ, ਤੁਸੀਂ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਹੋ। ਨਾਮ
ਅਹਿਮਦ, ਮੇਰਾ ਨਾਮ
ਅਹਿਮਦ ਸਾਹਿਬ। ਅਹਿਮਦ ਸਾਹਿਬ, ਗੋ ਅਹੈਡ ਜੀ, ਆਪਣੇ ਵਿਚਾਰ ਸਰ ਅਹਿਮਦ ਸਾਹਿਬ ਸਾਂਝੇ ਕਰੋ।
ਸਰ, ਇਹ ਗੱਲ ਦੁਆਵਾਂ ਤੇ ਜਿਹੜੀ ਹੋ ਰਹੀ ਸੀ ਨਾ,
ਜੀ ਜੀ,
ਦੇਖੋ ਇੱਕ ਬੰਦਾ ਐਕਟ ਕਰ ਰਿਹਾ ਅੱਛੇ, ਜਿਸ ਤਰ੍ਹਾਂ ਪਹਿਲਾਂ ਗੱਲ ਕਰ ਰਿਹਾ ਸਨਭਾਈ ਸਾਹਿਬ ਕਿ ਲੋ ਜੀ ਉਹ ਬੰਦੇ ਉਹਨਾਂ ਨੇ ਬੜੇ ਅੱਛੇ ਕੰਮ ਕੀਤੇ, ਉਹਨਾਂ ਲਾਂਘਾ ਖਿਲਾਇਆ
ਜੀ।
ਦੁਆ ਜਿਹੜੀ ਹੁੰਦੀ ਹੈ ਨਾ, ਜਾਂ ਜਿਹੜਾ ਅਸੀਂ ਐਕਟ ਕਰਨੇ ਆ ਅੱਛਾ, ਉਹਦੇ
ਹਾਲਾਂਕਿ ਫਾਇਦਾ ਤਾਂ ਫਿਰ ਵੀ ਉਹ ਇੱਕ ਤਰ੍ਹਾਂ ਦਾ ਤੁਹਾਨੂੰ ਹੀ ਹੋਣਾ, ਉਹਦੀ ਗੱਲ ਹੀ ਬਿਲਕੁਲ ਅਲੱਗ ਹੈ। ਉਹ ਜਿਹੜੀ ਤੁਹਾਨੂੰ ਦੁਆ ਮਿਲਣੀ ਹੈ ਉਹ ਬਹੁਤ ਬਹੁਤ ਤੁਹਾਨੂੰ ਡਿਫਰੈਂਟ ਹੈ, ਉਹੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਡਿਫਰੈਂਟ ਪਾਥ ਦੇ ਉੱਤੇ ਲੈ ਜਾਏਗੀ। ਨੋਟ ਮਿਸ ਸਰ, ਸਕਸੈਸ ਦੇ ਆਪਣੇ ਮਾਇਨੇ ਨੇ ਨਾ, ਬੰਦਾ ਕਹਿੰਦਾ ਜੀ ਬਹੁਤ ਕਾਮਯਾਬ ਹੋ ਜਾਂਦੇ ਹੋ, ਲੇਕਿਨ ਸਕਸੈਸ ਦੇ ਆਪਣੇ ਆਪਣੇ ਡਿਫਰੈਂਟ ਮਾਇਨੇ ਨੇ। ਜੀ ਹੈਰੀ ਸਰਾਂ ਸਾਹਿਬ, ਤੁਸੀਂ ਆਉਂਦੇ ਰਹੋ।
ਸਤਿ ਸ਼੍ਰੀ ਅਕਾਲ ਜਸਵੀਰ ਜੀ। ਹੈਲੋ, ਆਵਾਜ਼ ਆ ਰਹੀ ਹੈ ਜਸਵੀਰ ਜੀ?
ਹਾਂਜੀ ਹਾਂਜੀ, ਹਰੀ ਸਾਹਿਬ ਆ ਰਹੀ ਹੈ ਜੀ ਆਵਾਜ਼। ਹਰੀ ਸਾਹਿਬ ਆ ਰਹੀ ਹੈ ਆਵਾਜ਼, ਗੋ ਅਹੈਡ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਤੁਹਾਨੂੰ ਬਸ ਜਿਹੜਾ ਹੈ, ਚਲੋ ਖੈਰ ਆਪਣਾ ਸਿੱਧੂ ਵਾਲਾ ਤੋਂ ਮਾਮਲਾ ਤੇ ਬਹੁਤ ਚਿਰ ਹੋ ਗਿਆ ਚਲੀ ਜਾਂਦੇ ਨੂੰ, ਮੈਂ ਇੱਥੋਂ ਦੀ ਗੱਲ ਕਰਨੀ ਚਾਹੁੰਦਾ ਜਿਹੜਾ ਇਲੈਕਸ਼ਨ ਹੋ ਰਿਹਾ ਉਹਦੇ ਬਾਰੇ ਜਿਹੜੀ ਤੁਸੀਂ ਗੱਲ ਕੀਤੀ ਹੈ। ਠੀਕ ਆ ਜੀ, ਜਿਹੜਾ ਇੱਕ ਤੁਹਾਨੂੰ ਮੈਂ ਆਪਣਾ ਟੈਕਸਟ ਕੀਤਾ ਸੀਗਾ, ਸ਼ਾਇਦ ਤੁਸੀਂ ਉਹ ਪੜਿਆ ਹੋਵੇ, ਮੇਰਾ ਖਿਆਲ ਜੇ ਪੜਿਆ ਨਹੀਂ ਤਾਂ ਪਲੀਜ਼ ਉਹ ਯੂਟ ਲਿੰਕ ਜ਼ਰੂਰ ਪੜ ਲਿਓ ਜੀ। ਉਹਦੇ ਵਿੱਚ ਕਾਫੀ ਕੁਛ ਮੈਂ ਲਿਖਿਆ ਹੋਇਆ, ਉਹਦੇ ਵਿੱਚ ਮਤਲਬ ਲਿੰਕ ਦੇ ਵਿੱਚ ਕਾਫੀ ਕੁਛ ਹੈਗਾ। ਤੇ ਦੂਸਰੀ ਗੱਲ ਹੈਗੀ ਆ ਵੀ ਚਲੋ ਸਾਡੀ ਇੰਸ਼ੋਰੈਂਸ ਦਾ ਜਿਹੜਾ ਹੈਗਾ ਇਸ਼ੂ ਆ, ਉਹਨੂੰ ਥੋੜਾ ਬਹੁਤ ਜ਼ਰੂਰ ਹੋਰ ਅੱਗੇ ਚੱਕੋ ਜੀ, ਸਾਨੂੰ ਬਹੁਤ ਜ਼ਰੂਰਤ ਆ ਉਹਦੀ। ਤੇ ਬਾਕੀ ਜਿਹੜਾ ਹੈਗਾ ਜਿਵੇਂ ਜਿਹੜੀ ਇੰਸ਼ੋਰੈਂਸ ਦੀ NDP ਗੱਲ ਕਰਦੀ ਆ, ਕਿਉਂਕਿ ਹੁਣ ਸਾਨੂੰ ਪਤਾ ਵੀ NDP ਦੇ ਚਾਂਸਿਸ ਨਹੀਂ ਹੈਗੇ ਆਉਣ ਦੇ, ਉਹ ਤੀਜੇ ਨੰਬਰ ਤੇ ਚੱਲ ਰਿਹਾ, ਆਪਾਂ ਉਹਨੂੰ ਨਾ ਕੰਸਿਡਰ ਕਰਦੇ ਹੋਏ ਮੇਰੇ ਹਿਸਾਬ ਨਾਲ ਇਸ ਟਾਈਮ ਜਿਹੜਾ ਗੱਲ ਓਡ ਸਾਹਿਬ ਗੱਲ ਕਰ ਰਿਹਾ ਉਹ ਕਾਫੀ ਉਹਦੇ ਵਿੱਚ ਹੈਗਾ ਦਮ ਹੈਗਾ। ਤੇ ਲਿਬਰਲਾਂ ਦਾ ਜਿਹੜਾ ਹੈਗਾ ਜਿਹੜਾ 4-4-13 ਦਾ ਜਿਹੜਾ ਇਸ਼ੂ ਆ, ਉਹ ਮੇਰਾ ਖਿਆਲ ਉਹ ਬਿਲਕੁਲ ਗਲਤ ਆ ਉਹਨਾਂ ਦਾ। ਉਹ ਇਹ ਹਾਈਵੇ ਬਣਨਾ ਚਾਹੀਦਾ ਜੀ, ਮੈਂ ਅੱਗੇ ਵੀ ਦੱਸਿਆ ਜੀ, ਜਿੰਨਾ ਚਿਰ ਹਾਈਵੇ ਨਹੀਂ ਬਣਦੇ ਸਾਡੇ, ਹਾਈਵੇ ਬਣਿਆ ਕਰਕੇ ਹੈਮਿਲਟਨ ਦੀ ਤਰੱਕੀ ਹੋਈ ਹੈ ਜੀ ਉਦੋਂ ਦੀ, ਉਦੋਂ ਬਾਅਦ ਹੀ ਕਾਫੀ ਕੁਛ ਤਰੱਕੀ ਹੋਈ ਹੈ। ਕੈਰਾਡੋਨ ਤੇ ਜਿਹੜਾ ਉੱਧਰ ਬੋਲਟਨ ਦਾ ਏਰੀਆ, ਉਹਨੂੰ ਬਹੁਤ ਫਾਇਦਾ ਹੋਏਗਾ ਹਾਈਵੇ ਬਣਨ ਨਾਲ, ਤੇ ਇਹ ਬਣਨਾ ਚਾਹੀਦਾ। ਫੋਰਟ ਸਰਕਾਰ ਬਣਾ ਰਹੀ, ਮੈਨੂੰ ਬੜਾ ਵਧੀਆ ਲੱਗ ਰਿਹਾ ਜੀ ਉਹ। ਤੇ ਮੈਂ ਇਸ ਟਾਈਮ ਅੱਜ ਤੱਕ ਕਦੇ PC ਨੂੰ ਵੋਟ ਨਹੀਂ ਪਾਈ, ਪਰ ਮੈਂ ਇੱਕ ਹੀ ਵੋਟ PC ਨੂੰ ਪਾਉਣੀ ਹੈ, ਮੈਂ NDP ਜਾਂ ਲਿਬਰਲ ਨੂੰ ਵੋਟ ਪਾਉਂਦਾ ਜੀ, ਮੈਂ ਇੱਕ ਹੀ PC ਨੂੰ ਵੋਟ ਪਾਉਣੀ ਹੈ। ਮੈਨੂੰ ਇਹ ਵੀ ਨਹੀਂ ਪਤਾ ਸਾਡੇ ਏਰੀਏ 'ਚ ਖੜਾ ਕੌਣ ਆ ਜੀ, ਨਾ ਉਹਦਾ ਕੋਈ ਫੋਨ ਆਇਆ ਨਾ ਕੁਛ ਵੀ ਆਇਆ, ਪਰ ਸਟਿਲ ਬਿਕਾਜ਼ ਆਈ ਲਾਈਕ ਫੋਰਡ ਆਮ ਗੋਇੰਗ ਵੋਟ ਫੋਰ ਹਿਮ। ਬਾਕੀ ਥੋੜਾ ਜਿਹਾ ਅੱਜ ਕ੍ਰਿਕਟ ਦੀ ਗੱਲ ਨਹੀਂ ਹੋਣੀ, ਮੇਰਾ ਖਿਆਲ ਅਖੀਰਲੇ ਮੈਚ ਹੀ ਚੱਲਦੇ ਪਏ, ਥੋੜਾ ਬਹੁਤ ਉਹਦੇ ਬਾਰੇ ਜ਼ਰੂਰ ਕਰ ਦਿਓ ਥੋੜਾ ਜਿਹਾ। ਤੇ ਜਿਹੜਾ ਮੁੰਡਾ ਇਮਰਾਨ ਮਲਿਕ ਜਿਹੜਾ ਹੈਗਾ, ਉਹਨੂੰ ਇੰਡੀਆ ਟੀਮ ਦੇ ਵਿੱਚ ਚਾਂਸ ਮਿਲ ਸਕਦਾ ਕਿ ਨਹੀਂ, ਜਿਵੇਂ ਉਹਦੀ ਖਬਰ ਆ ਰਹੀਆਂ, ਮੈਂ ਆਪਦੀ ਸੁਣ ਲੈਣੀ ਤੁਹਾਡੀ ਸਾਰੀ। ਥੈਂਕ ਯੂ।
ਥੈਂਕ ਯੂ। ਦੇਖੋ ਪਹਿਲੀ ਚੀਜ਼ ਤਾਂ ਕਲੀਅਰ ਕਰ ਦਈਏ ਵੀ ਚਾਂਸ ਕਿ ਹਜੇ ਨਹੀਂ ਅਸੀਂ ਕਹਿ ਸਕਦੇ ਵੀ ਕਿਹਦਾ ਚਾਂਸ ਹੈ ਤੇ ਕਿਹਦਾ ਨਹੀਂ ਹੈ। ਕੋਈ ਵੀ ਜਿਹੜਾ ਉਹ ਬਣ ਸਕਦੀ ਹੈ ਸਰਕਾਰ, ਇਹ ਹਜੇ ਟਾਈਮ ਹੈ। ਸੋ ਸਾਨੂੰ ਨਹੀਂ ਪਤਾ ਕੱਲ ਨੂੰ ਜੇ ਤਾਂ PC ਦੀ ਮੈਜੋਰਟੀ ਆ ਗਈ ਬਿਲਕੁਲ ਸਰਕਾਰ ਬਣ ਜਾਏਗੀ, ਜੇ PC ਦੀਆਂ ਸੀਟਾਂ ਘੱਟ ਗਈਆਂ ਤੇ ਕੱਲ ਨੂੰ ਹੋ ਸਕਦਾ ਲਿਬਰਲ ਤੇ NDP ਇਹ ਸਰਕਾਰ ਬਣਾ ਜਾਣ। ਸੋ ਲਿਬਰਲ ਦੀ ਵੀ ਸਰਕਾਰ ਹੋ ਸਕਦੀ NDP ਨਾਲ ਮਿਲ ਕੇ, ਔਰ ਕੱਲ ਨੂੰ ਕੁਛ ਨਹੀਂ ਪਤਾ, ਵੇਵ ਦਾ ਕੁਛ ਪਤਾ ਨਹੀਂ ਹੁੰਦਾ, ਕੱਲ ਨੂੰ ਹੋ ਸਕਦਾ ਲਿਬਰਲ ਆਪਣੇ ਦਮ ਤੇ ਬਣਾ ਜਾਏ। ਇਸ ਟਾਈਮ ਬਿਲਕੁਲ ਚਾਂਸ PC ਦੇ ਆ, ਜੇ ਅਸੀਂ ਅੱਜ ਦੀ ਗੱਲ ਕਰੀਏ, ਅੱਜ PC ਅੱਗੇ ਚੱਲ ਰਹੀ ਹੈ, ਕੋਈ ਦੋ ਰਾਏ ਨਹੀਂ ਇਹਦੇ ਵਿੱਚ, ਔਰ PC ਚੱਲ ਵੀ ਮੈਜੋਰਟੀ ਜ਼ੋਨ 'ਚ ਰਹੀ ਆ, ਇਹ ਵੀ ਅਸੀਂ ਕਹਿ ਦਈਏ PC ਚੱਲ ਵੀ ਇਸ ਵੇਲੇ ਮੈਜੋਰਟੀ ਜ਼ੋਨ 'ਚ ਰਹੀ ਆ, ਕੱਲ ਨੂੰ ਕੀ ਹੁੰਦਾ ਉਹ ਕੱਲ ਦੀ ਗੱਲ ਹੈ। ਠੀਕ ਹੈ ਜੀ, ਨੈਕਸਟ ਕਾਲ ਵੀ ਭਾਅ ਜੀ, ਤੁਸੀਂ ਆਉਂਦੇ ਰਹੋ। ਹਾਂਜੀ, ਹੈਲੋ ਜੀ। ਹੈਲੋ ਭੈਣ ਜੀ, ਤੁਸੀਂ ਆਉਂਦੇ ਰਹੋ ਰੇਡੀਓ ਵਾਲੇ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਕਹਿਣਾ ਚਾਹੋਗੇ ਜੀ?
ਸਾਡੀ ਹੱਥ ਬੰਨ ਕੇ ਤੁਹਾਡੇ ਮੂਹਰੇ ਬੇਨਤੀ ਆ, ਨਾਲੇ ਤਾਂ ਸਾਡੀਆਂ ਵੇਖੋ ਹੁਣ 500-500 ਇੱਕ ਜਾਣੇ ਤੋਂ ਬੇਸਮੈਂਟ ਚ ਕਰਾਇਆ ਲਈ ਜਾਂਦੇ ਆ, ਨਾਲੇ ਰਾਜੇ ਇੰਨੀ ਗਰੋਸਰੀ ਮਹਿੰਗੀ ਆ ਸਾਡੀਆਂ ਵੀ, ਤੁਸੀਂ ਸੁਣੋ, ਤੁਹਾਨੂੰ ਹੋਈ ਅਸੀਂ ਸੁਣਾਉਣੀਆਂ ਗਾਹਾਂ, ਤੁਸੀਂ ਦੱਸਣੀਆਂ, ਅਸੀਂ ਇੰਨੇ ਔਖੇ, ਸਾਡਾ 1000-1000 ਪੈਸਾ ਨਾ ਕੀ ਬਣਦਾ ਬੁੜਿਆ ਨਾ।
ਅੱਛਾ, ਤੁਸੀਂ ਸੀਨੀਅਰ ਹੈਗੇ ਹੋ, ਤੁਸੀਂ ਮਾਤਾ ਜੀ ਤੁਸੀਂ ਬੇਸਮੈਂਟ ਦੇ ਵਿੱਚ ਰਹਿ ਰਹੇ ਹੋ ਕਿ ਤੁਸੀਂ, ਮੈਨੂੰ ਸਮਝ ਨਹੀਂ ਆਈ। ਜੀ 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 ਤੇ ਅੱਛਾ,
ਉਹ ਵੀ ਮੁੱਦੇ ਚੱਕੋ ਨਾ ਵੀ ਹੁਣ ਜਿਹੜੀ ਕੱਲੀਆਂ ਬੁੜੀਆਂ ਉਹਨਾਂ ਦਾ ਸੰਘਰਸ਼ ਕਿੰਨਾ, ਉਹ ਕਿੱਥੋਂ ਇੰਨਾ ਇੰਨਾ ਖਰਚਾ ਕਰਨ ਪੁੱਤ, ਹਨਾ।
ਜੀ 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 ਤੇ
ਹੱਥ ਬੰਨ ਕੇ ਬੇਨਤੀ ਹੈ, ਠੀਕ ਹੈ ਵੀਰੇ, ਵੋਟਾਂ ਤਾਂ ਅਸੀਂ ਪਾਉਣੀਆਂ ਹੀ ਪਾਉਣੀਆਂ, ਸਾਡਾ ਫਰਜ਼ ਆ ਹਨਾ, ਪਰ ਸਾਡੇ ਵੀ ਤੁਸੀਂ ਥੋੜੇ ਬਹੁਤੇ ਮੁੱਦੇ ਚੱਕੋ ਵੀ ਥੋੜੀ ਬਹੁਤੀ ਪੈਲਸਾਂ ਨੀ ਵਧਾਉਣ। ਇੰਨੀ ਮਹਿੰਗਾਈ ਆ ਰਾਜੇ, 100 ਦਾ ਤਾਂ ਅਸੀਂ ਲਿਫਾਫਿਆਂ ਚ ਰਾਸ਼ਨ ਪਵਾ ਕੇ ਲੈ ਆਉਂਦੇ ਤਿੰਨਾਂ ਦਿਨਾਂ ਦਾ, ਹਨਾ।
ਜੀ 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 ਜੀ
ਸਾਡੀ ਮਿਹਨਤ ਆ ਵੀਰੇ, ਸਾਡੀ ਹੱਥ ਬੰਨ ਕੇ ਤੁਹਾਡੇ ਮੂਹਰੇ ਮਿਹਨਤ।
ਨਹੀਂ ਨਹੀਂ, ਤੁਸੀਂ ਮਾਤਾ ਜੀ ਤੁਸੀਂ ਬਜ਼ੁਰਗ ਹੋ, ਤੁਸੀਂ ਹੁਕਮ ਕਰਨਾ, ਤੁਸੀਂ ਇਸ ਤਰ੍ਹਾਂ ਨਾ ਕਹੋ ਤੇ
ਜਿਹੜਾ ਨਰਮੀ ਨਾਲ ਜਿਹੜਾ ਭੈਣਾਂ ਭਰਾਵਾਂ ਦੇ ਪੈਰਾਂ ਚ ਦੇ ਕੇ ਗੱਲ ਹੋਵੇ ਉਹ ਚੰਗੀ ਆ, ਉੱਤੇ ਸਿਰ ਚੜ ਕੇ ਥੋੜੋ ਆਪਾਂ ਗੱਲ ਕਰਨੀ, ਅਸੀਂ ਤਾਂ ਨਿਮਰਤਾ ਨਾਲ ਗੱਲ ਕਰਨੀ ਪੁੱਤ ਤੁਹਾਡੇ ਨਾਲ, ਹਨਾ
ਜੀ। ਤੇ ਤੁਸੀਂ ਇੱਥੇ ਬੇਸਮੈਂਟ ਚ ਰਹਿੰਦੇ ਹੋ ਮਾਤਾ ਜੀ, ਇਕੱਲੇ ਰਹਿੰਦੇ ਹੋ ਤੁਸੀਂ ਬੇਸਮੈਂਟ ਦੇ ਵਿੱਚ?
ਨਹੀਂ, ਮੈਂ ਬੇਟਾ ਮੇਰਾ ਪੋਤਾ ਰਹਿੰਦਾ, ਉਹ ਪੜ੍ਹਨ ਆਇਆ ਹੋਇਆ ਰਾਜੇ।
ਓਕੇ, ਤੁਹਾਡਾ ਤੁਹਾਡੇ ਜਿਹੜੇ ਪੋਤੇ ਨੇ, ਤੁਹਾਡੇ ਗ੍ਰੈਂਡਸਨ, ਉਹ ਇੱਥੇ ਸਟੂਡੈਂਟ ਵੀਜ਼ਾ ਤੇ ਆਏ ਨੇ ਤੇ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ, ਹੈਂ ਜੀ? ਅੱਛਾ ਤੇ ਤੁਸੀਂ ਬਸ ਦੋ ਹੀ ਜਣੇ ਪਰਿਵਾਰ ਦੇ ਇੱਥੇ, ਹੋਰ ਨੀ ਤੁਹਾਡੇ ਕੋਈ ਪਰਿਵਾਰਕ ਮੈਂਬਰ ਇੱਥੇ?
ਨਹੀਂ ਬੇਟਾ ਹੋਰ ਨੀ ਹੈਗਾ, ਮੈਂ ਇੱਥੇ ਉਹਦੇ ਅੰਕਲ ਪੂਰੇ ਹੋ ਗਏ ਸੀ, ਮੈਂ ਉਹਦੀ ਬੇਟੀ ਕੋਲੇ ਆਈ ਸੀ, ਫਿਰ ਮੇਰਾ ਪੋਤਾ ਆ ਗਿਆ, ਫਿਰ ਅਸੀਂ ਹੁਣ ਇੱਕ ਕਮਰੇ ਦੀ ਬੇਸਮੈਂਟ ਲਈ ਹੋਈ ਆ ਰਾਜੇ।
ਅੱਛਾ 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 ਠੀਕ ਹੈ। ਇਹ ਜਿਹੜਾ ਮੇਰਾ ਫੋਨ ਨੰਬਰ ਹੈ ਨਾ, ਇਹ ਤੁਹਾਡੇ ਕੋਲ ਜਿਹਦੇ ਤੁਸੀਂ ਉਹਨੇ ਕਾਲ ਕੀਤੀ ਹੈ, ਤੁਹਾਡੇ ਕੋਲ ਨੰਬਰ ਆ ਗਿਆ? ਇਹ ਕਿੱਦਾਂ ਆਇਆ ਤੁਹਾਡੇ ਕੋਲ ਨੰਬਰ ਪਹਿਲਾਂ ਦੇ ਦਿਓ।
ਮੈਂ ਪੁੱਤ ਤੁਹਾਡਾ ਜਿਹੜਾ ਆਹ 416 ਤੇ 4 5 7 ਤੇ 5 ਵਾਲਾ ਆਹ ਤੁਹਾਡੇ ਤੋਂ ਲਿਖਿਆ ਹੋਇਆ ਮੈਂ ਗਾਹਾਂ ਕੀਤਾ ਸੀ, ਉਹ ਮੁੰਡੇ ਨੇ ਕਿਹਾ ਤੁਹਾਨੂੰ ਮੈਂ ਰੇਡੀਓ ਦਾ ਨੰਬਰ ਦੇ ਦਿੰਦਾ।
ਠੀਕ ਹੈ, ਇਹ ਇਹ ਦੋਨੋਂ ਨੰਬਰ ਤੁਸੀਂ ਆਪਣੇ ਕੋਲ ਰੱਖ ਲਓ, ਕਿਉਂਕਿ ਤੁਹਾਡਾ ਨਾ ਨੰਬਰ ਮੇਰੀ ਸਕਰੀਨ ਦੇ ਉੱਤੇ ਆਇਆ ਨਹੀਂ। ਤੁਸੀਂ ਤੁਸੀਂ ਜੇ ਤੋਂ ਤੁਸੀਂ ਕਿਹ ਤੋਂ ਲੈਂਡਲਾਈਨ ਤੋਂ ਕਾਲ ਕਰ ਰਹੇ ਹੋ, ਸੈੱਲ ਤੋਂ ਕਾਲ ਕਰ ਰਹੇ ਹੋ?
ਤੁਹਾਡਾ
ਨੰਬਰ ਨੀ ਮੇਰੇ ਕੋਲ ਆਇਆ। ਤੁਸੀਂ ਇਸ ਤਰ੍ਹਾਂ ਕਰਨਾ ਕਿ ਇਹ ਦੋਨੋਂ ਨੰਬਰ ਆਪਣੇ ਕੋਲ ਰੱਖੋ, ਤੇ ਤੁਹਾਨੂੰ ਕੋਈ ਵੀ ਤੁਸੀਂ ਕੋਈ ਗੱਲਬਾਤ ਹੈ ਤੁਸੀਂ ਸਾਨੂੰ ਹੁਕਮ ਕਰ ਸਕਦੇ ਹੋ ਕਿਸੇ ਵੀ ਟਾਈਮ। ਬਾਕੀ ਮੈਂ ਇਸ ਪ੍ਰੋਬਲਮ ਨੂੰ ਡਿਟੇਲ ਸਮਝਣਾ ਚਾਹੁੰਦਾ, ਜੇ ਸਾਡੇ ਜਿਹੜੀਆਂ ਮਾਤਾਵਾਂ ਜਿਨ੍ਹਾਂ ਦੇ ਸਾਡੇ ਆਪਣੇ ਬਜ਼ੁਰਗ ਵੀ ਨਹੀਂ ਹੈਗੇ ਇਸ ਦੁਨੀਆਂ 'ਚ, ਜੀ ਜੀ ਨਹੀਂ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਤੁਹਾਡੀ, ਅੱਗੇ ਸਾਰਾ ਕੁਛ ਬਹੁਤ ਵਧੀਆ ਜੀ, ਤੁਹਾਡੇ ਸਾਰਿਆਂ ਦੀ ਬਦੌਲਤ ਹੋ ਰਿਹਾ ਜੀ, ਬਜ਼ੁਰਗਾਂ ਦੇ ਪੂਰਾ ਆਸ਼ੀਰਵਾਦ ਹੈ ਪੂਰਾ। ਹਾਂ ਤੁਸੀਂ ਇੱਕ ਤਾਂ ਫੋਨ ਨੰਬਰ ਨਾ ਮਿਸ ਕਰ ਲੈਣਾ, ਇਹ ਦੋਨੋਂ ਜਿਹੜੇ ਫੋਨ ਨੇ, ਕਿਉਂਕਿ ਤੁਹਾਡਾ ਨੰਬਰ ਆਇਆ ਅਨਨੋਨ, ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈ, ਮੈਂ ਤੁਹਾਨੂੰ ਦੁਬਾਰਾ ਕੰਟੈਕਟ ਨਹੀਂ ਮਾਤਾ ਜੀ ਕਰ ਸਕਦਾ। ਤੁਸੀਂ ਇਹ ਦੋਨੋਂ ਨੰਬਰ, ਇੱਕ ਤੇ ਜਿਹੜਾ ਉਹ 5000 ਵਾਲਾ ਹੈ, 5000 ਵਾਲਾ 416 475 5000, ਇੱਕ ਤੇ ਉਹ ਨੰਬਰ ਆਪਣੇ ਕੋਲ ਸੇਵ ਕਰ ਲੈਣਾ, ਕਿਤੇ ਨਾ ਕਿਤੇ ਰੱਖ ਲਓ ਸੰਭਾਲ ਕੇ। ਦੂਸਰਾ ਇਹ ਵਾਲਾ ਨੰਬਰ ਜਿਹੜਾ ਮੇਰਾ ਨੰਬਰ ਹੈ ਜਿਹੜਾ ਤੁਹਾਨੂੰ ਦਿੱਤਾ ਗਿਆ, ਇਹ ਮੇਰਾ ਸੈੱਲ ਹੈ ਡਾਇਰੈਕਟ।
ਠੀਕ ਹੈ ਬੇਟਾ, ਜ਼ਰੂਰ ਸਾਡੀ ਹੈਲਪ ਕਰੀ, ਚੰਗਾ ਚੰਦ ਵੇ।
ਹਾਂ ਇਹ ਪਰ ਮੈਂ ਤੇ ਤੁਹਾਡਾ ਤਾਂ ਕੁਛ ਤੁਹਾਡਾ ਹੁਕਮ ਕਰ ਸੁਣ ਸਕਦਾ ਨਾ, ਕਰ ਸਕਦਾ ਜੇ ਮੈਨੂੰ ਹੁਣ ਤੁਹਾਡਾ ਕੰਟੈਕਟ ਮਿਲੇਗਾ, ਕਿਉਂਕਿ ਮੇਰੇ ਕੋਲ ਤੁਹਾਡਾ ਨੰਬਰ ਅਨਨੋਨ ਆਇਆ, ਤੇ ਇਹ ਤੇ ਅਸੀਂ ਕਰਾਂਗੇ, ਜਨਰਲ ਗੱਲ ਤੇ ਕਰਾਂਗੇ ਹੀ ਕਰਾਂਗੇ। ਲੈਟ ਮੀ
ਅੱਖਰ ਤਾਂ ਮੈਂ ਬੁਲਾ ਦਿੰਦੀ ਹੁੰਦੀ
ਹਾਂ। ਹਾਂਜੀ
ਜੇ ਆਹ ਨੰਬਰ ਤਾਂ ਮੈਂ ਕੱਲਾ ਕੱਲਾ ਅੱਖਰ ਬੁਲਾ ਦੂੰ, ਮੈਨੂੰ ਇਕੱਠਾ ਨੀ ਕਹਿਣਾ ਆਉਂਦਾ।
ਠੀਕ ਹੈ, ਮੈਂ ਨਹੀਂ ਨਹੀਂ ਸਾਡਾ ਨੰਬਰ ਤੁਹਾਡੇ ਕੋਲ ਆ ਗਿਆ ਨਾ, ਪਰ ਤੁਹਾਡਾ ਨੰਬਰ ਨਹੀਂ ਆਇਆ ਸਾਡੇ ਕੋਲ, ਉਹ ਮੈਂ ਤੁਸੀਂ ਇਹਨੂੰ ਜਾਂ ਪ੍ਰੋਗਰਾਮ ਤੋਂ ਬਾਅਦ ਵੀ ਇੱਕ ਵਾਰੀ ਆਪਣਾ ਨੰਬਰ ਦੱਸ ਕੇ ਕਾਲ ਕਰਨਾ, ਔਰ ਜੋ ਕੋਈ ਸਾਡੇ ਲਾਇਕ ਤੁਸੀਂ ਹੁਕਮ ਲਗਾਓਗੇ ਮਾਤਾ ਜੀ, ਅਸੀਂ ਜ਼ਰੂਰ ਕਰਾਂਗੇ, ਸਾਡੀ ਪੂਰੀ ਟੀਮ ਹਾਜ਼ਰ ਹੈ, ਸਾਡੇ ਕੋਲ ਪੂਰੇ ਮੈਂਬਰ ਨੇ, ਵਾਲੰਟੀਅਰ ਨੇ, ਔਰ ਜਿਹਨਾਂ ਨੂੰ ਤੁਸੀਂ ਕਾਲ ਕੀਤੀ ਉਹ ਗੁਰਪ੍ਰੀਤ ਜੀ ਹੈਗੇ ਨੇ, ਮੈਂ ਗੁਰਪ੍ਰੀਤ ਜੀ ਨੂੰ ਹੁਣੇ ਰਿਕੁਐਸਟ ਕਰ ਲਾਂਗਾ, ਸ਼ਾਇਦ ਉੱਥੇ ਨੰਬਰ ਆਇਆ ਹੋਵੇ, ਮੇਰੇ ਕੋਲ ਤੁਹਾਡਾ ਨੰਬਰ ਡਿਸਪਲੇ ਨਹੀਂ ਹੋਇਆ। ਸੋ ਇਨ ਜਨਰਲ ਵੀ ਅਸੀਂ ਇਹਦੇ ਤੇ ਜ਼ਰੂਰ ਮਾਤਾ ਜੀ ਗੱਲ ਕਰਾਂਗੇ ਕਿ ਜਿਹੜੀਆਂ ਸਾਡੀਆਂ ਮਾਤਾਵਾਂ ਇਕੱਲੀਆਂ ਰਹਿ ਗਈਆਂ, ਉਹਨਾਂ ਦੇ ਹਸਬੈਂਡ ਨਹੀਂ ਹੈ ਇਸ ਦੁਨੀਆਂ 'ਚ, ਤਾਂ ਉਹਨਾਂ ਨੂੰ ਕਿੰਨੀ ਪੈਨਸ਼ਨ ਮਿਲਦੀ ਹੈ, ਕਿਸ ਤਰ੍ਹਾਂ ਉਹ ਲੋਕ ਗੁਜ਼ਾਰਾ ਕਰ ਰਹੇ ਨੇ, ਕੀ ਹੈ ਸਿਲਸਿਲਾ ਸਾਰਾ, ਲੈਟ ਮੀ ਇਹਦੇ ਬਾਰੇ ਮੈਨੂੰ ਹੋਰ ਸਟੱਡੀ ਕਰਨ ਦਿਓ, ਥੋੜ੍ਹਾ ਵਿਚਾਰ ਕਰਨ ਦਿਓ, ਥੋੜ੍ਹਾ ਮੈਂ ਇਹਦੇ ਬਾਰੇ ਹੋਰ ਪੜ੍ਹ ਲਿਖ ਲਵਾਂ, ਫਿਰ ਮੈਂ ਇਹਦੇ 'ਤੇ ਵੀ ਅਸੀਂ ਜ਼ਰੂਰ ਕੁਛ ਨਾ ਕੁਛ ਹੋਰ ਕਰਾਂਗੇ। ਠੀਕ ਹੈ, ਔਰ ਇੱਥੇ ਔਨ ਦੀ ਏਅਰ ਵੀ ਅਨਾਊਂਸ ਕਰਾਂਗੇ, ਚੈਨਲ ਵਾਈ 'ਤੇ ਵੀ ਇੱਥੇ ਕਰਾਂਗੇ ਡਿਸਕਸ, ਬਟ ਪਰਸਨਲੀ ਹਾਂ ਤੁਹਾਡਾ ਕੋਈ ਹੁਕਮ ਹੈ ਕੁਛ ਵੀ ਹੈ ਤੁਹਾਡੇ, ਆਈ ਐਮ ਸ਼ੋਰ ਗ੍ਰੈਂਡਸਨ ਪੜ੍ਹਾਈ ਵੀ ਕਰ ਰਹੇ ਹੋਣਗੇ, ਔਰ ਆਪਣਾ ਕੁਛ ਕੰਮ ਵੀ ਕਰ ਰਹੇ ਹੋਣਗੇ, ਉਹਨਾਂ ਨੂੰ ਵੀ ਗੱਲ ਕਰ ਲਾਂਗੇ ਉਹਨਾਂ ਦੇ ਨਾਲ ਵੀ, ਔਰ ਤੁਸੀਂ ਉਹਨਾਂ ਨੂੰ ਵੀ ਕਹਿ ਸਕਦੇ ਹੋ ਜਿਹੜੇ ਤੁਹਾਡੇ ਗ੍ਰੈਂਡਸਨ ਹੈ ਨਾ, ਤੁਹਾਡਾ ਜਿਹੜਾ ਪੋਤਾ ਹੈਗਾ, ਉਹਨਾਂ ਨੂੰ ਵੀ ਤੁਸੀਂ ਰਿਕੁਐਸਟ ਕਰ ਲੈਣਾ ਵੀ ਜੇ ਉਹ ਸਾਨੂੰ ਇਸ ਨੰਬਰ 'ਤੇ ਕਾਲ ਕਰ ਲੈਣ, ਅਤੇ ਜੇ ਕੋਈ ਹੋਇਆ ਹੈ ਉਹਨਾਂ ਲਈ ਵੀ ਕੋਈ ਚੈਲੇਂਜ, ਤਾਂ ਫਿਰ ਅਸੀਂ ਹਾਜ਼ਰ ਹਾਂ। ਠੀਕ ਹੈ ਮਾਤਾ ਜੀ, ਹੈਲੋ, ਹਾਂਜੀ ਤੁਸੀਂ ਬਿਲਕੁਲ ਇਹ ਨੰਬਰ 'ਤੇ ਕਦੇ ਵੀ ਤੁਸੀਂ ਕਾਲ ਕਰ ਸਕਦੇ ਹੋ, ਦੋਨੋਂ ਨੰਬਰ ਰੱਖਣਾ ਆਪਣੇ ਕੋਲ, ਕਿਉਂਕਿ ਕਈ ਵਾਰ ਜੇ ਮੈਂ ਬਿਜ਼ੀ ਹੋਇਆ ਮੇਰਾ ਸੈੱਲ ਆ ਜਿੱਥੇ ਤੁਸੀਂ ਹੁਣ ਕੀਤਾ, ਅਤੇ ਉਹ ਦੂਸਰਾ ਨੰਬਰ ਗੁਰਪ੍ਰੀਤ ਰਾਈਟ ਵੇ ਚੱਕਦੇ ਨੇ ਸਾਡੇ ਆਫਿਸ, ਉਹ 'ਤੇ ਟੈਕਸ, ਉਹ 'ਤੇ ਤੁਸੀਂ ਵੈਸੇ ਟੈਕਸਟ ਵੀ ਕਰ ਸਕਦੇ ਹੋ, ਪਰ ਕਾਲ ਕਰ ਲੈਣਾ ਜਦੋਂ ਮਰਜ਼ੀ ਉਹਦੇ 'ਤੇ। ਠੀਕ ਹੈ, ਜੇ ਆਹ ਨੰਬਰ ਮੈਂ ਨਹੀਂ ਪਿੱਕ ਕਰਾਂ, ਤੁਸੀਂ ਉੱਤੇ 475 5000 'ਤੇ ਕਰ ਲੈਣਾ ਕਾਲ। ਠੀਕ ਹੈ ਜੀ,
ਠੀਕ ਹੈ ਜੀ, ਠੀਕ ਹੈ ਜੀ,
ਠੀਕ ਹੈ ਮਾਤਾ ਜੀ, ਹੱਥ ਜੋੜ ਕੇ ਪੈਰੀ ਹੱਥ ਲਾਉਂਦੇ ਤੁਹਾਡੇ, ਬਹੁਤ ਤੁਹਾਡਾ ਧੰਨਵਾਦ ਕਾਲ ਕਰਨ ਦਾ, ਥੈਂਕ ਯੂ ਸੋ ਮਚ, ਔਰ ਜੇ ਤੁਸੀਂ ਕਾਲ ਕਰੋਗੇ, ਮੇਰੇ ਕੋਲ ਤੁਹਾਡਾ ਨੰਬਰ ਨਹੀਂ, ਤਾਂ ਮੈਂ ਰਾਈਟ ਵੇ ਆਪ ਹੀ ਕਰ ਲੈਣੀ ਸੀ, ਅਤੇ ਅਸੀਂ ਜ਼ਰੂਰ ਹਾਜ਼ਰ ਹੈਗੇ ਹਾਂ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਆਈ ਥਿੰਕ ਜੇ ਮੈਂ 30 ਸੈਕਿੰਡ ਲੈ ਲਵਾਂ ਇਸ ਗੱਲ ਲਈ, ਸਾਡੇ ਇੱਥੇ ਬਹੁਤ ਸਾਰੇ, ਕੱਲ੍ਹ ਅਸੀਂ ਇੱਥੇ ਸਾਡੇ ਕੋਚ ਸਾਹਿਬ ਨੇ, ਸਿੱਡ ਸਾਹਿਬ, ਅਤੇ ਉਹਨਾਂ ਨੇ ਬੜੀ ਤਾਰੀਫ ਕੀਤੀ, ਚੰਗੀ ਚੀਜ਼ ਜਿਹੜੀ ਕੋਈ ਵੀ ਹੁੰਦੀ ਉਹਦੀ ਤਾਰੀਫ ਕਰਨੀ ਚਾਹੀਦੀ ਹੈ, ਹੋਰ ਵੀ ਸਾਨੂੰ ਸਾਰੇ ਇੰਸਪੀਰੇਸ਼ਨ ਮਿਲਦੀ ਹੈ। ਮੈਂ ਜ਼ਿਕਰ ਕਰਨਾ ਚਾਹੁੰਦਾ ਇੱਥੇ ਬੈਸਟ ਬਾਰਗੇਨ ਦਾ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਸਾਡੇ ਸਪੌਂਸਰ ਵੀ ਹੈਗੇ ਨੇ, ਪਰ ਮੇਰੇ ਲਈ ਤੇ ਉਹ ਪਰਿਵਾਰ, ਮੇਰੇ ਭਰਾ ਨੇ, ਮੇਰਾ ਪਰਿਵਾਰ ਵੀ, ਪਰਿਵਾਰ ਦੀ ਤਰ੍ਹਾਂ ਵੀ ਹੈਗੇ ਨੇ। ਬੈਸਟ ਬਾਰਗੇਨ ਐਂਡ ਕਾਰਪੇਟ ਐਂਡ ਫਲੋਰਿੰਗ ਤੋਂ ਉਹਨਾਂ ਨੇ ਕੱਲ੍ਹ ਸਿੱਧ ਸਾਹਿਬ ਬੜੀ ਤਾਰੀਫ ਕਰ ਰਹੇ ਸੀਗੇ, ਸਰਦਾਰ ਸਾਹਿਬ ਇੰਡੀਆ ਦੇ ਬੜੇ ਜ਼ਬਰਦਸਤ ਬੈਡਮਿੰਟਨ ਖਿਲਾੜੀ ਨੇ, ਔਰ ਉਹਨਾਂ ਦਾ ਸ਼ੌਕ ਹੈ ਕਿ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਔਰ ਉਹਨਾਂ ਨੂੰ ਵਧੀਆ ਵਧੀਆ ਓਨਟੈਰੀਓ 'ਚ ਮੈਡਲ ਜਿੱਤਣ ਬੱਚੇ ਔਰ ਹੋਰ ਜਗ੍ਹਾ ਕਰਨ, ਬਹੁਤ ਵਧੀਆ ਪੈਸ਼ਨੇਟ ਨੇ ਬੜੇ। ਉਹਨਾਂ ਨੇ ਬੜੀ ਤਾਰੀਫ ਕੀਤੀ, ਉਹਨਾਂ ਨੇ ਸਾਨੂੰ ਫੋਟੋ ਵੀ ਭੇਜੀ, ਅਸੀਂ ਅਖਬਾਰ 'ਚ ਵੀ ਲਗਾਈ ਹੈ ਇਸ ਵਾਰ ਮਿਡਵੀਕ 'ਚ ਵੀ, ਅਤੇ ਬੈਸਟ ਬਾਰਗੇਨ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਗੁਰਪ੍ਰੀਤ ਸਾਹਿਬ ਤੁਹਾਡਾ, ਵੀਰ ਜੀ ਤੁਹਾਡਾ ਔਰ ਉਹਨਾਂ ਦੇ ਫਾਦਰ ਸਾਹਿਬ, ਮੈਂ ਕਿਹਾ ਜੀ ਮੈਂ ਸਿਧਾਰਥ ਸਾਹਿਬ ਨੂੰ ਕੱਲ੍ਹ ਦੱਸ ਰਿਹਾ ਸੀ, ਉਹ ਕਹਿੰਦੇ ਮੈਂ ਇਨਕੇ ਫਾਦਰ ਕੋ ਤੋਂ ਨਹੀਂ ਮਿਲਾ, ਮੈਂ ਕਿਹਾ ਮਿਲੇ ਇਨਕੇ ਫਾਦਰ ਕੋ। ਇਹ ਪਰਿਵਾਰ ਐਸਾ ਆ, ਇਹ ਸਾਰਾ ਪਰਿਵਾਰ ਜਿਹੜਾ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਵਾਲਾ, ਸਾਰਾ ਪਰਿਵਾਰ, ਫਾਦਰ ਸਾਹਿਬ ਵੀ, ਬੇਟੇ ਵੀ, ਇਹਨਾਂ ਦੇ ਸਾਰੇ, ਕਿ ਕੋਈ ਵੀ ਚੰਗਾ ਕੰਮ ਹੋਵੇ ਕਮਿਊਨਿਟੀ ਦਾ ਤਿਆਰ ਹੁੰਦੇ। ਉਹ ਕਹਿੰਦੇ, ਉਹ ਹੈਰਾਨ ਹੋ ਗਏ ਸਿਧਾਰਥ ਸਾਹਿਬ, ਕਹਿੰਦੇ ਮੈਨੇ ਇਨਕੋ ਬਤਾਇਆ ਕਿ ਬੱਚੀ ਇਸਕੋ ਇਸਕਾ ਖਰਚਾ ਆ ਰਹਾ ਹੈ, ਬਹੁਤ ਟੈਲੈਂਟਡ ਹੈ। ਕਹਿੰਦਾ ਉਸੀ ਟਾਈਮ 3,000 ਕਾ ਚੈੱਕ ਲਿਖ ਦਿਆ ਉਹਨਾਂ ਨੇ ਕਿ ਸਾਰੀ ਸਾਲ ਕਾ ਸ਼ਟਲੋਂ ਕੀ ਜੋ ਸ਼ਟਲ ਕੋਕ ਕੀ ਕੋਸਟ ਹੈ ਉਹ ਮੈਂ ਦੇ ਰਹਾ ਹਾਂ। ਤਾਂ ਮੈਂ ਕਿਹਾ ਜੀ ਹੈਰਾਨੀ ਦੀ ਗੱਲ ਹੀ ਕੋਈ ਨਹੀਂ, ਪਰਿਵਾਰ ਹੀ ਜਿਹੜਾ ਬੈਸਟ ਬਾਰਗੇਨ ਵਾਲੇ ਸਾਰੇ, ਗੁਰਪ੍ਰੀਤ ਸਾਹਿਬ ਸਾਰੇ, ਇਹ ਮੈਂ ਕਿਹਾ ਪਰਿਵਾਰ ਹੀ ਇੱਦਾਂ ਦਾ, ਇਹਨਾਂ ਨੂੰ ਤੁਸੀਂ ਕਦੇ ਬੇਨਤੀ ਕਰੋ, ਇਹਨਾਂ ਨੇ ਉਸੇ ਵੇਲੇ ਕਰ ਦੇਣਾ। ਸੋ ਕੋਈ ਵੀ ਸਾਡੀ ਕਮਿਊਨਿਟੀ ਜਿਹੜੀ ਆ ਹਮੇਸ਼ਾ ਤਿਆਰ ਰਹਿੰਦੀ ਆ, ਆਹ ਚੰਗੇ ਕੋਜ਼ਿਜ਼ ਇੱਕ ਦੂਸਰੇ ਲਈ ਕਰੀਏ ਸੀ, ਬਾਕੀ ਤਾਂ ਚਲੋ ਇੰਡੀਆ ਪੰਜਾਬ ਦੇ ਵਿੱਚ ਜੀ ਹੋ ਰਿਹਾ ਉਹਦੇ ਲਈ ਵੀ ਚੰਗਾ ਹੀ ਸੋਚੋ। ਗੈਬੀ ਜੀ ਤੁਸੀਂ ਆਉਂਦੇ ਹੋ, ਗੈਬੀ ਜੀ ਗੋ ਐਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਗੈਬੀ ਸਾਹਿਬ।
ਭਾਈ ਇੱਕ ਸਵਾਲ ਦਾ ਜਵਾਬ ਦਿਓਗੇ, ਜਿੰਨੇ ਵੀ ਆਪਣੇ ਐਮ ਪੀ ਪੀ ਸਿਟਿੰਗ ਐਮ ਪੀ ਪੀ ਨੋ ਮੈਟਰ ਕਿਹੜੀ ਵੀ ਪਾਰਟੀ ਦੇ ਹੋਣ, ਜਿਹੜੇ ਬ੍ਰੈਂਪਟਨ ਤੋਂ ਬਿਲੋਂਗ ਕਰਦੇ ਆ, ਤੁਸੀਂ ਅੱਜ ਤੱਕ ਪਿਛਲੇ 4 ਸਾਲਾਂ ਨੇ ਦੇਖਿਆ ਉਹਨੇ ਕਿ ਬ੍ਰੈਂਪਟਨ ਵਾਸਤੇ ਫਾਈਟ ਕੀਤੀ ਹੋਵੇ? ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਫੋਰ ਸਾਹਿਬ ਨੇ ਕਿਹਾ ਯੂਨੀਵਰਸਿਟੀ ਕੈਂਸਲ, ਉਦੋਂ ਕੋਈ ਉੱਠ ਕੇ ਖੜਾ ਹੋਇਆ ਨਹੀਂ ਸਾਨੂੰ ਯੂਨੀਵਰਸਿਟੀ ਦੀ ਲੋੜ ਆ? ਅੱਜ ਫੋਰ ਸਾਹਿਬ ਨੇ ਕਹਿਤਾ ਹਾਂ ਮੈਡੀਕਲ ਹੋਸਪਿਟਲ ਕਾਲਜ ਮਿਲੇਗਾ ਸਾਨੂੰ, ਤੇ ਆਣ ਕੇ ਆਪਾਂ ਰੇਡੀਓ ਦੇ ਪ੍ਰਚਾਰ ਕਰ ਗਏ ਅਸੀਂ ਲੈ ਆਏ, ਅਸੀਂ ਲੈ ਆਏ, ਇਹਦਾ ਹੋ ਗਿਆ ਜੋ ਸਾਨੂੰ ਮਿਲ ਗਿਆ ਆਣ ਕੇ ਦੱਸਣ ਲੱਗ ਗਏ। ਜਦੋਂ ਹੋਸਪਿਟਲ ਵਾਸਤੇ ਜਾਂ ਹੈਲਥ ਕੇਅਰ ਵਾਸਤੇ ਫੰਡਿੰਗ ਅਨਾਊਂਸ ਹੋਵੇ, ਕੋਈ ਕੈਂਡੀਡੇਟ ਹੈਗਾ ਆਪਣਾ ਐਮ ਪੀ ਪੀ ਹੈਗਾ ਜਿਹੜਾ ਇਹ ਕਹੇ ਕਿ ਸਾਨੂੰ ਪਰ ਟੈਕਸ ਪੇਅਰ ਦੇ ਹਿਸਾਬ ਨਾਲ ਫੇਅਰ ਸ਼ੇਅਰ ਮਿਲਣਾ ਚਾਹੀਦਾ, ਨਾ ਕਿ ਜੋ ਤੁਸੀਂ ਦੇਤਾ ਸੀ ਲੈ ਆਏ ਉਹ ਤਾਂ ਜੇ ਨਾ ਵੀ ਇਹ ਹੋਣ ਤਾਂ ਵੀ ਮਿਲ ਜਾਏਗਾ? ਜੇ ਉਹਨਾਂ ਨੇ ਕਹਿਤਾ ਹਾਂ ਸਾਨੂੰ ਯੂਨੀਵਰਸਿਟੀ ਦੇ ਦੇਣੀ ਬ੍ਰੈਂਪਟਨ ਨੂੰ, ਜੇ ਨਾ ਵੀ ਐਮ ਪੀ ਪੀ ਹੋਇਆ ਤਾਂ ਮਿਲ ਜਾਏਗਾ? ਕਿਸੇ ਨੇ ਫਾਈਟ ਕੀਤੀ ਉੱਠ ਕੇ ਇਹ ਦੱਸੋਗੇ ਜੀ?
ਇਹ ਸਰ ਅਸੀਂ ਸਾਰੇ ਡਿਬੇਟ ਦੇ ਵਿੱਚ ਇੱਕ ਅਹਿਮ ਸਵਾਲ ਇਹੀ ਪੁੱਛ ਰਿਹਾ ਕਿ ਬ੍ਰੈਂਪਟਨ ਹੈਜ਼ ਬੀਨ ਸ਼ਾਰਟ ਚੇਂਜ, ਸਾਡੇ ਕੋਲ ਯੂਨੀਵਰਸਿਟੀ ਨਹੀਂ ਹੈ, ਸੇਮ ਪਾਪੂਲੇਸ਼ਨ ਹੈ, ਉਹਦੇ ਵਿੱਚ ਮਲਟੀਪਲ ਵੈਨ ਦੇ ਵਿੱਚ ਤੇ ਮਿਸੀਸਾਗਾ ਚ ਸਾਡੇ ਔਰ ਹੈਮਿਲਟਨ ਨਹੀਂ ਹੈ, ਸਮੇਂ ਦੀ ਸਾਨੂੰ ਮਰਿਆਦਾ ਦਾ ਖਿਆਲ ਰੱਖਣਾ ਪੈਣਾ। ਆਈ ਡੋਂਟ ਵਾਂਟ ਟੂ ਸਾਊਂਡ ਰੂਡ ਕਿ ਮੈਂ ਤੁਹਾਡਾ ਜਵਾਬ ਨਹੀਂ ਦੇ ਕੇ ਗਿਆ, ਪਲੀਜ਼ ਮੈਂ ਜ਼ਰੂਰ ਗੱਲਬਾਤ ਜਾਰੀ ਰਹੇਗੀ, ਕੱਲ੍ਹ ਦੇ ਪ੍ਰੋਗਰਾਮ ਫਿਰ ਹਾਜ਼ਰ ਹੋਵਾਂਗੇ, ਸ਼ਾਮ ਨੂੰ ਚੈਨਲ ਵਾਈ ਤੇ ਡਿਬੇਟ ਜਾਰੀ ਰਹਿਣਗੀਆਂ। 4164575000 4164575000 ਮੇਰਾ ਜ਼ਾਤੀ ਨੰਬਰ ਵੀ ਦੱਸਦਾ ਪਰਸੋਂ ਵੀ 4472728182 ਹੈਵ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
A stunning house for sale in Mississauga. 4+1 bedroom, 4 bathroom, all brick home, the large kitchen, new stainless steel appliances, spotlights, backsplash and slate floors. The modern glass railing staircase, new flooring, new electric fireplace and the fully finished basement. Located in prestigious Aaron Mills area, easy access to 403, minutes from UFT campus, shopping and transit. For more information, call Arifa Muzaffar 647-898-6245 or Majid Jamal at 416-893-2223.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਂਡ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191,
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
Team 4 Entertainment and Trust 99 Logistics present Arijit Singh live in concert. Saturday, June 11th at the First Ontario Centre, Hamilton. In association with Trans Expert, Autobahn, Roadlink, RPD24, Magnus Furniture and G Media Group. For tickets, visit Ticketmaster.ca or call 9-